ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। ਬਾਰਹਿ ਮਹਿ ਰਾਵਲ ਖਪ ਜਾਵਹਿ, ਚਹੋ ਸ਼ਿਵ ਮਹਿ ਸੰਨਿਆਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀ। ਸਤਿਗੁਰਾਂ ਨੇ ਮਹਾਨ ਪਰਉਪਕਾਰ ਕੀਤਾ ਜੋ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਸਰੂਪ ਹੋ ਕਰਕੇ ਉਸ ਅਗੰਮੀ ਦੇਸ਼ ਦੀ ਬਾਣੀ ਉਚਾਰਨ ਕੀਤੀ ਸੰਸਾਰ ਦੇ ਕਲਿਆਣ ਵਾਸਤੇ। ਆਓ ਮਨ ਬਿਰਤੀਆਂ ਇਕਾਗਰ ਕਰੋ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਹੈ ਜਿਹੜੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਨ। ਭਾਈ ਪੁੰਜੇ ਕਾਹਨੂੰ ਬੈਠਦੇ ਹੋ, ਉੱਪਰ ਬਹਿ ਜਾਓ ਗੱਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਮਨ ਬਿਰਤੀਆਂ ਇਕਾਗਰ ਕਰਕੇ ਲਾਭ ਪ੍ਰਾਪਤ ਕਰੋ ਜੀ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੀ ਪਾਤਸ਼ਾਹ ਦਾ ਸ਼ਬਦ ਹੈ ਜੀ।
ਬਾਰਹਿ ਮਹਿ ਰਾਵਲ ਖਪ ਜਾਵਹਿ।
ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਹੜੇ ਯੋਗੀ ਸੰਨਿਆਸੀ ਆਪਣੇ ਆਪਣੇ ਮਤਾਂ ਦੇ ਵਿੱਚ ਮੰਡੇ ਹੋਏ ਸੀ, ਆਪਣੇ ਆਪਣੇ ਭੇਖਾਂ ਦੇ ਮੰਡੇ ਹੋਏ ਸੀ, ਉਹਨਾਂ ਦਾ ਵੇਰਵਾ ਦੇ ਕੇ ਕਹਿੰਦੇ ਆ ਰਾਵ ਨਾਮ ਯੋਗੀ ਦਾ। ਯੋਗੀਆਂ ਦੇ 12 ਪੰਥ ਨੇ। ਯੋਗੀ ਆਪਣੇ 12 ਭੇਖਾਂ ਦੇ ਵਿੱਚ ਉਹ ਹੰਕਾਰ ਦੇ ਮਹਿ ਵਿੱਚ ਹੀ ਖੱਪ ਖੱਚਤ ਹੋ ਕੇ ਜਾਵੇ ਜਾਂਦੇ ਨੇ। ਔਰ ਇਹਦੇ ਨਾਲ ਹੀ
ਚਹੋ ਸ਼ਿਵ ਮਹਿ ਸੰਨਿਆਸੀ,
6 ਤੇ 4 ਦਸਮ ਦੇ ਦਿਆਸ ਨਾਮ ਸੰਨਿਆਸੀਆਂ ਯੋਗੀ 12 ਪੰਥ ਚਲਾਏ। 10 ਭੇਖਾਂ ਦੇ ਵੀ ਸੰਨਿਆਸੀ ਜਿਹੜੇ ਨੇ ਉਹ ਖੱਚਤ ਹੋ ਰਹੇ ਨੇ, ਭਾਵ ਕਿ ਆਪੋ ਆਪਣੇ ਪੰਥ ਦਾ ਹੰਕਾਰ ਕਰਦੇ ਨੇ। ਕੋਈ ਕਹਿੰਦਾ ਜੀ ਹੇਤ ਪੰਥ ਵੱਡਾ ਹੈ, ਕੋਈ ਕਹਿੰਦਾ ਪਾਵੀ ਪੰਥ ਵੱਡਾ ਹੈ, ਕੋਈ ਕਿਸੇ ਪੰਥ ਨੂੰ, ਕੋਈ ਕਿਸੇ ਨੂੰ। ਇਹ ਯੋਗੀਆਂ ਦੇ ਜਿਹੜੇ ਪੰਥ ਨੇ, ਯੋਗੀਆਂ ਦੇ 12 ਪੰਥ ਨੇ, ਉਹਨਾਂ ਦੇ ਨਾਮ ਹੈ ਹੇਤ ਪੰਥ ਹੋ ਗਿਆ ਇੱਕ ਤਾਂ, ਪਾਵ ਪੰਥ ਹੈ ਦੂਸਰਾ, ਆਈ ਪੰਥ ਤੀਸਰਾ ਹੋ ਗਿਆ, ਚੌਥਾ ਗਮੈ ਪੰਥ ਹੋ ਗਿਆ, ਪੰਜਵਾਂ ਪਾਗਲ ਪੰਥ, ਇਸ ਪ੍ਰਕਾਰ ਜਿਹੜੇ 6ਵੇਂ ਗੋਪਾਲ ਪੰਥ ਹੈ, 7ਵਾਂ ਕੰਥੜੀ ਪੰਥ ਹੈ, ਤੇ 8ਵਾਂ ਬਨ ਪੰਥ ਹੈ, 9ਵਾਂ ਤੁਜ ਪੰਥ ਹੈ, 10ਵਾਂ ਚੋਲੀ ਪੰਥ ਹੈ, 11ਵਾਂ ਰਾਵਲ ਪੰਥ ਹੈ, ਅਤੇ 12ਵਾਂ ਜਿਹੜਾ ਨਾ ਦਾਸ ਪੰਥ ਹੈ। ਤੇ ਸੰਨਿਆਸੀਆਂ ਦੇ ਜਿਹੜੇ 10 ਨੇ, ਵੀ ਤੀਰਥ ਪਹਿਲਾ ਸਮਝ ਲਓ, ਆਸ਼ਰਮ ਦੂਜਾ, ਬਨ ਤੀਸਰਾ, ਅਰਣਿਆ ਚੌਥਾ, ਗੇਰਾ ਜਿਹੜਾ ਇਹ 5ਵਾਂ, ਤੇ ਪਰਬਤ ਜਿਹੜਾ ਇਹਨਾਂ ਦੇ ਚ 6ਵਾਂ ਹੈ, 7ਵਾਂ ਸਾਗਰ ਹੈ, 8ਵਾਂ ਸਰਸਵਤੀ ਹੈ, 9ਵਾਂ ਭਾਰਤੀ ਦੇ, 10ਵਾਂ ਪੁਰੀ ਹੈ। ਇਹ ਸੰਨਿਆਸੀਆਂ ਦੇ 10 ਨਾਮ ਸੰਨਿਆਸੀਆਂ ਯੋਗੀ 12 ਪੰਥ ਚਲਾਏ। ਇਹਦੇ ਵਿੱਚ ਇਹ ਸਾਰਾ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਇਹ ਖੱਚਤ ਹੋਏ ਬਿਨ ਕੋਈ ਕਿਸੇ ਪੰਥਰੋਂ ਆਪਸ ਵਿੱਚ ਹੀ ਲੜੀ ਜਾਂਦੇ ਨੇ। ਇਹ ਬੜਾ ਭਾਰੀ ਨਾਮਾਂ ਦੇ ਪਿੱਛੇ ਵੀ ਹੁਣ ਤਾਂ ਲੋਕਾਂ ਨੂੰ ਸੁਰਤ ਆ ਗਈ ਹੈ। ਜੇ ਕੋਈ ਅਯੁੱਧਿਆ ਤੋਂ ਮਥੁਰਾ ਦੀ ਯਾਤਰਾ ਤੇ ਆ ਜਾਂਦਾ, ਉੱਥੇ ਨਾ ਜਾ ਕੇ ਉਹਨੇ ਕਹਿਣਾ ਬੋਲ ਸ਼੍ਰੀ ਰਾਮ, ਮਥੁਰਾ ਵਾਲੇ ਗਲ ਪੈ ਜਾਂਦੇ ਸੀ, ਕਹਿੰਦੇ ਸ਼੍ਰੀ ਰਾਮ ਦਾ ਕੀ ਕੰਮ ਹੈ ਇੱਥੇ, ਇਹਦੇ ਸ਼੍ਰੀ ਕ੍ਰਿਸ਼ਨ ਕਹਿ। ਜੇ ਇੱਥੇ ਆ ਕਿਤੇ ਅਯੁੱਧਿਆ ਚਲੇ ਜਾਂਦੇ, ਸ਼੍ਰੀ ਕ੍ਰਿਸ਼ਨ ਕਹਿ ਦਿੱਤਾ ਤਾਂ ਉਹ ਲੜ ਪੈਂਦੇ ਸੀ। ਇਹ ਅਗਿਆਨ ਹੈ। ਇਸ ਤਰ੍ਹਾਂ ਇਹ 12 ਪੰਥਾਂ ਵਾਲੇ 10 ਨਾਮ ਸੰਨਿਆਸੀ ਆਪਸ ਵਿੱਚ ਹੀ, ਇਹਨਾਂ ਤੋਂ ਇਲਾਵਾ ਹੋਰ ਵੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ
ਜੋਗੀ ਕਾਪੜੀਆ ਸਿਰ ਖੂਥੇ,
ਕੰਨ ਪਾਟੇ ਜੋਗੀ ਕਾਪੜੀਆ, ਇੱਕ ਭੇਖ ਹੈ, ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਕੋਈ ਅੰਗ ਨੰਗਾ ਨਹੀਂ ਰੱਖਦੇ, ਅੱਖਾਂ ਦੇ ਮੂਹਰੇ ਵੀ ਗੁਬਾਰੇ ਚ ਲਾ ਕੇ ਰੱਖਦੇ ਹੈ। ਇਹ ਕਾਪੜੀਆ ਪੰਥ ਹੈ ਜਿਹੜਾ ਸ਼ਿਵਜੀ ਨੂੰ ਮੰਨਦਾ ਹੈ। ਇਸ ਕਰਕੇ ਕੇਦਾਰਨਾਥ ਦੀ ਯਾਤਰਾ ਨੂੰ ਆਮ ਹੀ ਉੱਥੇ ਦੇਖਿਆ ਗਿਆ ਜਦੋਂ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਜਾਈਦਾ। ਕਾਪੜੀਆ ਭੇਖ ਵਾਲੇ ਤੇ ਸਿਰ ਖੁੱਥੇ ਨਾਮ ਹੈ ਜੈਨ ਮਤ ਵਾਲੇ, ਜਿਹੜੇ ਕਲਾ ਕਲਾ ਵਾਲ ਪੁੱਟਦੇ ਆਦਿ, ਇਹ ਸਾਰੇ ਜਿੰਨੇ ਵੀ ਹਨ।
ਬਿਨ ਸ਼ਬਦ ਗੱਲ ਫਾਸੀ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰੇ ਤੋਂ ਬਗੈਰ ਇਹਨਾਂ ਸਾਰਿਆਂ ਦੇ ਗਲਾਂ ਵਿੱਚ ਜਮਾਂ ਦੀ ਫਾਸੀ ਪੈ ਜਾਣੀ ਹੈ। ਨਾਮ ਤੋਂ ਬਿਨਾਂ ਐਸਾ ਹੈ
ਸ਼ਬਦ ਰਤੇ ਪੂਰੇ ਬੈਰਾਗੀ,
ਜੋ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਏ ਨੇ ਉਹ ਪੂਰਨ ਬੈਰਾਗ ਬਣ ਭਾਈ। ਉਪਰਾਮ ਰਹਿੰਦੇ ਨੇ ਸੰਸਾਰ ਵੱਲੋਂ ਜੋ
ਆਓ ਹੱਠ ਹਸਤ ਮਹਿ ਭੀਖਿਆ ਜਾਚੀ
ਆਓ ਬੋੜੋ ਉਹਨਾਂ ਨੇ ਹੱਠ ਹਿਰਦੇ ਆਓ ਤੇ ਹੱਠ ਇਹਨੂੰ ਪਾਈ ਥੋੜਾ ਜਾ ਵੱਖਰਾ ਪਾਠ ਬੋਲਣ ਦੇ ਵਿੱਚ ਰੱਖਣਾ ਆਓ ਹੱਠ ਇਕੱਠਾ ਨਾ ਪਾਠ ਕਰਿਓ ਆਓ ਬੋੜੋ ਉੱਠ ਕੇ ਹੱਠ ਹਿਰਦੇ ਦੇ ਮਹਿ ਵਿੱਚ ਪਰਮਾਤਮਾ ਦੀ ਨਾਂ ਦੀ ਭੀਖਿਆ ਜਾਚੀ ਮੰਗਣਾ ਕੀਤੀ ਹੈ ਜਿਹਨੇ ਹਸਤ ਨਾਮ ਹੈ ਦਾ ਸੰਸਕ੍ਰਿਤ ਦੇ ਵਿੱਚ ਹਸਤ ਹੈ ਨੂੰ ਕਹਿੰਦੇ ਨੇ ਇਸ ਕਰਕੇ ਜੋ ਹੈ ਅਤੇ ਫਿਰ ਇੱਕ
ਭਾਏ ਲਿਵ ਲਾਗੀ
ਇੱਕ ਰਸ ਇੱਕ ਵਾਹਿਗੁਰੂ ਦੇ ਭਾਈ ਪ੍ਰੇਮ ਵਿੱਚ ਲੈ ਬਿਰਤੀ ਪ੍ਰੀਤੀ ਲੱਗੀ ਹੋਈ ਹੈ ਜਿਨ੍ਹਾਂ ਦੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਨੇ
ਬ੍ਰਹਮਣ ਵਾਦ ਪੜ੍ਹੈ ਕਰ ਕਿਰਿਆ
ਤੇ ਜਿੱਥੇ ਭੀਖਾਂ ਦਾ ਖੰਡਨ ਕਰਕੇ ਬਿਨਾਂ ਸ਼ਬਦ ਤੋਂ ਗਲ ਚ ਫਾਸੀ ਪੈਂਦੀ ਹੈ ਫਿਰ ਨਾਲ ਦੱਸਦਾ ਜਿਹੜੇ ਗੁਰੂ ਦੇ ਸ਼ਬਦ ਚ ਰੰਗੇ ਹੋਏ ਨੇ ਪੂਰਨ ਬੈਰਾਗੀ ਨੇ ਔਰ ਉਹਨਾਂ ਦੀ ਇੱਕ ਵਾਹਿਗੁਰੂ ਵਿੱਚ ਲਿਵਰਗੀ ਰਹਿੰਦੀ ਹੈ ਇਹ ਕਹਿ ਕੇ ਹੁਣ ਫਿਰ ਬ੍ਰਾਹਮਣਾਂ ਵੱਲ ਆਉਂਦੇ ਹੈ ਬ੍ਰਾਹਮਣ ਲੋਕ ਬਾਦ ਝਗੜਿਆਂ ਦੀ ਪੜ੍ਹਾਈ ਨੂੰ ਪੜ੍ਹੇ ਪੜ੍ਹਦੇ ਬ੍ਰਾਹਮਣ ਬਾਦ ਪੜ੍ਹੈ ਇਹਨੂੰ ਪੜ੍ਹੈ ਕਰਨ ਭਾਈ ਤੇ ਇਉਂ ਵੇਦਾਂ ਦੀ ਵਿਦਿਆ ਪੜ੍ਹ ਕੇ ਸੋਏ ਮਤ ਦਾ ਮੰਡਨ ਤੇ ਪਰਮਤ ਦਾ ਖੰਡਨ ਇਹ ਹੈ ਝਗੜੇ ਇਹਨਾਂ ਚ ਬਾਦ ਝਗੜੇ ਕਰਦੇ ਰਹਿੰਦੇ ਨੇ ਵਿਦਿਆ ਪੜ੍ਹਦੇ ਨੇ ਕਰਮ ਕਾਂਡ ਦੀ ਕਿਰਿਆ ਨੂੰ ਕਰਦੇ ਨੇ ਅੱਗੇ ਦੱਸਦੇ ਨੇ ਕਰਨੀ
ਕਰਮ ਕਰਾਏ
ਤੇ ਇਉਂ ਕਿਰਿਆ ਕਰਦੇ ਤੇ ਹੋਰਨਾਂ ਨੂੰ ਕਰਮਾਂ ਦੀ ਕਰਨੀ ਕਰਾਏ ਕਰਾਉਂਦੇ ਵੀ ਭਗਤੀ ਦੀ ਕਮਾਈ ਕਰਕੇ ਹੀ ਨਿਸ਼ਕਾਮ ਕਰਮਾਂ ਨੂੰ ਕਮਾਉਣ ਤਾਂ ਸਫਲ ਜੀਵਨ ਹੋ ਸਕਦਾ ਕਰਮ ਕਾਂਡਾਂ ਦੇ ਨਾਲ ਜੀਵਨ ਸਫਲਾ ਨਹੀਂ ਮਾਰਿਆ ਕਹਿੰਦੇ ਹੋ ਸਕਦਾ ਇਸ ਕਰਕੇ ਅੱਗੇ ਦੱਸਦੇ ਹੁਣ
ਬਿਨ ਬੂਝੇ ਕਿਛ ਸੂਝੈ ਨਾਹੀ
ਇਹਨੂੰ ਭਾਈ ਕੱਸ ਕੇ ਬੋਲਣਾ ਬੂਝੇ ਨੂੰ ਵੀ ਤੇ ਸੂਝੇ ਨੂੰ ਵੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਤੋਂ ਬਗੈਰ ਉਹਨਾਂ ਨੂੰ ਕੁਝ ਵੀ ਆਤਮ ਗਿਆਨ ਸੁਝਦਾ ਨਹੀਂ ਹੈ ਪਰਮਾਰਥ ਦਾ ਰਸਤਾ ਕੁਝ ਵੀ ਸੁਝਦਾ ਦਿਸਦਾ ਨਹੀਂ ਹੈ
ਮਨਮੁਖ ਵਿਛੜ ਦੁੱਖ ਪਾਏ
ਐਸੇ ਮਨਮੁਖ ਲੋਕ ਪਰਮਾਤਮਾ ਵੱਲੋਂ ਵਿਛੜ ਕੇ ਜੰਮਣ ਮਰਨ ਦਾ ਕਸ਼ਟ ਹੀ ਪਾਉਂਦੇ ਹਨ ਦੁੱਖ
ਸ਼ਬਦ ਮਿਲੇ ਸੇ ਸੂਚਾਚਾਰੀ
ਜੋ ਗੁਰਾਂ ਦੇ ਸ਼ਬਦ ਉਤੇ ਉਪਦੇਸ਼ ਵਿੱਚ ਮਿਲੇ ਨੇ ਉਹ ਪੁਰਖ ਸੂਚਾਚਾਰੀ ਸੂਚ ਆਚਾਰੀ ਸੂਚ ਪਵਿੱਤਰ ਆਚਾਰੀ ਆਚਰਨ ਵਾਲੇ ਤੇ ਇਸ ਆਚਰਨ ਵਾਲੇ ਨੇ ਚੰਗੇ ਆਚਰਨ ਸ਼ੁੱਧ ਜੀਵਨ ਵਾਲੇ ਹਨ
ਸਾਚੀ ਦਰਗਹਿ ਮਾਨੇ
ਕਿਉਂਕਿ ਗੁਰਉਪਦੇਸ਼ ਦੇ ਵਿੱਚ ਜਿਹੜੇ ਮਿਲੇ ਨੇ ਭਾਈ ਉਹੀ ਸੁੱਚੇ ਹੋ ਸਕਦੇ ਨਾ ਤੇ ਫਿਰ ਉਹੀ ਪਰਮਾਤਮਾ ਦੀ ਤੁਰਿਆ ਪਦ ਰੂਪੀ ਦਰਗਾਹ ਜਾਂ ਸੱਚਖੰਡ ਰੂਪੀ ਦਰਗਾਹ ਦੇ ਅੰਦਰ ਉਜਲ ਜੀਵਨ ਵਾਲੇ ਮਾਨੇ ਮੰਨੇ ਜਾਂਦੇ ਹਨ
ਆਨ ਦਿਨ ਨਾਮ ਰਤਨ ਲਿਵ ਲਾਗੇ
ਉਹਨਾਂ ਦੀ ਆਨ ਦਿਨ ਰਾਤ ਦਿਨ ਰਤਨਾਂ ਦੀ ਨਿਆਈ ਪਰਮਾਤਮਾ ਦੇ ਅਮੋਲਕ ਨਾਮ ਦੇ ਵਿੱਚ ਲੈ ਬਿਰਤੀ ਪ੍ਰੀਤੀ ਲੱਗੀ ਰਹਿੰਦੀ ਹੈ
ਜੁਗ ਜੁਗ ਸਾਚ ਸਮਾਨੇ
ਸੱਚੇ ਨਾਮ ਜਾਂ ਨਾਮੀ ਵੀ ਸਮਾਨੇ ਸਮਾਏ ਹੋਏ ਉਹ ਜੁਗਾਂ ਜੁਗਾਂ ਵਿੱਚ ਜਾਣੇ ਗਏ ਤਿੰਨ ਕੀ ਸੋਭਾ ਸਭਨੀ ਥਾਈ ਹੋ ਰਹੀ ਹੈ ਜੁਗਾਂ ਜੁਗੰਤਰਾਂ ਤੇ ਹੋ ਰਹੀ ਹੈ ਤੋ ਇਸ ਕਰਕੇ ਜੁਗ ਚਾਰ ਦਾ ਨਾਮ ਵੀ ਹੈ ਕਿਉਂਕਿ ਜੁਗ ਤੇ ਜੁਗ ਜੋ ਜੁਗ ਦੋ ਨੂੰ ਕਹਿੰਦੇ ਨੇ ਜੁਗ ਜੁਗ ਦੋ ਤੇ ਦੋ ਚਾਰ ਹੋ ਗਏ ਸਰਬਣ ਮੰਨਣ ਦੇ ਹਸਨ ਤਤ ਤੁਮ ਪਦ ਦਾ ਸੰਸ਼ੋਧਨ ਚਾਰ ਹੋ ਗਏ ਇਹਨਾਂ ਸਾਧਨਾਂ ਦੇ ਜਾਂ ਫਿਰ ਯੁਗ ਸੰਯੁਕਤ ਹੋ ਕੇ ਤੇ ਸੱਚ ਸਰੂਪ ਵਿੱਚ ਸਮਾ ਗਏ ਯੁਗ ਚਾਰ ਜਿਹੜੇ ਨੇ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਅੰਤਰੰਗ ਸਾਧਨ ਦੁਆਰਾ ਯੁਗ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਕਰਕੇ ਸੱਚ ਸਰੂਪ ਵਿੱਚ ਸਮਾ ਗਏ ਹਨ
ਸਗਲੇ ਕਰਮ ਧਰਮ ਸੁੱਚ ਸੰਜਮ
ਸਾਰੇ ਨਿਤ ਨਿਮਿਤ ਕਰਮ ਜਗ ਆਦਿ ਕਰਮ ਸੁੱਚ ਸੁਚਮਤਾ ਸੰਜਮ ਇੰਦਰੀਆਂ ਦਾ ਦਮਨ ਕਰਨਾ ਜਪ ਕਰਨਾ ਤਪ ਕਰਨਾ ਆਦਿ ਜਪ ਤਪ
ਜਪ ਤਪ ਤੀਰਥ ਸ਼ਬਦ ਵਸੇ
ਕਿਸੇ ਮੰਤਰ ਦਾ ਜਾਪ ਦੇਵਤੇ ਦਾ ਕਰਨਾ ਤਪੱਸਿਆ ਕਰਨੀ ਪਾਣੀ ਚ ਖੜ ਕੇ ਜਲ ਧਾਰੇ ਕਰਨੇ ਜਾਂ ਧੋਣੀਆਂ ਤੌਣੀਆਂ ਯਾਤਰਾ ਆਦਿ ਸਾਰੇ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਹੀ ਬਸੇ ਬਸਦੇ ਆ ਜਿਹਨੇ ਗੁਰ ਉਪਦੇਸ਼ ਕਮਾ ਲਿਆ ਉਹਨੇ ਸਭ ਕੁਛ ਕਰ ਲਿਆ ਭਾਈ ਜੋ ਗੁਰਾਂ ਦੇ ਉਪਦੇਸ਼ ਬਸੇ ਨਾ ਉਹਨਾਂ ਨੂੰ ਇਹ ਸਾਰੇ ਸਾਧਨਾਂ ਦਾ ਫਲ ਪ੍ਰਾਪਤ ਹੋ ਗਿਆ ਹੈ
ਨਾਨਕ ਸਤਿਗੁਰ ਮਿਲੈ ਮਿਲਾਇਆ
ਸਤਿਗੁਰ ਹੀ ਕਥਨ ਕਰਦੇ ਹਨ ਪਰਮਾਤਮਾ ਦਾ ਮਿਲਾਇਆ ਹੋਇਆ ਸੱਚਾ ਗੁਰੂ ਮਿਲੈ ਮਿਲਦਾ ਹੈ
ਦੁੱਖ ਪਰਾਸ਼ਤ ਕਾਲ ਨਸੇ
ਇਹਨੂੰ ਭਾਈ ਨਸੇ ਕਰਨਾ ਨਸੇ ਨਾ ਕਰ ਲੋ ਨਸਾਂ ਨਾੜਾਂ ਨੂੰ ਕਹਿੰਦੇ ਹੁੰਦੇ ਹੈ ਇਸ ਕਰਕੇ ਨਸੇ ਨਸ ਗਏ ਦੌੜ ਗਏ ਜਿਹਦੇ ਜਿਸ ਗੁਰੂ ਦੇ ਮਿਲਣ ਦੇ ਨਾਲ ਜੰਮਣ ਮਰਨ ਦਾ ਦੁੱਖ ਪਰਾਸ਼ਤ ਪਾਪ ਆਦਿ ਜਿਹੜੇ ਨੇ ਮੌਤ ਦਾ ਡਰ ਭੈ ਸਭ ਨਸ ਗਏ ਦੂਰ ਹੋ ਗਏ ਪਰਾਸ਼ਤ ਨਾਮ ਪਾਪਾਂ ਦਾ ਤੇ ਪਾਪ ਆਦਿ ਸਾਰੇ ਕਾਲ ਮੌਤ ਵੀ ਸਾਰੇ ਨਸ ਗਏ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਵਚਨ ਹੈ।
ਸੰਤਾਂ ਕੀ ਰੇਣ ਸਾਧ ਜਨ ਸੰਗਤ,
ਉਹ ਮਹਾਰਾਜ ਸਾਹਿਬ ਜੀ ਨਿਮਰਤਾ ਦੇ ਵਚਨ ਸਿਖਾ ਰਹੇ ਨੇ ਆਪਣੇ ਗੁਰਸਿੱਖਾਂ ਨੂੰ। ਹੇ ਭਾਈ ਸੰਤ ਜਿਹੜੇ ਸਾਸ ਗਰਾਸ ਜੀ ਉਹਨਾਂ ਨੂੰ ਭੁੱਲਦਾ ਨਹੀਂ ਹੈ, ਉਹਨਾਂ ਦੀ ਚਰਨਾਂ ਦੀ ਜਿਹੜੀ ਰੇਣ ਧੂੜੀ ਹੈ ਨਾ ਬਹੁਤ ਪਵਿੱਤਰ ਹੈ। ਇੱਕ ਕਣ ਦੇ ਜਨ ਕੇ ਚਰਨ ਤੀਰਥ ਕੋਟ ਗੰਗਾ, ਉਹ ਧੂੜੀ ਪ੍ਰਾਪਤ ਕਰੋ। ਸਾਧ ਮਹਾਤਮਾ ਜਨਾਂ ਦੀ ਸੰਗਤ ਚ ਮਿਲਣਾ ਕਰੋ ਮਹਾਰਾਜ ਕਹਿੰਦੇ, ਤੇ ਇਸ ਕਰਕੇ ਉਸ ਫਿਰ ਪਰਮੇਸ਼ਰ ਦੀ ਵਾਹਿਗੁਰੂ ਦਾ ਕੀਰਤੀ ਜੋ ਜਸ ਕਰਨਾ ਹਰ
ਹਰ ਕੀਰਤ ਤਰ ਤਾਰੀ,
ਹਰ ਪਰਮਾਤਮਾ ਦੀ ਕੀਰਤ ਕੀਰਤੀ ਜਸ ਰੂਪ ਤਾਰੀ ਨੌਕਾ ਲੈ ਕੇ ਸੰਸਾਰ ਸਮੁੰਦਰ ਤੋਂ ਤਰ ਤਰਨਾ ਕਰੋ। ਪ੍ਰਭੂ ਦੀ ਕੀਰਤ ਭਗਤੀ ਕੀਰਤਨ ਭਗਤੀ ਹੈ ਜਿਹੜੀ, ਇਹ ਕਰੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਉਂ ਆਸਾ ਰੂਪੀ ਤਾਰੀ ਨਦੀ ਤੋਂ ਤਰ ਜਾਈਦਾ, ਤੇ ਇਸ ਕਰਕੇ ਭਗਤੀ ਰੂਪੀ ਬੇੜੀ ਕਰਕੇ ਆਪ ਤਰ ਜਾਈਦਾ ਤੇ ਹੋਰਨਾਂ ਨੂੰ ਵੀ ਤਾਰ ਦੇਈਦਾ, ਤੇ ਇਸ ਪ੍ਰਕਾਰ ਦੀ ਸਮਰੱਥਾ ਨਾਮ ਵਿਚ ਹੈ।
ਕਹਾ ਕਰੈ ਬਪੁਰਾ ਜਮ ਡਰਪੈ,
ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਸਾਰੀ ਤੂੰ ਕੱਠੀ ਬੋਲੋ ਜੀ।
ਗੁਰਮੁਖ ਹਿਰਦੈ ਮੁਰਾਰੀ,
ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਮੁਰਾਰੀ ਮੁਰਦੈਤ ਨੂੰ ਮਾਰਨ ਵਾਲਾ, ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲਾ ਪਰਮਾਤਮਾ ਸਾਕਸ਼ਾਤ ਹੋ ਕੇ ਵਸਦਾ, ਉਹਨਾਂ ਨੂੰ ਬਪਰਾ ਵਿਚਾਰਾ ਜਮ ਕਹਾਂ ਕੀ ਕਰ ਸਕਦਾ ਹੈ। ਸਗੋਂ ਜਮ ਤਾਂ ਆਪ ਉਹਨਾਂ ਦੇ ਪਾਸੋਂ ਡਰ ਪੈ ਡਰਦਾ ਹੈ।
ਜਲ ਜਾਓ ਜੀਵਨ ਨਾਮ ਬਿਨਾ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਜਿਉਣਾ ਹੈ ਨਾ, ਇਹ ਕਹਿੰਦੇ ਸੜ ਜਾਵੇ, ਜਿਵੇਂ ਕਹਿੰਦੇ ਅੱਗ ਲੱਗ ਜਾਵੇ ਆਪਣੇ ਨਫ਼ਰਤ ਦਾ ਵਾਚਕ ਹੈ ਇਹ। ਉਹ ਜੀਵਨ ਨੂੰ, ਉਹ ਤਾਂ ਸੜ ਹੀ ਗਿਆ, ਅੱਗ ਹੀ ਲੱਗ ਗਈ, ਉਹ ਜੀਵਨ ਨੂੰ ਫੂਕਿਆ ਗਿਆ, ਸਾਡੇ ਤਾਂ ਕੰਮ ਦਾ ਨਹੀਂ ਰਿਹਾ। ਜਿਹੜੀ ਚੀਜ਼ ਫੂਕੀ ਜਾਵੇ ਕੰਮ ਦੀ ਥੋੜੀ ਰਹਿੰਦੀ ਆ, ਉਹ ਜੀਵਨ ਪਾਈ ਸੜ ਗਿਆ ਹੈ। ਜਾਂ ਜਲ ਜਾਓ ਐਸਾ ਜੀਵਨ ਜਿਹੜਾ ਨਾਮ ਤੋਂ ਬਿਨਾਂ ਹੈ, ਪ੍ਰਭੂ ਦੇ ਨਾਮ ਤੋਂ ਬਿਨਾਂ ਜੀਵਨ ਕਾਲ ਤ੍ਰਿਸ਼ਨਾ ਆਦਿ ਦੀ ਅੱਗ ਵਿੱਚ ਸੜ ਰਿਹਾ ਹੈ।
ਹਰ ਜਪ ਜਾਪ ਜਪੋ ਜਪ ਮਾਲੀ,
ਇਹ ਭਾਈ ਜੋ ਜਪ ਜਪਣ ਯੋਗ ਹਰ ਹਰੀ ਦੇ ਜਾਪ ਨੂੰ ਜਪੋ ਜਪਦਾ, ਤੇ ਜਾਂ ਫਿਰ ਇਉਂ ਕਹੋ ਵੀ ਹੇ ਭਾਈ ਜੋ ਮੈਂ ਜਪ ਜਪਣ ਯੋਗ ਹਰ ਹਰੀ ਦੇ ਨਾਮ ਨੂੰ ਜਪੋ ਜਪਦਾ ਹਾਂ, ਇਹੋ ਮੇਰੀ ਜਪ ਮਾਲੀ ਜਾਣੀ ਜਪਣ ਵਾਲੀ ਮਾਲਾ ਹੈ। ਹਰ ਹਰ ਅੱਖਰ ਦੋਏ ਮਾਲਾ, ਜਪਤ ਜਪਤ ਪਏ ਦੀਨ ਦਿਆਲਾ। ਗੁਰਮੁਖਾਂ ਨੂੰ ਗੁਰਾਂ ਦੁਆਰਾ ਮਨਾ ਮਨ ਦੇ ਵਿੱਚ ਵੀ ਇਹ ਮਾਲਾ ਦੇ ਜਪਣ ਦਾ ਸਾਜ ਸਵਾਦ ਆਵੇ ਆਉਂਦਾ ਹੈ। ਇਹੀ ਮਾਲਾ ਹੈ ਅਸਲ, ਤੇ ਜਿਹਦੇ ਵਿੱਚ ਸੁਰਤ ਕੀ ਸੂਈ ਪ੍ਰੇਮ ਕਾ ਧਾਗਾ ਨਾਮ ਕਾ ਮਨ ਕਾ ਹੋਤਾ ਹੈ, ਐਸੀ ਮਾਲਾ ਜੋਜਨ ਫਿਰ ਇਹ ਪ੍ਰਭੂ ਰੂਪ ਹੋ ਜਾਤਾ ਹੈ। ਇਹ ਅੰਤਰੀ ਮਾਲਾ ਹੈ।
ਗੁਰਮੁਖ ਆਵੇ ਸਾਧ ਮਨਾ,
ਤੇ ਗੁਰਮੁਖ ਆਵੇ ਸਾਧ ਮਨਾ, ਜਿਨ੍ਹਾਂ ਨੇ ਐਸੀ ਮਾਲਾ ਨੂੰ ਫੇਰਨਾ ਕੀਤਾ ਗੁਰਾਂ ਦੁਆਰਾ ਮਨ ਵਿਚ, ਉਨ੍ਹਾਂ ਨੂੰ ਮਾਲਾ ਦੇ ਜਪਣ ਦਾ ਸਾਧ ਸਵਾਦ ਆਨੰਦ ਆਉਂਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਗੁਰ ਉਪਦੇਸ਼ ਸਾਚ ਸੁਖ ਜਾ ਕਉ,
ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਜਿਨ੍ਹਾਂ ਨੂੰ ਸਾਰ ਸੱਚਾ ਆਤਮਕ ਸੁਖ ਪ੍ਰਾਪਤ ਹੋਇਆ ਹੈ, ਉਹ ਜਿਹੜੇ ਮਨੁੱਖ ਐਸੇ ਹਨ।
ਕਿਆ ਤਿਸ ਉਪਮਾ ਕਹੀਏ,
ਉਹਨਾਂ ਮਨੁੱਖਾਂ ਦੀ ਕੀ ਉਪਮਾ ਵਡਿਆਈ ਕਰੀਏ, ਕਹਿਣ ਉਹ ਤਾਂ ਵਡਿਆਈ ਸ਼ਬਦਾਂ ਚ ਆ ਹੀ ਨਹੀਂ ਸਕਦੀ, ਪ੍ਰਭੂ ਵਰਗੀ ਹੋਵੇ ਐਸੀ ਸੋਭਾ ਜਨੇ ਕਿ ਜੇਵਡ ਹਰ ਪ੍ਰਤਾਪ ਹੈ। ਰੱਬ ਦੀ ਵਡਿਆਈ ਕੋਈ ਕੀ ਕਰ ਲੂ, ਫੇ ਸਾਧ ਕੀ ਮਹਿਮਾ ਭੇਜਣਾ ਜਾਣੇ, ਭਾਵ ਉਸ ਦੀ ਬੇਅੰਤ ਉਪਮਾ ਹੈ ਜੋ ਸਮਗਰ ਰੂਪ ਚ ਕਸਰ ਨਹੀਂ ਕੀਤੀ ਜਾ ਸਕਦੀ।
ਲਾਲ ਜਵੇਹਰ ਰਤਨ ਪਦਾਰਥ,
ਲਾਲ ਕੀਮਤੀ ਧਾਤੂਆਂ ਜਵੇਹਰ ਤੇ ਜਿਹੜੇ ਰਤਨ ਇਹ ਸਾਰੇ ਇਤਿਹਾਸਕ ਇਹ ਪਦਾਰਥ ਗੁਰਮੁਖਾਂ ਨੂੰ ਲਾਲ ਜਵੇਹਰ ਰਤਨ ਪਦਾਰਥ ਆਦਿ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਨਵਰਤੇ ਹਨ, ਇਹ ਜਿਹੜੇ ਕੀਮਤੀ ਪਦਾਰਥ ਧਾਤੂਆਂ ਹਨ।
ਖੋਜਤ ਗੁਰਮੁਖ ਲਹੀਐ,
ਤੇ ਇਸ ਕਰਕੇ ਇਹਨਾਂ ਪਦਾਰਥਾਂ ਗੁਰਮੁਖ ਨੂੰ ਖੋਜਤ ਖੋਜਣ ਨਾਲ ਲਹੀਐ ਪ੍ਰਾਪਤ ਕਰ ਲਈਦੇ, ਭਾਵ ਲਾਲ ਦੀ ਨਹੀਂ ਤਾਂ ਪ੍ਰਭੂ ਦਾ ਪ੍ਰੇਮ ਹੋ ਗਿਆ, ਜਵਾਹਰਾਤ ਨੇ ਇਹਦੀ ਨਿਆਂ ਪ੍ਰਭੂ ਦਾ ਗਿਆਨ ਹੋ ਗਿਆ, ਤੇ ਪਰਮਾਤਮਾ ਦਾ ਜਿਹੜਾ ਵੈਰਾਗ ਧਾਰਨ ਕਰਨਾ ਇਹ ਰਤਨ ਹੋ ਗਿਆ, ਧਰਮ ਅਰਥ ਕਾਮ ਮੋਖ ਆਦਿ ਇਹ ਪਦਾਰਥ ਹੋ ਗਏ। ਗੁਰਮੁਖ ਮੁਖੀ ਗੁਰਾਂ ਦੁਆਰਾ ਖੋਜ ਖੋਜਦਿਆਂ ਭਾਵ ਸਰੂਪ ਦੀ ਵਿਚਾਰ ਕਰਦਿਆਂ ਇਹ ਫਿਰ ਲਹੀ ਹੈ ਪ੍ਰਾਪਤ ਕਰ ਲਈਦੇ ਹਨ।
ਚੀਨੈ ਗਿਆਨ ਧਿਆਨ ਧਨ ਸਾਚਾ,
ਤੇ ਜੋ ਗੁਰਾਂ ਦੇ ਹਾਂਜੀ ਸਾਰੀ ਤੁਕ
ਏਕ ਸ਼ਬਦ ਲਿਵ ਲਾਵੇ,
ਜੋ ਗੁਰਾਂ ਦੇ ਇੱਕ ਇੱਕ ਸ਼ਬਦ ਉਪਦੇਸ਼ ਵਿੱਚ ਆਪਣੀ ਲਿਵਰਤੀ ਪ੍ਰੀਤੀ ਨੂੰ ਲਾਵੇ ਲਾਉਂਦਾ ਹੈ, ਉਹ ਫਿਰ ਕਹਿੰਦੇ ਸੱਚ ਉਹ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰਕੇ ਨਿਰਗੁਣ ਸਰੂਪ ਦੇ ਗਿਆਨ ਤੇ ਸਰਗੁਣ ਸਰੂਪ ਦੇ ਧਿਆਨ ਨੂੰ ਚੀਨੈ ਜਾਣ ਲੈਂਦਾ ਹੈ।
ਨਿਰਾਲੰਬ ਨਿਰਹਾਰ ਨਿਹ ਕੇਵਲ,
ਜੋ ਨਿਰਾਲੰਬ ਆਸਰੇ ਤੋਂ ਬਿਨਾਂ, ਨਿਰਾਹਾਰ ਭੋਜਨ ਖੁਰਾਕ ਆਦਿ, ਰੱਬ ਕੋਈ ਖੁਰਾਕ ਥੋੜੀ ਖਾਂਦਾ ਹੈ, ਖੁਰਾਕ ਤੋਂ ਬਿਨਾਂ ਨਿਹ ਕੇਵਲ ਸ਼ੁੱਧ ਸਰੂਪ ਹੈ। ਇਹ ਪਰਮਾਤਮਾ ਦੇ ਸਾਰੇ ਵਾਚਕ ਸ਼ਬਦ ਹਨ।
ਨਿਰਭਉ ਤਾੜੀ ਲਾਵੈ,
ਉਹ ਫਿਰ ਮਨੁੱਖ ਐਸੇ ਨਿਰਭਉ ਭੈ ਤੋਂ ਰਹਿਤ ਹਰੀ ਦੇ ਸਰੂਪ ਵਿਚ ਤਾੜੀ ਨਾਮ ਸਮਾਧੀ ਦਾ ਹੈ, ਬਿਰਤੀ ਲਾਉਂਦਾ, ਲਿਵ ਲਾਉਂਦਾ, ਲਾਉਣਾ ਕਰਦਾ ਹੈ।
ਸਾਇਰ ਸਪਤ ਭਰੇ ਜਲ ਨਿਰਮਲ,
ਇਹ ਜਿਹੜੇ ਸੱਤ ਸਰੋਵਰ ਕਹੇ ਆ ਇੱਥੇ, ਇਹ ਹੈ ਜਿਹੜੇ ਪੰਜ ਗਿਆਨ ਇੰਦਰੇ ਹੋ ਗਏ, ਮਨ ਤੇ ਬੁੱਧ ਰੂਪੀ, ਇਹ ਹੋ ਗਏ ਸੱਤ। ਸਪਤ ਸੱਤ ਸਾਇਰ ਸਮੁੰਦਰ ਨਿਰਮਲ ਉਜਲ ਨਾਮ ਰੂਪੀ ਜਲ ਦੇ ਨਾਲ ਤੇ ਭਰੇ ਪਏ ਹਨ, ਗੁਰਮੁਖਾਂ ਨੇ ਇਉਂ ਭਰਿਆ ਹੈ। ਉਹ ਫਿਰ ਸੰਸਾਰ ਵੱਲੋਂ
ਉਲਟੀ ਨਾਵ ਤਰਾਵੈ,
ਉਹ ਸੰਸਾਰ ਵੱਲੋਂ ਆਪਣੀ ਬਿਰਤੀ ਉਲਟੀ ਉਲਟਾ ਲਈ ਹੈ। ਸੰਸਾਰਾਕਾਰ ਬਿਰਤੀ ਦੇ ਵਿਚ ਨਿੰਦਿਆ, ਚੁਗਲੀ, ਅਪਜਸ, ਮਾਇਆ ਦੀ ਪ੍ਰਾਪਤੀ ਦੀਆਂ ਗੱਲਾਂ, ਵਿਸ਼ੇ ਦੀ ਪ੍ਰਾਪਤੀ ਦੀਆਂ ਗੱਲਾਂ, ਆਪਣੇ ਅਹੁਦੇ ਦੀਆਂ ਗੱਲਾਂ, ਇਹ ਭਗਤਾਂ ਦੀ ਏਦੋਂ ਉਲਟ ਹੋ ਗਈ। ਉਹ ਹਰ ਵੇਲੇ ਨਾਮ ਹੀ ਜਪਦੇ ਹੈ, ਇਹ ਉਲਟੀ ਫਿਰ ਉਨ੍ਹਾਂ ਨੇ ਬਿਰਤੀ ਉਲਟਾ ਲਈ ਹੈ। ਉਲਟਾ ਕੇ ਭਗਤੀ ਦੀ ਨਾਵ ਬੇੜੀ ਦੁਆਰਾ ਆਪ ਤਰਨ ਤੇ ਹੋਰਨਾਂ ਨੂੰ ਤਰਾਵੈ, ਤਾਰ ਦਿੰਦਾ ਫਿਰ, ਜਾਂ ਜਿਸ ਨੇ ਸਾਇਰ ਸਪਤ, ਫਿਰ ਬੋਲੋ
ਸਾਇਰ ਸਪਤ ਭਰੇ ਜਲ ਨਿਰਮਲ,
ਤੇ ਜਿਨ੍ਹਾਂ ਨੇ ਬੈਰਾਗ, ਬਵੇਕ, ਖਟ ਸੰਪਤੀ, ਮੋਖ, ਇੱਛਾ, ਸਰਮਣ, ਮੰਨਣ, ਨਿਧਿਆਸਨ, ਇਹ ਸੱਤ ਸਮੁੰਦਰ ਅੰਤਸਕਰਨ ਦੇ ਅੰਦਰ ਗਿਆਨ ਰੂਪੀ ਉਜਲ ਜਲ ਦੇ ਨਾਲ ਭਰੇ ਨੇ, ਉਹ ਫਿਰ
ਉਲਟੀ ਨਾਵ ਤਰਾਵੈ,
ਉਹ ਸੰਸਾਰ ਵੱਲੋਂ ਬਿਰਤੀ ਉਲਟਾ ਕੇ ਭਾਵ ਸੰਸਾਰਾਕਾਰ ਬਿਰਤੀ ਦਾ ਤਿਆਗ ਕਰਕੇ ਬ੍ਰਹਮਾਕਾਰ ਬਿਰਤੀ ਨੂੰ ਗ੍ਰਹਿਣ ਕਰਦੇ ਹੈ। ਆਪਣੇ ਜੀਵਨ ਦੀ ਬੇੜੀ ਨੂੰ ਗਿਆਨ ਜਲ ਦੇ ਨਾਲ ਤਰਾਵੈ, ਤਰਾ ਲੈਂਦੇ ਨੇ, ਜਾਂ ਬ੍ਰਹਮ ਵਿਦਿਆ ਦੀ ਬੇੜੀ ਤੇ ਚੜ ਕੇ ਆਪ ਤਰਦਾ ਤੇ ਹੋਰਨਾਂ ਨੂੰ ਤਾਰਦਾ। ਭਾਵ ਕੀ ਹੈ, ਆਪ ਗਿਆਨ ਪ੍ਰਾਪਤ ਕਰਦਾ, ਹੋਰਨਾਂ ਜਗਿਆਸਿਆਂ ਨੂੰ ਗਿਆਨ ਦੇਣਾ ਕਰਦਾ ਹੈ।
ਬਾਹਰ ਜਾਤੋ ਠਾਕ ਰਹਾਵੈ,
ਉਹ ਫਿਰ ਸੰਸਾਰਾਕਾਰ ਬਿਰਤੀ ਵਿਚ ਜਾਤੋ ਜਾਂਦੇ ਹੋਏ ਮਨ ਨੂੰ, ਮਨ ਦਾ ਤਾਂ ਸੁਭਾਅ ਹੀ ਨੀ, ਜਾਣਾ ਤਾਂ ਹੈਗਾ ਹੀ, ਕਿੰਨਾ ਫਰਕ ਹੈ ਗੁਰਮੁਖਾਂ ਤੇ ਮਨਮੁਖਾਂ ਦਾ। ਮਨਮੁਖਾਂ ਦਾ ਬਾਹਰ ਨੂੰ ਮਨ ਜਾਂਦਾ, ਉਹ ਰੋਕ ਨਹੀਂ ਸਕਦੇ, ਉਹਨਾਂ ਕੋਲ ਰੋਕਣ ਦਾ ਯਤਨ ਨਹੀਂ ਹੈ, ਸਾਧਨ ਨਹੀਂ ਹੈ ਕੋਈ। ਗੁਰਮੁਖਾਂ ਦਾ ਜੇ ਮਨ ਬਾਹਰ ਜਾਂਦਾ, ਉਹਨਾਂ ਕੋਲ ਇੱਕ ਸਾਧਨ ਹੈ, ਮਨ ਲੋਚੈ ਬੁਰਿਆਈਆਂ, ਗੁਰਸਬ ਦੀ ਇਹ ਮਨ ਹੋੜੀ ਹੈ। ਉਹ ਐਂ ਆਪਣੇ ਮਨ ਨੂੰ ਸ਼ਬਦ ਦੇ ਡੰਡੇ ਨਾਲ ਮੋੜ ਲੈਂਦੇ। ਬਾਹਰ ਜਾ ਤੋਂ ਠਾਕ ਰਹਾਵੈ, ਉਹ ਜਾਂਦੀ ਹੋਈ ਬਿਰਤੀ ਨੂੰ ਮਨ ਦੇ ਵਿਚ ਰੋਕ ਕੇ ਰੱਖ, ਇਹਨੂੰ ਅਭਿਆਸ ਕਹਿੰਦੇ ਨੇ। ਬਿਰਤੀ ਜਾਂਦੀ ਹੈ, ਮੋੜ ਲਿਆਂਦੀ, ਫਿਰ ਜਾਂਦੀ ਹੈ, ਮੋੜ ਲਿਆ, ਹੋਰ ਕੀ ਅਭਿਆਸ, ਨਾਮ ਦੇ ਜੋੜੀ ਜਾਣਾ ਪੁਨਾ ਪੁਨਾ। ਇੱਕ ਦਿਨ ਐਸਾ ਆਏਗਾ, ਫਿਰ ਉਹ ਬਿਰਤੀ ਜਿਹੜੀ ਹੈ ਨਾਮ ਦੇ ਵਿਚ ਜੜ ਫੜ ਜਾਂਦੀ ਹੈ, ਫਿਰ ਨੀ ਕਿਸੇ ਪਾਸੇ ਹਿੱਲਦੀ। ਇਹ ਪ੍ਰਕਾਰ ਇਸ਼ਾਰਾ ਦਿੱਤਾ ਗੁਰੂ ਨਾਨਕ ਸਾਹਿਬ ਨੇ, ਉਹ ਫਿਰ ਮਨ ਨੂੰ ਠਾਕ ਰੋਕ ਕੇ ਰਹਾਵੈ, ਰੱਖਦਾ ਰਹਿੰਦਾ ਹੈ।
ਗੁਰਮੁਖ ਸਹਿਜ ਸਮਾਵੈ,
ਗੁਰਮੁਖਾਂ ਦੀ ਸੰਗਤ ਕਰਕੇ ਸਹਿਜ ਸਲੂਜ ਸਮਾਵੈ, ਸਮਾ ਜਾਂਦਾ ਹੈ।
ਸੋ ਗਿਰਹੀ ਸੋ ਦਾਸ ਉਦਾਸੀ,
ਇਹ ਭਾਈ ਉਹੀ ਅਸਲੀ ਗ੍ਰਿਸਤੀ ਹੈ, ਉਹੀ ਦਾਸ ਸੇਵਕ ਹੈ, ਉਹੀ ਉਦਾਸੀ ਬਰਗਤ ਹੈ।
ਜਿਨ ਗੁਰਮੁਖ ਆਪ ਪਛਾਣਿਆ,
ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰਾਂ ਦੁਆਰਾ ਆਪ ਆਪਣੇ ਆਤਮਕ ਸਰੂਪ ਨੂੰ ਪਹਿਚਾਣ ਲਿਆ, ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਪਹਿਚਾਣ ਹੈ ਆਪੇ ਦੀ, ਜਿਨ੍ਹਾਂ ਨੇ ਕਰ ਲਿਆ ਹੈ।
ਨਾਨਕ ਕਹੈ ਅਵਰ ਨਹੀਂ ਦੂਜਾ,
ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਨਾਨਕ ਕਹੈ ਅਵਰ ਨਹੀਂ ਦੂਜਾ, ਕਿ ਉਸ ਮਨੁੱਖ ਦੀ ਦ੍ਰਿਸ਼ਟੀ ਵਿਚ ਅਵਰ ਹੋਰ ਕੋਈ ਵੀ ਦੂਜਾ ਦੂਸਰਾ ਪ੍ਰਤੀਤ ਨਹੀਂ ਹੁੰਦਾ, ਐਸੇ ਉਹਨਾਂ ਦਾ ਅਭਿਆਸ ਹੋ ਗਿਆ ਹੈ।
ਸਾਚ ਸ਼ਬਦ ਮਨ ਮਾਨਿਆ,
ਜਿਨ੍ਹਾਂ ਦਾ ਮਨ ਗੁਰਾਂ ਦੇ ਸਾਚ ਸੱਚੇ ਸ਼ਬਦ ਉਪਦੇਸ਼ ਦੇ ਵਿਚ ਮੰਨ ਗਿਆ ਹੈ।
ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ,
ਰਾਗ ਪ੍ਰਭਾਤੀ ਦੇ ਅੰਦਰ ਤੀਸਰੇ ਪਾਤਸ਼ਾਹ ਦੇ ਸ਼ਬਦ ਚੱਲੇ ਆ, ਇੱਥੇ ਚੌਪਦਿਆਂ ਵਾਲੇ ਸ਼ਬਦ ਆਉਣਗੇ। ਤੇ ਇੱਥੇ ਭਾਈ ਦੇਖੋ, ਪੋਥੀਆਂ ਦੇ ਵਿਚ ਜਿਹੜਾ ਮਹੱਲਾ ਸ਼ਬਦ ਹੈ, ਇਹਦੇ ਹੇਠਾਂ ਕੋਈ ਪੰਜ ਅੰਗ ਹੈਗਾ ਲੱਗਿਆ, ਇਹ ਨਹੀਂ ਚਾਹੀਦਾ, ਇੱਥੇ ਨਹੀਂ ਚਾਹੀਦਾ, ਜਿੱਥੇ ਚਾਹੀਦਾ ਉਹ ਅੱਗੇ ਆ ਜਾਏਗੀ ਵਿਚਾਰ, ਸਾਡੇ ਕੋਲ ਵੀ ਇਹ ਪੋਥੀਆਂ ਚ ਲੱਗਿਆ, ਇਹਨੂੰ ਭਾਈ ਕਰ ਲਿਆ ਠੀਕ ਹੈ। ਤੋ ਇਸ ਕਰਕੇ ਇੱਥੇ ਨਹੀਂ ਚਾਹੀਦਾ, ਇਹ ਇਸ ਪ੍ਰਕਾਰ ਦਾ ਹੈ, ਉਹ ਵਿਚਾਰ ਅੱਗੇ ਆ ਜਾਂਦੀ ਵੀ ਇਹਦਾ ਕੀ ਮਤਲਬ ਹੈ। ਕੱਲ ਪੁੱਛਿਆ ਸੀ ਸਿੰਘਾਂ ਨੇ, ਕਹਿੰਦੇ ਜੀ ਇਹਦਾ ਕੀ ਮਤਲਬ ਹੈ, ਤੇ ਹੁਣ ਪੜ੍ਹ ਲਿਖ ਤਾਂ ਚੰਗਾ ਗਿਆ ਨਾ, ਇਹ ਕਹਿੰਦਾ, ਮੈਂ ਕਿਹਾ ਤੂੰ ਦੱਸ, ਕਹਿੰਦਾ ਜੀ ਇੱਥੇ ਪੰਜ ਸ਼ਬਦ ਆ, ਮੈਂ ਪੰਜ ਪੂਰੇ ਕਰ, ਫਿਰ ਕਿਵੇਂ, ਪੰਜ ਪੂਰੇ ਨਹੀਂ ਹੁੰਦੇ, ਪੰਜ ਅੰਕ ਤਾਂ ਇਹ ਤਾਂ ਅੰਕ ਚੱਲਿਆ ਆ ਰਿਹਾ ਪਿੱਛੇ। ਇਸ ਕਰਕੇ ਕਹਿੰਦਾ ਵੀ ਮਹਾਰਾਜ ਆਪਣੇ ਭਾਣੇ ਦੇ ਮਾਲਕ ਬਣਾਏ ਉਹ ਨਹੀਂ ਹੈ। ਕਹਿੰਦਾ ਫਿਰ ਕਿਵੇਂ ਆ? ਮੈਂ ਇੱਥੇ ਦੱਸ ਦਿਆਂਗੇ। ਉੱਥੇ ਵੀ ਦੱਸਿਆ ਸੀ ਇਹ ਅੱਗੇ ਚੱਲ ਕੇ ਆਏਗਾ, ਕਿਉਂਕਿ ਇੱਥੇ ਇਹਦਾ ਦੱਸਣ ਦਾ ਫਾਇਦਾ ਇਸ ਕਰਕੇ ਨਹੀਂ, ਇੱਥੇ ਹੈ ਹੀ ਨਹੀਂ ਇਹ ਪੁਰਾਣੀਆਂ ਬੀਨਾਂ ਚ। ਤੋਂ ਇਸ ਕਰਕੇ
ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ,
ਤੇ ਰਾਗਣੀ ਜਿਹੜੀ ਹੈਗਾ ਪ੍ਰਭਾਤੀ ਹੈ, ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਚੌਪਦਿਆਂ ਵਾਲਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ ਜੇ,
ਗੁਰਮੁਖ ਵਿਰਲਾ ਕੋਈ ਬੁੱਝੈ,
ਤੇ ਹੇ ਭਾਈ ਪਰਮਾਤਮਾ ਦੇ ਸਰੂਪ ਨੂੰ ਕੋਈ ਵਿਰਲਾ ਟਾਵਾਂ ਟਾਵੇਂ ਗੁਰਮੁਖ ਬੁੱਝਦਾ, ਹਰੇਕ ਨਹੀਂ ਜਾਣ ਸਕਦਾ। ਇਹਨੂੰ ਕੱਸ ਕੇ ਬੋਲਣਾ ਜੇ ਬੁੱਝੈ ਨੂੰ, ਸਮਝਣ ਤੋਂ ਭਾਵ ਹੈ
ਸਭ ਦੇ ਰਹਿਆ ਸਮਾਈ,
ਜਿਹੜਾ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪਰਮਾਤਮਾ ਨੂੰ ਸਾਰੇ ਸਮਾਈ ਸਮਾ ਵਿਆਪਕ ਨਿਸ਼ਚਾ ਕਰਦਾ ਹੈ, ਇਹ ਉਹਦੇ ਵੱਲ ਇਸ਼ਾਰਾ ਕੀਤਾ ਹੈ ਭਾਈ। ਉਹ ਜਿਹੜਾ ਐਸਾ ਹੈ ਉਹ ਕੋਈ ਬਿਰਲਾ ਟਾਵਾਂ ਟਾਵਾਂ ਹੀ ਹੈਨ ਵਿਰਲੇ, ਤੇ ਵਿਰਲੇ ਵਿਰਲੇ ਨਾ ਹੀ ਘਣੇ, ਬਹੁਤੇ ਤਾਂ ਨਹੀਂ ਹੈ, ਫੈਲ ਫੱਕੜ ਸੰਸਾਰ ਤੇ ਫਜ਼ੂਲ ਗੱਲਾਂ ਕਰਨ ਵਾਲੇ ਬਥੇਰੇ ਫੈਲੇ ਹੋਏ ਹੈ। ਤੇ ਇਸ ਕਰਕੇ ਕੋਟਨ ਮੈਂ ਨਾਨਕੂ ਨਾਰਾਇਣ ਜੈ ਜੀਤ ਅੱਗੇ ਦੱਸਦੇ ਨੇ,
ਨਾਮ ਰਤੇ ਸਦਾ ਸੁਖ ਪਾਵੇ,
ਜਿਹੜੇ ਪਰਮਾਤਮਾ ਦੇ ਨਾਮ ਵਿਚ ਰੰਗੇ ਗਏ ਨੇ ਉਹ ਹਮੇਸ਼ਾ ਹੀ ਸੁਖ ਪਾਉਣਗੇ, ਇੱਥੇ ਵੀ ਤੇ ਪ੍ਰਲੋਕ ਵਿੱਚ ਆਤਮਕ ਸੁਖ ਨੂੰ ਪਾਵੇ ਪਾਉਣਾ ਕਰਦੇ ਹਨ।
ਸਾਚ ਰਹਿ ਲਿਵ ਲਾਈ,
ਉਹਨਾਂ ਦੇ ਸੱਚੇ ਸਰੂਪ ਵਿੱਚ ਆਪਣੀ ਲਿਵ ਵਿਰਤੀ ਲਾ ਲਈ ਹੈ, ਲਾ ਕੇ ਰਹੇ ਰਹਿੰਦੇ ਹਨ।
ਹਰ ਹਰ ਨਾਮ ਜਪ ਹੋ ਜਨ ਭਾਈ,
ਹੇ ਭਾਈ ਭਰਾਵੋ ਚੇਤਨ ਦੀ ਅਨਸੋਣ ਕਰਕੇ ਭਰਾ ਕਹਿੰਦੇ ਨੇ ਸਾਰਿਆਂ ਨੂੰ, ਤੁਸੀਂ ਸੰਤ ਜਨੋ ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਜਪੋ ਜਪਣਾ ਕਰੋ।
ਗੁਰ ਪ੍ਰਸਾਦ ਮਨ ਅਸਥਿਰ ਹੋਵੇ,
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਨਾਮ ਦੇ ਵਿੱਚ ਇਹ ਜਿਹੜਾ ਮਨ ਅਸਥਿਤ ਹੋਵੇ ਹੋ ਜਾਂਦਾ ਹੈ। ਫਿਰ
ਅਨ ਦਿਨ ਹਰ ਰਸ ਰਹਿਆ ਅਗਾਈ,
ਅਨ ਦਿਨ ਰਾਤ ਦਿਨ ਪਰਮਾਤਮਾ ਦੇ ਰਸ ਪ੍ਰੇਮ ਵਿੱਚ ਅਗਾਈ ਰਜਿਆ ਰਹਿੰਦਾ, ਤ੍ਰਿਪਤ ਹੋ ਜਾਂਦਾ ਹੈ,
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਨੇ।
ਅਨ ਦਿਨ ਭਗਤ ਕਰੋ ਦਿਨ ਰਾਤੀ,
ਭਾਈ ਰਾਤ ਦਿਨ ਇੱਕ ਰਸ ਪਰਮਾਤਮਾ ਦੀ ਭਗਤੀ ਕਰਨੀ ਕਰੋ, ਰਾਤ ਦੇ ਨਿਰੰਤਰ ਭਗਤੀ ਤੁਹਾਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਜਾਵੇਗਾ। ਫਿਰ
ਇਸ ਯੁਗ ਕਾ ਲਾਹਾ ਭਾਈ,
ਇਸ ਕਲਯੁਗ ਦੇ ਸਮੇਂ ਦਾ ਇਹੋ ਹੀ ਲਾਭ ਹੈ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾ, ਇਹੀ ਸਭ ਤੋਂ ਵੱਡਾ ਲਾਭ ਹੈ।
ਸਦਾ ਜਨ ਨਿਰਮਲ ਮੈਲ ਨਾ ਲਾਗੈ,
ਉਹ ਜਨ ਨਿਰਮਲ ਜਿਨ੍ਹਾਂ ਨੇ ਪਰਮਾਤਮਾ ਦੇ ਸੱਚੇ ਨਾਮ ਨੂੰ ਜਪਿਆ, ਸਾਰੀ ਬੋਲ ਦੋ ਵੀ
ਸੱਚ ਨਾਮ ਚਿੱਤ ਲਾਈ,
ਜਿਨ੍ਹਾਂ ਨੇ ਪਰਮਾਤਮਾ ਦੇ ਸੱਚੇ ਨਾਮ ਵਿੱਚ ਚਿੱਤ ਬਿਰਤੀ ਨੂੰ ਲਾਈ ਲਾਉਣਾ ਕੀਤਾ ਜਾਂ ਬਿਰਤੀ ਨੂੰ ਲਾਉਣਾ ਬਿਰਤੀ ਲਾਉਣਾ ਕੀਤੀ ਹੈ, ਉਹ ਜਨ ਪੁਰਖ ਸਦਾ ਹਮੇਸ਼ਾ ਨਿਰਮਲ ਉਜਲ ਜੀਵਨ ਵਾਲੇ ਰਹਿੰਦੇ ਹੈ। ਉਹਨਾਂ ਨੂੰ ਹਉਮੈ ਅਵਿਦਿਆ ਵਖੇਪ ਆਦਿ ਦੀ ਮੈਲ ਮਲੀਨਤਾ ਉਹ ਨਹੀਂ ਲੱਗਦੀ ਹੈ।
ਸੁਖ ਸੀਗਾਰ ਸਤਿਗੁਰੂ ਦਿਖਾਇਆ,
ਜੋ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਦਾ ਨਾਮ ਅਭਿਆਸ ਦੇ ਸਾਧਨਾਂ ਦਾ ਜਿਹੜਾ ਸੀਗਾਰ ਹੈ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਦਿਖਾ ਦਿੱਤਾ ਹੈ।
ਨਾਮ ਵੱਡੀ ਵਡਿਆਈ,
ਉਸ ਨਾਮ ਜਪਣ ਨਾਲ ਵੱਡੀ ਬ੍ਰਹਮ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਪ੍ਰਾਪਤ ਹੁੰਦੀ ਹੈ, ਪ੍ਰਭੂ ਦੇ ਨਾਮ ਵਿੱਚ ਵੱਡੀ ਤੋਂ ਵੱਡੀ ਵਡਿਆਈ ਹੈ।
ਅਖੁੱਟ ਭੰਡਾਰ ਭਰੇ ਕਦੇ ਟੋਟ ਨਾ ਆਵੇ,
ਸਤਿਗੁਰਾਂ ਦੇ ਪਾਸ ਨਾਮ ਦੇ ਭੰਡਾਰੇ ਭਗਤੀ ਦੇ ਭੰਡਾਰੇ ਅਖੁੱਟ ਨਾ ਮੁੱਕਣ ਵਾਲੇ ਮੁੱਕਣ ਤੋਂ ਰਹਿਤ ਭੰਡਾਰੇ ਖਜ਼ਾਨੇ ਭਰੇ ਪਏ ਨੇ। ਇਹਨਾਂ ਭੰਡਾਰਿਆਂ ਦਾ ਮਹਾਂਪੁਰਸ਼ਾਂ ਨੂੰ ਵੀ ਭਾਈ ਮਾਲਕ ਬਣਾ ਦਿੱਤਾ, ਸੰਤਰੇ ਦਾ ਭੰਡਾਰ ਕਿਹਾ ਹੈ, ਇਹ ਕਦੇ ਵੀ ਤੋੜ ਘਾਟਾ ਨਹੀਂ ਆਉਂਦਾ ਇਸ ਦੇ ਵਿੱਚ, ਇਹ ਅਮੁੱਕ ਧਨ ਹੈ ਜਿਹੜਾ ਕਦੇ ਮੁੱਕਦਾ ਨਹੀਂ ਹੈ।
ਸਦਾ ਹਰ ਸੇਵ ਹੋ ਭਾਈ,
ਇਹ ਭਾਈ ਸਤਿਗੁਰਾਂ ਦੁਆਰਾ ਸਦਾ ਹਮੇਸ਼ਾ ਹਰ ਪਰਮਾਤਮਾ ਨੂੰ ਸੇਵੋ ਸੇਵਨਾ ਕਰੋ।
ਆਪੇ ਕਰਤਾ ਜਿਸ ਨੋ ਦੇਵੈ,
ਕਰਤਾ ਪੁਰਖ ਆਪ ਹੀ ਜਿਹਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ।
ਤਿਸ ਵਸੈ ਮਨ ਆਈ,
ਉਹਦੇ ਮਨ ਹਿਰਦੇ ਦੇ ਵਿੱਚ ਨਾਮ ਆਈ ਆ ਕੇ ਵਸੈ ਬਸ ਜਾਂਦਾ ਹੈ।
ਨਾਨਕ ਨਾਮ ਧਿਆਏ ਸਦਾ ਤੂੰ,
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਉਸ ਨਾਮ ਨੂੰ ਸਦਾ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ।
ਸਤਿਗੁਰ ਦੀਆ ਦਿਖਾਈ,
ਸਾਨੂੰ ਤਾਂ ਸਤਿਗੁਰਾਂ ਨੇ ਨਾਮ ਜਪਾ ਕੇ ਇਹਦਾ ਫਲ ਹਰੀ ਦਾ ਪ੍ਰਗਟ ਕਰਕੇ ਦਿਖਾ ਦਿੱਤਾ ਹੈ, ਪ੍ਰਤੱਖ ਦਿਖਾ ਦਿੱਤਾ। ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਰਪਾ ਕਰਕੇ
ਪ੍ਰਭਾਤੀ ਮਹੱਲਾ ਤੀਜਾ,
ਪ੍ਰਭਾਤੀ ਰਾਗ ਦੇ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਨਿਰਗੁਣੀ ਆਰੇ ਕਉ ਬਖਸ਼ ਲੈ ਸਵਾਮੀ,
ਸਵਾਮੀ ਮਾਲਕ ਪ੍ਰਭੂ ਮੈਨੂੰ ਨਿਰਗੁਣੀ ਆਰੇ ਗੁਣਾ ਤੋਂ ਹੀਣੇ ਨੂੰ ਬਖਸ਼ ਲੈ ਮਹਾਰਾਜ, ਗੁਣਾ ਵਾਲਿਆਂ ਨੂੰ ਤਾਂ ਬਖਸ਼ੋਗੇ ਤੁਹਾਡੀ ਤਾਂ ਵਡਿਆਈ ਇਹਦੇ ਚ ਹੈ ਵੀ ਮੈਨੂੰ ਗੁਣਾ ਤੇ ਹੀਣੇ ਨੂੰ ਵੀ ਬਖਸ਼ ਲੈ ਕਿਰਪਾ ਕਰਕੇ। ਇਹ ਜੋਦੜੀ ਹੈ
ਆਪੇ ਲੈ ਹੋ ਮਿਲਾਈ,
ਆਪਣੇ ਸਰੂਪ ਨਾਲ ਮਿਲਾ ਲੈਣਾ ਕਰੋ ਜੀ ਆਪ ਹੀ।
ਤੂੰ ਬੇਅੰਤ ਤੇਰਾ ਅੰਤ ਨਾ ਪਾਇਆ,
ਪ੍ਰਭੂ ਤੂੰ ਅੰਤ ਤੋਂ ਰਹਿਤ ਹੈ, ਤੇਰਾ ਕਿਸੇ ਨੇ ਵੀ ਅੱਜ ਤੱਕ ਅੰਤ ਨਹੀਂ ਪਾਇਆ ਪਾਉਣਾ ਕੀਤਾ ਹੈ। ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾਂ ਸ਼ਿਵ ਜੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡਿਓ ਇਹ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ। ਇਹ ਵਡਿਆਈਆਂ ਕੀਤੀਆਂ ਭੱਟਾਂ ਨੇ ਵੀ
ਸਭ ਦੇਹ ਬੁਝਾਈ,
ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਆਪਣੇ ਸਰੂਪ ਨੂੰ ਬੁਝਾਈ ਸਮਝਾ ਦੇਣਾ ਕਰੋ, ਇਹਨੂੰ ਬੁਝਾਈ ਕਸ ਕੇ ਬੋਲਣਾ ਜੇ।
ਹਰ ਜੀਉ ਤੁਧ ਵਿਟ ਹੋ ਬਲ ਜਾਈ,
ਹਰ ਪ੍ਰਭੂ ਜੀ ਮੈਂ ਤੇਰੇ ਵਿਟੋਂ ਉਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਤਨ ਮਨ ਅਰਪੀ ਤੁਧ ਆਗੇ ਰੱਖੋ,
ਹੇ ਪ੍ਰਭੂ ਮੈਂ ਆਪਣੇ ਤਨ ਦਾ ਤਾਣ ਮਨ ਦਾ ਮਾਣ ਤੈਨੂੰ ਅਰਪੀ ਅਰਪਣ ਕਰਦਾ ਅਤੇ ਸਭ ਕੁਛ ਮੈਂ ਮਹਾਰਾਜ ਤੁਧ ਆਗੇ ਰੱਖੋ ਤੁਧ ਤੇਰੇ ਅੱਗੇ ਰੱਖੋ ਰੱਖਦਾ ਹਾਂ, ਭੇਟ ਕਰਦਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਇਉਂ ਕਹਿੰਦੇ ਨੇ
ਸਦਾ ਰਹਾਂ ਸਰਣਾਈ,
ਬਸ ਇੱਕੋ ਹੀ ਦਾਤ ਬਖਸ਼ੋ ਮੈਂ ਤੇਰੀ ਸ਼ਰਨ ਵਿੱਚ ਰਹਾਂ ਮਹਾਰਾਜ, ਮੈਂ ਤੁਹਾਡੀ ਸ਼ਰਨ ਰਹਾਂ ਸਦਾ ਰਹਾਂ ਸਰਣਾਈ, ਸਰਣਾਈ ਸ਼ਰਨ ਵਿੱਚ ਰਹਾਂ ਰਹਿਣਾ ਕਰਾਂ।
ਸਦਾ ਰਹਾਂ ਸਰਣਾਈ,
ਸਦਾ ਹਮੇਸ਼ਾ ਹੀ ਤੇਰੀ ਸਰਨ ਦੇ ਵਿੱਚ ਮਹਾਰਾਜ ਰਹਾਂ ਰਹਿਣਾ ਕਰਾਂ।
ਰਹਾਈ
ਦੇ ਕੇ ਫਰਮਾਉਂਦੇ
ਆਪਣੇ ਭਾਣੇ ਵਿੱਚ ਸਦਾ ਰੱਖ ਸਵਾਮੀ,
ਇਹ ਮੇਰੇ ਮਾਲਕ ਸਵਾਮੀ ਮਾਲਕ ਵਾਹਿਗੁਰੂ ਜੀ ਮੈਨੂੰ ਸਦਾ ਹਮੇਸ਼ਾ ਆਪਣੇ ਭਾਣੇ ਹੁਕਮ ਵਿੱਚ ਰੱਖੀ ਮਹਾਰਾਜ, ਮੈਂ ਕਦੇ ਵੀ ਤੇਰੇ ਹੁਕਮ ਤੋਂ ਬਾਹਰ ਨਾ ਜਾਵਾਂ।
ਹਰ ਨਾਮੋ ਦੇਹ ਵਡਿਆਈ,
ਆਪਣੇ ਨਾਮ ਜਪਣ ਦੀ ਵਡਿਆਈ ਸੋਭਾ ਦੇਣਾ ਕਰੋ ਮਹਾਰਾਜ, ਬਿਨ ਨਾਵ ਹੈ ਸੋਭ ਨਾ ਹੋਵੇ, ਨਾਮ ਤੋਂ ਬਿਨਾਂ ਕਾਹਦੀ ਸੋਭਾ ਹੈ, ਤੇ ਇਸ ਕਰਕੇ ਮਹਾਰਾਜ ਇਹ ਵਡਿਆਈ ਦਿਓ ਨਾਮ ਜਪਣ ਦੇ।
ਪੂਰੇ ਗੁਰ ਤੇ ਭਾਣਾ ਜਾਪੈ,
ਪੂਰੇ ਪੂਰਨ ਗੁਰਾਂ ਦੀ ਕਿਰਪਾ ਤੋਂ ਬਿਨਾਂ ਭਾਣਾ ਹੁਕਮ ਮੰਨਣਾ ਜਾਪੈ, ਤੇ ਜਿਹੜਾ ਜਾਣਿਆ ਨਹੀਂ ਜਾ ਸਕਦਾ ਹੈ, ਤੇ ਪੂਰੇ ਗੁਰ ਤੇ ਭਾਣਾ ਜਾਪੈ, ਜੇ ਜਾਣਿਆ ਜਾਂਦਾ ਤਾਂ ਪੂਰੇ ਗੁਰਾਂ ਤੋਂ ਜਾਣਿਆ ਜਾਂਦਾ। ਇਸ ਕਰਕੇ ਗੁਰੂ ਦੀ ਮਹਾਨਤਾ ਦੱਸੀ ਹੈ ਵੀ ਜੇ ਤੂੰ ਭਾਣਾ ਮੰਨਣਾ ਚਾਹੁੰਦਾ ਅਕਾਲ ਪੁਰਖ ਨੇ ਤਾਂ ਪੂਰੇ ਗੁਰਾਂ ਤੋਂ ਸਿੱਖ, ਇਹ ਭਾਣਾ ਕਿਵੇਂ ਮੰਨੀਦਾ ਹੈ।
ਅਨ ਦਿਨ ਸਹਿਜ ਸਮਾਈ,
ਗੁਰਾਂ ਦੀ ਕਿਰਪਾ ਕਰਕੇ ਬਿਰਤੀ ਰਾਤ ਦਿਨ ਸਹਿਜ ਸਰੂਪ ਵਿਚ ਸਮਾਈ ਲੀਨ ਰਹਿੰਦੀ ਹੈ।
ਤੇਰਾ ਭਾਣਾ ਭਗਤ ਜੇ ਤੁਧ ਭਾਵੈ,
ਹੇ ਪ੍ਰਭੂ ਜੇਕਰ ਤੁਧ ਤੈਨੂੰ ਭਾਵੈ ਭਾ ਜਾਵੇ ਤਾਂ ਤੇਰੇ ਭਾਣੇ ਹੁਕਮ ਵਿਚ ਤੇਰੀ ਭਗਤੀ ਹੋ ਸਕਦੀ ਹੈ। ਜੇ ਜਿਹੜੇ ਭਗਤ ਭਗਤੀ ਕਰਨ ਵਾਲੇ ਭਗਤ ਤੇਰੇ ਭਾਣੇ ਨੂੰ ਮੰਨਦੇ ਹੈ ਉਹ ਤੁਧ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ।
ਆਪੇ ਬਖਸ਼ ਮਿਲਾਈ,
ਆਪ ਹੀ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਆਪਣੇ ਨਾਲ ਮਿਲਾਈ ਮਿਲਾ ਲੈਂਦਾ ਹੈ।
ਤੇਰੇ ਭਾਣੇ ਸਦਾ ਸੁਖ ਪਾਇਆ,
ਤੇ ਤੇਰੇ ਭਾਣੇ ਦੇ ਵਿੱਚ ਮਹਾਰਾਜ ਹਮੇਸ਼ਾ ਹੀ ਸੁਖ ਹੈ, ਹਮੇਸ਼ਾ ਜਿਨ੍ਹਾਂ ਨੇ ਭਾਣਾ ਮੰਨਿਆ ਨਾ ਉਹਨਾਂ ਨੇ ਸੁਖ ਪਾਇਆ, ਇਸ ਕਰਕੇ ਤੇਰੇ ਭਾਣੇ ਸਦਾ ਸੁਖ ਪਾਇਆ, ਤੇਰਾ ਹੁਕਮ ਮੰਨਣ ਦੇ ਵਿੱਚ ਮਹਾਰਾਜ ਸਦਾ ਹੀ ਹਮੇਸ਼ਾ ਹੀ ਆਤਮਕ ਸੁਖ ਪ੍ਰਾਪਤ ਹੁੰਦਾ ਪਾਉਣਾ ਕਰੀਦਾ ਹੈ।
ਗੁਰ ਤ੍ਰਿਸ਼ਨਾ ਅਗਨ ਬੁਝਾਈ,
ਗੁਰਾਂ ਨੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਈ, ਬੁਝਾ ਦਿੱਤੀ, ਨਿਵਰਤ ਕਰ ਦਿੱਤੀ ਹੈ।
ਜੋ ਤੂੰ ਕਰਹਿ ਸੋ ਹੋਵੇ ਕਰਤੇ,
ਤੇ ਜੋ ਹੇ ਕਰਤੇ ਪੁਰਖ ਜੋ ਵੀ ਤੂੰ ਹੁਕਮ ਕਰੇ ਕਰਦਾ ਹੈ ਉਹੀ ਤਿੰਨਾਂ ਕਾਲਾਂ ਵਿਚ ਹੋਵੇ ਹੁੰਦਾ ਹੈ।
ਅਵਰ ਨਾ ਕਰਨਾ ਜਾਈ,
ਇਸ ਤੋਂ ਬਿਨਾਂ ਅਵਰ ਹੋਰ ਕੋਈ ਕਿਸੇ ਕੋਲੋਂ ਕਰਨਾ ਕੀਤਾ ਹੀ ਨਹੀਂ ਜਾ ਸਕਦਾ, ਕਿਸੇ ਦਾ ਕੀਤਾ ਕੁਝ ਹੋ ਵੀ ਨਹੀਂ ਸਕਦਾ, ਤੇਰੇ ਹੁਕਮ ਵਿਚ ਹੈ ਸਭ ਕੁਛ।
ਨਾਨਕ ਨਾਵੈ ਜੀਵਡ ਅਵਰ ਨਾ ਦਾਤਾ,
ਸਤਿਗੁਰੂ ਜੀ ਕਥਨ ਕਰਦੇ ਹੈ ਪ੍ਰਭੂ ਤੇਰੇ ਨਾਮ ਦੇ ਜੀਵਡ ਜਿੱਡਾ ਵੱਡਾ, ਤੇਰੇ ਨਾਮ ਵਰਗਾ, ਨਾਮ ਦੇ ਸਦਰਸ਼, ਨਾਮ ਦੇ ਜਿੱਡਾ ਵੱਡਾ ਅਵਰ ਹੋਰ ਕੋਈ ਵੀ ਦਾਤਾ ਹੀ ਨਹੀਂ ਹੈ। ਇਸ ਕਰਕੇ ਮਹਾਰਾਜ
ਪੂਰੇ ਗੁਰ ਤੇ ਪਾਈ,
ਇਹ ਨਾਮ ਦੀ ਦਾਤ ਪੂਰਨ ਗੁਰਾਂ ਤੋਂ ਮਿਲਦੀ ਹੈ, ਇਸ ਕਰਕੇ ਗੁਰੂ ਵਰਗਾ ਦਾਤਾ ਕੋਈ ਨਹੀਂ, ਤੇਰੇ ਨਾਮ ਵਰਗੀ ਦਾਤ ਕੋਈ ਨਹੀਂ, ਇਹ ਦਾਤ ਦੇਣ ਵਾਲਾ ਦਾਤਾ ਤੇਰੇ ਵਰਗਾ ਕੋਈ ਨਹੀਂ ਤੇ ਗੁਰੂ ਵਰਗਾ ਦਾਤਾ ਕੋਈ ਨਹੀਂ ਹੈ।
ਪੂਰੇ ਗੁਰ ਤੇ ਪਾਈ,
ਤੇ ਪੂਰਨ ਗੁਰਾਂ ਤੋਂ ਇਹ ਦਾਤ ਪ੍ਰਾਪਤ ਕੀਤੀ ਜਾਂਦੀ ਹੈ।
ਪ੍ਰਭਾਤੀ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਗੁਰਮੁਖ ਹਰ ਸਾ ਲਾਹਿਆ ਜਿਨ੍ਹਾਂ,
ਤੇ ਜਿਨ੍ਹਾਂ ਨੇ ਗੁਰਮੁਖਾਂ ਜਾਣੀ ਮੁਖੀ ਗੁਰਾਂ ਦੁਆਰਾ, ਜਿਨ੍ਹਾਂ ਗੁਰਮੁਖਾਂ ਨੇ ਹਰ ਪ੍ਰਭੂ ਨੂੰ ਸਲਾਹਿਆ ਸਲਾਹੁਣਾ ਕੀਤਾ ਹੈ। ਇਹ ਭਾਈ ਦੇਖੋ ਤਾਂ ਇੱਥੇ ਇਹ ਜਿਹੜਾ ਸ਼ਬਦ ਜਿਨ੍ਹਾਂ ਸ਼ਬਦ ਹੈ, ਟਿੱਪੀ ਹੈਗੀ ਤੁਹਾਡੇ ਕੋਲ? ਕਿਹਦੇ ਕੋਲ ਨਹੀਂ ਹੈ? ਤੁਹਾਡੇ ਕੋਲ ਹੈਗੀ? ਤੁਹਾਡੇ ਕੋਲ ਦੋਨਾਂ ਕੋਲ ਹੈਗੀ ਹੈ? ਤੇ ਤੁਹਾਡੇ ਕੋਲ ਕਿਹੜੀ ਕੋਲ ਨਹੀਂ ਹੈ? ਤੇਰੇ ਕੋਲ ਨਹੀਂ, ਹੋਰ ਬਾਕੀ ਸਾਰੇ ਹੈਗੀਆਂ? हां दसी दा हुंदा जल्दी। ए भाई दा भेद इन्ना कह ਤੇ ਜਿੰਨਾ ਸ਼ਬਦ ਜਿਹੜਾ ਨਾ ਤੇ ਇਹਦੇ ਉੱਤੇ ਸੁਧਾਈ ਵਾਲਾ ਜਿਹੜਾ ਸਰੂਪ ਹੈ ਉਹਦੇ ਵਿੱਚ ਵੀ ਜਿੰਨਾ ਹੈ, ਸੁਨਹਿਰੀ ਸਰੂਪ ਹੈ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਵਾਲਾ ਉਹਦੇ ਤੇ ਵੀ ਟਿੱਪੀ ਲੱਗੀ ਹੋਈ ਹੈ, ਮਹਾਂਪੁਰਖਾਂ ਦਾ ਜਿਹੜਾ ਪਾਠੀ ਬੋਲਦਾ ਪਾਠ ਉਹਦੇ ਉਹ ਵੀ ਟਿੱਪੀ ਲਾ ਕੇ ਬੋਲਦਾ। ਪਰ ਜਿੰਨਾ ਜਿਹੜਾ ਇਹ ਜਿਹੜੀ ਪੋਥੀ ਪੁਰਾਤਨ ਹੈ ਉਹ ਜਿਹਦੇ ਸਾਰੇ ਪਾਠ ਸ਼ੁੱਧ ਮੰਨੇ ਆ ਪੰਥ ਨੇ ਪੁਰਾਣੇ ਸਮੇਂ ਦੇ ਵਿੱਚ ਉਹਦੇ ਤੇ ਲਿਖਿਆ ਵੀ ਹੋਇਆ ਹੈ, ਮੇਰੇ ਕੋਲ ਉਹੀ ਪੋਥੀ ਹੈ, ਸੰਥਿਆ ਮੈਂ ਉਹਦੇ ਤੇ ਕੀਤੀ ਸੀ, ਉਹਦੇ ਵਿਚ ਟਿੱਪੀ ਤੋਂ ਬਿਨਾਂ ਹੈ ਇਸ ਕਰਕੇ, ਪਰ ਇਹਨੂੰ ਸ਼ੁੱਧ ਟਿੱਪੀ ਨਾਲ ਮੰਨਣਾ, ਬਸ ਇੰਨੇ ਭੇਦ ਹੈ ਇਹਦਾ। ਹਾਂਜੀ ਚਲੋ ਗਈ
ਤਿੰਨ ਸਲਾਹੇ ਹਰ ਜਤ,
ਤਿੰਨ ਉਹਨਾਂ ਨੇ ਸਲਾਹਣਾ ਵਾਲਿਆਂ ਨੇ ਹਰ ਪਰਮਾਤਮਾ ਨੂੰ ਜਾਤਾ ਜਾਣ ਲਿਆ ਹੈ,
ਵਿੱਚ ਉਹ ਭਰਮ ਗਿਆ ਹੈ ਦੂਜਾ,
ਉਹਨਾਂ ਦੇ ਹਿਰਦੇ ਵਿੱਚੋਂ ਦੂਜਾ ਦਵੈਸ਼ ਭਰਮ ਚਲਿਆ ਗਿਆ ਹੈ ਜਿਹੜਾ ਪੰਜ ਪ੍ਰਕਾਰ ਦਾ ਹੈ, ਭੇਦ ਪਰਮ ਕਰਤਤ ਪਰਮ ਪੁਨ ਸੰਗ ਪਰਮ ਵਿਕਾਰ ਬਰਮ ਏਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ, ਇਹ ਸੰਸਾਰ ਨੂੰ ਵਿਆਪ ਰਹੇ ਨੇ ਇਹ ਨਿਵਿਰਤ ਹੋ ਗਏ,
ਗੁਰ ਕੈ ਸ਼ਬਦ ਪਛਾਤ,
ਅਤੇ ਉਹਨਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਤੇ ਉਹਨਾਂ ਨੇ ਆਪਣੇ ਸਰੂਪ ਨੂੰ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਪਛਾਤਾ ਪਛਾਣਨਾ ਕੀਤਾ ਹੈ।
ਹਰ ਜੀਓ ਤੂੰ ਮੇਰਾ ਇੱਕ ਸੋਈ,
ਹਰ ਪ੍ਰਭੂ ਜੀ ਸੋਈ ਤੂੰ ਹੀ ਇੱਕ ਮੇਰਾ ਮਾਲਕ ਹੈ,
ਤੁਧ ਜਪੀ ਤੁਧੈ ਸਾ ਲਾਹੀ,
ਹੇ ਪ੍ਰਭੂ ਮੈਂ ਤੁਧ ਤੈਨੂੰ ਵੀ ਮਨ ਕਰਕੇ ਜਪੀ, ਤੈਨੂੰ ਹੀ ਨਾਮ ਦਿਸਦੇ ਕਿ ਤੈਨੂੰ ਹੀ ਤੁਧ ਜਪੀ ਤੁਧੈ ਸਾ ਲਾਹੀ, ਹੇ ਪ੍ਰਭੂ ਮੈਂ ਤੁਧ ਤੈਨੂੰ ਹੀ ਮਨ ਕਰਕੇ ਜਪੀ ਜਪਦਾ ਹਾਂ, ਤੁਦੇ ਤੈਨੂੰ ਹੀ ਬਾਣੀ ਕਰਕੇ ਤੇਰੀ ਸ਼ਲਾਘਾ ਕਰਦਾ ਹਾਂ,
ਗਤ ਮਤ ਤੁਝ ਤੇ ਹੋਈ,
ਤੇਰੀ ਗਤ ਪ੍ਰਾਪਤੀ ਦੀ ਮਤ ਸਿੱਖਿਆ ਬੁੱਧੀ ਤੁਝ ਤੇਰੇ ਤੋਂ ਹੀ ਪ੍ਰਾਪਤ ਹੋਈ ਹੁੰਦੀ ਹੈ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਜੀ,
ਗੁਰਮੁਖ ਸਾ ਲਾਹਨ ਸੇ ਸਾਧ ਪਾਇਨ,
ਜਿਹੜੇ ਗੁਰਮੁਖ ਜਨ ਗੁਰਾਂ ਦੁਆਰਾ ਪ੍ਰਭੂ ਨੂੰ ਸਾ ਲਾਹਨ ਸਲਾਉਂਦੇ ਹਨ ਸੇ ਉਹ ਆਤਮਕ ਜਿਹੜਾ ਸਾਧ ਹੈ ਆਨੰਦ ਹੈ ਇਹਨੂੰ ਪਾਇਨ ਪਾਉਣਾ ਕਰਦੇ ਨੇ, ਇਹ ਸਵਾਦ ਪ੍ਰਾਪਤ ਹੁੰਦਾ ਉਹਨਾਂ ਨੂੰ ਆਤਮਕ ਆਨੰਦ,
ਮਿੱਠਾ ਅੰਮ੍ਰਿਤ ਸਾਰ,
ਜੋ ਅਤਿਅੰਤ ਮਿੱਠਾ ਅੰਮ੍ਰਿਤ ਰੂਪ ਸਾਰ ਸ੍ਰੇਸ਼ਟ ਹੈ, ਨਾਮ ਅੰਮ੍ਰਿਤ ਜਿਹੜਾ ਨਾਮ ਅੰਮ੍ਰਿਤ ਦੇ ਨਾਲੋਂ ਵੀ ਜਿਹੜਾ ਨਾਮ ਹੈ ਨਾ ਉਹ ਅੰਮ੍ਰਿਤ ਸੰਸਾਰ ਦੇ ਕਲਪਿਤ ਅੰਮ੍ਰਿਤ ਨੇ ਇਹਨਾਂ ਨਾਲੋਂ ਵੀ ਮਿੱਠਾ ਹੈ, ਨਾਮ ਅੰਮ੍ਰਿਤ ਆਪਣੇ ਆਪ ਦੇ ਵਿੱਚ ਨਾਮ ਅੰਮ੍ਰਿਤ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨਾਮ ਅੰਮ੍ਰਿਤ ਨਾਲੋਂ ਵੀ ਐਸਾ ਜਿਹੜਾ ਸੰਸਾਰ ਦੇ ਕਲਪਿਤ ਅੰਮ੍ਰਿਤਾਂ ਨਾਲੋਂ ਵੀ ਮਿੱਠਾ ਹੈ, ਇਸ ਨੂੰ ਸਾਰ ਸੰਭਾਲਣਾ ਕਰੋ,
ਸਦਾ ਮਿੱਠਾ ਕਦੇ ਨਾ ਫੀਕਾ,
ਨਾਮ ਦਾ ਸਵਾਦ ਸਦਾ ਹਮੇਸ਼ਾ ਮਿੱਠਾ ਸਵਾਦ ਆਨੰਦਿਤ ਹੈ, ਆਨੰਦਦਾਇਕ ਹੈ, ਕਦੇ ਵੀ ਫਿੱਕਾ ਨਹੀਂ ਦੁਖਦਾਈ ਨਹੀਂ ਹੁੰਦਾ ਹੈ, ਮਿੱਠਾ ਖਾਣ ਲੱਗ ਜਾਓ ਥੋੜੇ ਚਿਰ ਬਾਅਦ ਨੂੰ ਮੂੰਹ ਆ ਕੇ ਕਹਿੰਦਾ ਵੀ ਨਹੀਂ ਹੋਰ ਨਹੀਂ ਖਾ ਹੁੰਦਾ, ਸੁਲਾਣਾ ਖਾਓ ਸਲੂਣੇ ਤੱਕ ਜਾਂਦਾ, ਪਰ ਨਾਮ ਸਦਾ ਹੀ ਮਿੱਠਾ ਹੀ ਬਣਦਾ ਚਲਿਆ ਜਾਂਦਾ, ਆਨੰਦ ਹੀ ਵੱਧਦਾ ਚਲਿਆ ਜਾਂਦਾ, ਐਸਾ ਮਿੱਠਾ ਹੈ,
ਗੁਰ ਸ਼ਬਦੀ ਵਿਚਾਰ
ਦੇ ਉਪਦੇਸ਼ ਦੁਆਰਾ ਇਸ ਨਾਮ ਦੀ ਵਿਚਾਰ ਜਿਹੜੀ ਹੈ ਵਿਚਾਰਨਾ ਕਰੋ,
ਜਿਨ ਮਿੱਠਾ ਲਾਇਆ ਸੋਈ ਜਾਣੈ,
ਜਿਨ ਜਿਸ ਹਰੀ ਵਾਹਿਗੁਰੂ ਨੇ ਗੁਰੂ ਨੇ ਇਹ ਨਾਮ ਮਿੱਠਾ ਹਿਰਦੇ ਦੇ ਵਿੱਚ ਲਾਇਆ ਲਾਉਣਾ ਕੀਤਾ ਹੈ ਉਹੀ ਇਸ ਨਾਮ ਦੇ ਮਹੱਤਵ ਨੂੰ ਜਾਣਦਾ ਭਾਈ, ਹੋਰ ਨਹੀਂ ਜਾਣਦਾ ਕੋਈ, ਜੇ ਸੰਤ ਭਗਤ ਨੇ ਹਿਰਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਹਰੀ ਨੇ ਆਪਣਾ ਨਾਮ ਮਿੱਠਾ ਲਾਇਆ ਸੋਈ ਉਹੀ ਇਹਦੇ ਆਨੰਦ ਨੂੰ ਜਾਣਦੇ ਹਨ,
ਤਿਸ ਵਿਟਹੋ ਬਲ ਜਾਈ,
ਉਸ ਨਾਮ ਰਸੀਏ ਸੰਤ ਮਹਾਂਪੁਰਸ਼ ਭਗਤ ਤੋਂ ਮੈਂ ਉਸ ਤੋਂ ਬਿਟੋ ਉਦੋਂ ਕੁਰਬਾਨ ਬਲਿਹਾਰ ਜਾਂਦਾ ਹਾਂ,
ਸ਼ਬਦ ਸਲਾਹੀ ਸਦਾ ਸੁਖ ਦਾਤਾ,
ਇਸ ਲਈ ਭਾਈ ਸ਼ਬਦ ਗੁਰਾਂ ਦੇ ਉਪਦੇਸ਼ ਦੁਆਰਾ ਸੁਖਾਂ ਦਾ ਦਾਤਾ ਸੁਖ ਦੇਣ ਵਾਲਾ ਪ੍ਰਭੂ ਨੂੰ ਸਦਾ ਹਮੇਸ਼ਾ ਹੀ ਸਲਾਹੀ ਸਲਾਹਣਾ ਕਰੀਏ,
ਵਿੱਚ ਉਹ ਆਪ ਗਵਾਈ,
ਅੰਤਿਸ਼ ਕਰਨ ਦੇ ਵਿੱਚੋਂ ਆਪਾ ਭਾਵ ਹੰਕਾਰ ਗਵਾਈ, ਆਪਾ ਭਾਵ ਗਵਾਉਣਾ ਜਿਹੜਾ ਇਹ ਹੰਕਾਰ ਨੂੰ ਗਵਾਉਣਾ ਆਪਾ ਗਵਾਉਣਾ ਹੈ ਇਹਨੂੰ ਗਵਾਉਣਾ ਕਰੀਏ,
ਸਤਿਗੁਰ ਮੇਰਾ ਸਦਾ ਹੈ ਦਾਤਾ,
ਮੇਰਾ ਸਤਿਗੁਰੂ ਜਿਹੜਾ ਹੈ ਉਹ ਸਦਾ ਹਮੇਸ਼ਾ ਹੀ ਸੰਸਾਰਕ ਦਾਤਾਂ ਦੇਣ ਵਾਲਾ ਬ੍ਰਹਮ ਗਿਆਨ ਦੀਆਂ ਦਾਤਾਂ ਦੇਣ ਵਾਲਾ ਦਾਤਾ ਹੈ,
ਜੋ ਇੱਛਾ ਸੋ ਫਲ ਪਾਏ,
ਤੇ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ, ਜੋ ਕੁਝ ਵੀ ਪਦਾਰਥ ਇੱਛੇ ਚਾਹੁੰਦਾ ਕਰੀਏ ਉਹੀ ਫਲ ਪਾਏ ਪਾ ਲਈਦਾ ਹੈ,
ਨਾਨਕ ਨਾਮ ਮਿਲੇ ਵਡਿਆਈ,
ਕਥਨ ਕਰਦੇ ਪਰਮਾਤਮਾ ਦਾ ਨਾਮ ਜਪਣ ਕਰਕੇ ਲੋਕ ਪ੍ਰਲੋਕ ਚ ਵਡਿਆਈ ਸੋਭਾ ਮਿਲੇ ਮਿਲਦੀ ਹੈ,
ਗੁਰ ਸ਼ਬਦੀ ਸੱਚ ਪਾਏ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਸੱਚ ਸਰੂਪ ਨੂੰ ਪਾ ਲਈਦਾ ਹੈ,
ਪ੍ਰਭਾਤੀ ਮਹੱਲਾ ਤੀਜਾ,
ਪ੍ਰਭਾਤੀ ਰਾਗਦਿਆਂ ਦੇ ਤੀਸਰੇ ਪਾਤਸ਼ਾਹ ਦਾ ਫਿਰ ਅੱਗੇ ਸ਼ਬਦ ਹੈ ਜੀ, ਇੱਥੇ ਹੁਣ ਦੇਖੋ ਭਾਈ ਪੋਥੀਆਂ ਚ ਜਿਹੜਾ ਮਹੱਲਾ ਲਿਖਣਾ ਤੀਸਰੇ ਪਾਤਸ਼ਾਹ ਵਾਲਾ, ਇੱਥੇ ਬਰੀਕ ਅੱਖਰਾਂ ਦੇ ਵਿੱਚ ਪੰਜ ਅੰਗ ਹੋਣਾ ਚਾਹੀਦਾ ਸਾਰਿਆਂ ਦੇ ਆ ਵੀ ਜਿਹਦੇ ਨਹੀਂ ਆ ਉਹ ਮੈਨੂੰ ਦੱਸਿਓ ਤੂੰ ਆ ਫਿਰ ਬੋਲੀ ਦਾ ਹੁੰਦਾ ਚਾਹੇ ਪੈਨ ਨਾਲ ਲਿਖਿਆ ਹੋਰ ਹੈਗੇ ਸਾਰਿਆਂ ਦੇ ਤੁਹਾਡੇ ਕੋਲ ਪ੍ਰੋਫੈਸਰ ਤੇ ਇਹਦਾ ਹੁਣ ਜੇ ਕੋਈ ਦੇਖੋ ਤੁਸੀਂ ਸੰਥਿਆ ਕਰ ਰਹੇ ਹੋ ਨਾਲ ਨਾਲ ਕੱਲੀ ਕਥਾ ਤਾਂ ਹੈ ਨਹੀਂ ਕੱਲੀ ਕਥਾ ਹੋਵੇ ਉਹਦੇ ਵਿੱਚ ਛੱਡ ਕੇ ਵੀ ਅੱਗੇ ਚਲੇ ਜਾਈਦਾ ਹੁਣ ਤੁਸੀਂ ਕੱਲ ਨੂੰ ਪ੍ਰਚਾਰ ਕਰਨਾ ਤੁਹਾਡੇ ਤੇ ਕੋਈ ਸ਼ੰਕਾ ਕਰੂਗਾ ਵੀ ਦੱਸੋ ਜੀ ਇੱਥੇ ਪੰਜ ਅੰਗ ਕਿਉਂ ਲੱਗਿਆ ਹੋਇਆ ਕੀ ਜਵਾਬ ਦਿਓਗੇ ਜੇ ਤੁਸੀਂ ਕਥਾ ਸੁਣੀ ਆ ਧਿਆਨ ਦੇ ਨਾਲ ਨੋਟ ਕੀਤਾ ਤੁਸੀਂ ਜਵਾਬ ਦੇ ਸਕੋਗੇ ਇਹਦਾ ਮਤਲਬ ਇਹ ਹੈ ਵੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਵਰਗਾ ਇੱਕ ਸ਼ਬਦ ਉਚਾਰਨ ਕੀਤਾ ਸੀ ਗੁਰੂ ਅਰਜਨ ਦੇਵ ਜੀ ਉਹ ਜਦੋਂ ਉਹਨਾਂ ਨੇ ਆਪਣੇ ਨਾਨੇ ਗੁਰੂ ਦੀ ਬਾਣੀ ਬਾਚੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਸੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਨਾਨੇ ਗੁਰੂ ਦਾ ਸ਼ਬਦ ਐਨ ਇੰਨ ਬਿੰਨ ਉਸੇ ਤਰ੍ਹਾਂ ਹੀ ਹੈ ਚਲੋ ਹੈ ਤਾਂ ਗੁਰੂ ਇੱਕੋ ਹੀ ਤੀਸਰੇ ਜਾਮੇ ਚ ਵੀ ਉਹੀ ਗੁਰੂ ਹੈ ਪੰਜਵੇਂ ਚ ਵੀ ਉਹੀ ਹੈ ਪਰ ਇਹ ਇਸ ਤਰ੍ਹਾਂ ਦਾ ਮਹਾਂਪੁਰਖਾਂ ਨੇ ਦੱਸਿਆ ਸੀ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸੰਗਤਾਂ ਨੂੰ ਉਪਦੇਸ਼ ਬਖਸ਼ ਕੀਤਾ ਸੀ ਕਿਸੇ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਸੰਪਾਦਨਾ ਕਰਨ ਲੱਗੇ ਮਹਾਰਾਜ ਭਾਈ ਗੁਰਦਾਸ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰ ਨਾਨੇ ਗੁਰੂ ਦੇ ਨਾਲ ਅਭੇਦਤਾ ਦਰਸਾਉਣ ਲਈ ਇੱਥੇ ਪੰਜ ਅੰਗ ਪਾ ਦੇ ਵੀ ਇਹੋ ਜਿਹਾ ਸ਼ਬਦ ਇੱਕ ਸਾਡਾ ਵੀ ਉਚਾਰਨ ਕੀਤਾ ਹੋਇਆ ਪਰ ਅਸੀਂ ਲਿਖਿਆ ਨਹੀਂ ਇਹਦੇ ਵਿੱਚ ਹੀ ਮੰਨ ਲੈਣਾ ਉਹ ਵੀ ਪੰਜ ਅੰਗ ਦਾ ਮਤਲਬ ਵੀ ਪੰਜਵੇਂ ਪਾਤਸ਼ਾਹ ਦਾ ਵੀ ਇਹ ਸ਼ਬਦ ਅਭੇਦਤਾ ਹੋ ਗਈ ਦੋਨਾਂ ਗੁਰੂ ਸਾਹਿਬਾਨਾਂ ਦੇ ਸ਼ਬਦ ਦੀ ਇਹ ਐਡੀ ਵੱਡੀ ਘੁੰਡੀ ਹੈ ਸਾਧ ਸਿੰਘ ਜੀ ਇੱਥੇ ਇਸ ਕਰਕੇ ਮਹਾਰਾਜ ਨੇ ਸਤਿਕਾਰ ਰੱਖਦਿਆਂ ਹੋਇਆਂ ਬਰਾਬਰ ਉਹੋ ਜਿਹਾ ਸ਼ਬਦ ਵੱਖਰਾ ਨਹੀਂ ਉਚਾਰਨ ਕੀਤਾ ਸਤਿਕਾਰ ਕੀਤਾ ਉਹ ਤੋਂ ਵੱਡਿਆਂ ਦਾ ਨਾਨੇ ਗੁਰੂ ਦਾ ਸੇ ਜਿਨ੍ਹਾਂ ਨੇ ਬਚਪਨ ਚ ਵਰ ਦਿੱਤਾ ਸੀ ਦੋਹੇ ਥਾ ਬਾਣੀ ਕਾ ਬੋਹੇ ਥਾ ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਵਰ ਮਿਲੇ ਸੀ ਇਸ ਕਰਕੇ ਇਹ ਪੰਜ ਅੰਕ ਔਰ ਕਈ ਥਾਂ ਤੇ ਇਹੀ ਅੰਕ ਕਿਸੇ ਹੋਰ ਅਰਥ ਦਾ ਵਾਚਕ ਹੁੰਦੇ ਨੇ ਕਈ ਵਾਰੀ ਉਹ ਸ਼ਬਦ ਦਾ ਅਭਿਆਸ ਕਰਨ ਵਾਸਤੇ ਹੁੰਦਾ ਵੀ ਇੰਨੇ ਲੱਖ ਜਾਪ ਕਰੋਗੇ ਤਾਂ ਮਹਾਤਮਾ ਤੇ ਇਸ ਤਰ੍ਹਾਂ ਦੇ ਕਈ ਭੇਦ ਜਿੱਥੇ ਜਿੱਥੇ ਹੁੰਦਾ ਉੱਥੇ ਆਪਾਂ ਜਿੰਨੀ ਕੋਈ ਬੁੱਧ ਮਹਾਰਾਜ ਨੇ ਬਖਸ਼ੀ ਹੈ ਮਹਾਂਪੁਰਖਾਂ ਦੇ ਦਿੱਤੇ ਹੋਏ ਉਹ ਸੰਸਥਾ ਦੇ ਵਿੱਚੋਂ ਜੋ ਕੁਛ ਜਿੰਨਾ ਕੁ ਯਾਦ ਹੈ ਉਹਦੇ ਅਨੁਸਾਰ ਹੀ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਦਾ ਉਹ ਤਾਂ ਭਾਈ ਸਮੁੰਦਰ ਰੂਪ ਸੀ ਮਹਾਂਪੁਰਖ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਦਾ ਜੀਵਨ ਕਿਸੇ ਸਮੁੰਦਰ ਨਾਲੋਂ ਘੱਟ ਨਹੀਂ ਸੀ ਤੇ ਜਿੰਨੇ ਕੁ ਅਰਥ ਬੁੱਧ ਦੇ ਵਿੱਚ ਪ੍ਰਾਪਤ ਉਹਨਾਂ ਦੀ ਕਥਾ ਸੁਣ ਕੇ ਹੋਏ ਉਹਦੇ ਅਨੁਸਾਰ ਮੈਂ ਤੁਹਾਡੇ ਨਾਲ ਸਾਂਝੇ ਕਰੀ ਜਾਣਾ ਆਹ ਹੁਣ ਅੱਗੇ ਜਿਸ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਦੇਵ ਜੀ ਦੋਨਾਂ ਦੀ ਇਕੱਠੀ ਸਾਂਝੀ ਸਿੱਖਿਆ ਹੈ ਸਮਝ ਲਓ ਜੀ ਇਸ ਪ੍ਰਕਾਰ ਜੋ ਉਹਨਾਂ ਦਾ ਸ਼ਬਦ ਉਚਾਰਨ ਕੀਤਾ ਸੀ ਇਸੇ ਤਰ੍ਹਾਂ ਦਾ ਸ਼ਬਦ ਸੀ ਇੰਨ ਬਿੰਨ ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ ਜੀ ਤੀਸਰੇ ਪਾਤਸ਼ਾਹ
ਜੋ ਤੇਰੀ ਸਰਣ ਆਈ ਹਰ ਜੀਉ
ਇਹ ਹਰ ਪ੍ਰਭੂ ਜੀ ਜੋ ਜਿਹੜੇ ਮਨੁੱਖ ਤੇਰੀ ਸਰਣ ਆਈ ਸਰਣ ਵਿੱਚ ਆਏ ਹਨ
ਤਿੰਨ ਤੂੰ ਰਾਖਣ ਯੋਗ
ਤਿੰਨ ਉਹਨਾਂ ਨੂੰ ਤੂੰ ਆਪਣੇ ਰਾਖਣ ਰੱਖਿਆ ਕਰਨ ਦੇ ਯੋਗ ਲਾਇਕ ਹੈ
ਤੁਧ ਜੇਵੜ ਮੈਂ ਅਵਰ ਨਾ ਸੂਝੈ
ਤੇਰੇ ਜੇਵੜ ਤੂੰ ਹੈ ਸਾਈਆਂ ਤੇਰੇ ਜੇਵੜ ਜਿੱਡਾ ਮਾਲਕ ਹੈ ਵਾਹਿਗੁਰੂ ਮੈਨੂੰ ਤਾਂ ਕੋਈ ਸੁਝਦਾ ਨਹੀਂ ਹੋਰ ਦਿਸਦਾ ਹੀ ਨਹੀਂ ਹੈ
ਨਾ ਕੋ ਹੋਆ ਨਾ ਹੋਗ
ਮੋਹਰ ਲਾ ਦਿੱਤੀ ਨਾ ਕੋਈ ਹੈ ਨਾ ਪਿੱਛੇ ਸੀ ਨਾ ਹੋਗ ਅੱਗੇ ਨੂੰ ਹੋਊਗਾ ਤੇਰੇ ਵਰਗਾ ਤੂੰ ਹੀ ਹੈ ਮਾਰਾ ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਨਹੀਂ ਹੈ ਤੇ ਇਸ ਕਰਕੇ ਨਾ ਸੁਝਦਾ ਹੀ ਨਹੀਂ ਹੈ ਦਿਸਦਾ ਨਹੀਂ ਹੈ ਨਾ ਹੀ ਪਿੱਛੇ ਕੋਈ ਹੋਆ ਹੋਇਆ ਸੀ ਨਾ ਹੀ ਅੱਗੇ ਨੂੰ ਹੋਗ ਹੋਵੇਗਾ ਨਾ ਕੋਈ ਹੁਣ ਹੈ ਇਹ ਵਿੱਚ ਲਾ ਲੈਣਾ
ਹਰ ਜੀ ਉਹ ਸਦਾ ਤੇਰੀ ਸਰਣ ਆਈ
ਹੇ ਪ੍ਰਭੂ ਜੀ ਸਦਾ ਹਮੇਸ਼ਾ ਤੇਰੀ ਸਰਣ ਵਿੱਚ ਪਿਆ ਹਾਂ ਮਹਾਰਾਜ
ਜਿਉ ਭਾਵੈ ਤਿਉ ਰੱਖੋ ਮੇਰੇ ਸਵਾਮੀ
ਹੇ ਮੇਰੇ ਰੱਬਾ ਜਿਵੇਂ ਤੈਨੂੰ ਪਾਉਂਦਾ ਹੇ ਸਵਾਮੀ ਮਾਲਕ ਪ੍ਰਭੂ ਜੀ ਜਿਵੇਂ ਤੈਨੂੰ ਪਾਉਂਦਾ ਉਵੇਂ ਰੱਖ ਸਾਨੂੰ ਮਹਾਰਾਜ ਸਾਡੇ ਤਾਂ ਕੋਈ ਵੱਸ ਨਹੀਂ ਹੈ ਇਸ ਕਰਕੇ ਤਿਉਂ ਤਿਵੇਂ ਹੀ ਮੈਨੂੰ ਰੱਖੋ ਰੱਖਣਾ ਕਰੋ ਜੀ
ਇਹ ਤੇਰੀ ਵਡਿਆਈ
ਇਸ ਕਰਕੇ ਮਹਾਰਾਜ ਇਹ ਤੇਰੀ ਵਡਿਆਈ ਹੈ ਵੀ ਸਾਡੇ ਵਰਗੇ ਪਾਪੀਆਂ ਨੂੰ ਤੂੰ ਮਾਰਿਆ ਵੀ ਚਰਨ ਸ਼ਰਨ ਵਿੱਚ ਰੱਖਦਾ ਹੈ ਇਹ ਤੇਰੀ ਸੋਭਾ ਅਸੀਂ ਤਾਂ ਲਾਇਕ ਨਹੀਂ ਤੇਰੀ ਚਰਨ ਸ਼ਰਨ ਦੇ
ਰਹਾਉ
ਅਸਥਾਈ ਦੇ ਕੇ ਇਹ ਜਗਿਆਸੂ ਮੁਖ ਦੁਆਰਾ ਬੇਨਤੀਆਂ ਹਨ ਜੇ ਅਸਥਾਈ ਦੇ ਕੇ ਫਰਮਾਨ ਕਰਦੇ ਨੇ
ਜੋ ਤੇਰੀ ਸਰਣ ਆਈ ਹਰ ਜੀ
ਹਰ ਪ੍ਰਭੂ ਜੀ ਜੋ ਮਨੁੱਖ ਤੇਰੀ ਸਰਣ ਵਿੱਚ ਆਏ ਹਨ
ਤਿੰਨ ਕੀ ਕਰਹਿ ਪ੍ਰਤਪਾਲ
ਉਹਨਾਂ ਦੀ ਪ੍ਰਤ ਤਾਈ ਪਾਲ ਪਾਲਣਾ ਕਰੇ ਕਰਦਾ ਇਹ ਨਹੀਂ ਦੇਖਦਾ ਵੀ ਇਹ ਪਾਪੀ ਮੇਰੀ ਸ਼ਰਨ ਵਿੱਚ ਆਇਆ ਨਹੀਂ ਸਰਣ ਪਰੇ ਕੀ ਰਾਖ ਦਇਆਲ ਨਾਨਕ ਤੁਮਰੇ ਵਾਲ ਕੋ ਪਾਲਾ ਐਸਾ ਕਥਨ ਕਰਦੇ ਨੇ
ਆਪ ਕਿਰਪਾ ਕਰ ਰੱਖੋ ਹਰ ਜੀ
ਇਹ ਹਰ ਪ੍ਰਭੂ ਜੀ ਜਿਸ ਨੂੰ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਰੱਖਣਾ ਕਰਦਾ ਹੈ
ਆਪ ਕਿਰਪਾ ਕਰ ਰੱਖੋ ਹਰ ਜੀ
ਇਹ ਹਰ ਪ੍ਰਭੂ ਜੀ ਜਿਸ ਨੂੰ ਤੂੰ ਆਪ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਰੱਖੋ ਰੱਖਣਾ ਕਰਦਾ ਹੈ ਜੀ।
ਪੋਹੇ ਨਾ ਸਕੈ ਜਮਕਾਲ,
ਉਹਨਾਂ ਨੂੰ ਜਮਕਾਲ ਪੋਹ ਨਹੀਂ ਸਕਦਾ, ਛੋਹ ਨਹੀਂ ਸਕਦਾ ਹੈ।
ਤੇਰੀ ਸਰਣਾਈ ਸੱਚੀ ਹਰ ਜੀਉ,
ਤੇਹੇ ਹਰ ਜੀ ਪ੍ਰਭੂ ਜੀ, ਤੇਰੀ ਸਰਣਾਈ ਜਿਹੜੀ ਸਰਨ ਹੈ ਨਾ ਸੱਚੀ ਹੈ, ਤੇਰੀ ਸਰਨ ਦਾ ਆਨੰਦ ਹੈ। ਤੇ ਇਸ ਕਰਕੇ ਐਸਾ ਤੇਰੀ ਸ਼ਰਨ ਦਾ ਆਨੰਦ ਜਿਹੜਾ ਹੈ ਉਹ ਆਨੰਦ
ਨਾ ਉਹ ਘਟੈ ਨਾ ਜਾਏ,
ਨਾ ਤਾਂ ਉਹ ਆਨੰਦ ਘਟਦਾ ਹੈ ਨਾ ਕਿਤੇ ਜਾਂਦਾ। ਤੇਰੀ ਸ਼ਰਨ ਵਿੱਚ ਜਿਹੜਾ ਆ ਜਾਂਦਾ ਨਾ ਜਿਹੜਾ, ਉਸ ਨੂੰ ਕੋਈ ਘਾਟਾ ਨਹੀਂ ਰਹਿੰਦਾ, ਭਾਵ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ, ਨਾ ਹੀ ਉਹ ਮੁੜ ਕੇ ਫਿਰ ਜੂਨਾਂ ਵਿੱਚ ਜਾਏ ਜਾਂਦਾ, ਨਾ ਹੀ ਉਹਦਾ ਜਸ ਕੱਢਦਾ, ਨਾ ਹੀ ਦੁਬਾਰਾ ਉਹ ਜਾਏ ਪੈਦਾ ਹੁੰਦਾ, ਜੰਮਦਾ ਉਹ ਜੰਮਣ ਮਰਨ ਤੋਂ ਵੀ ਰਹਿਤ ਹੋ ਜਾਂਦਾ। ਇਹ ਤੇਰੀ ਸ਼ਰਨ ਦਾ ਫਲ ਹੈ ਮਹਾਰਾਜ।
ਜੋ ਹਰ ਛੋੜ ਦੂਜੇ ਭਾਏ ਲਾਗੈ,
ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਤੈਨੂੰ ਛੱਡ ਕੇ ਦਵੈਸ਼ ਭਾਵਨਾ ਵਿੱਚ ਪਖੰਡੀਆਂ ਦੀ ਪੂਜਾ ਚ, ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗ ਜਾਂਦਾ, ਉਹਦੇ ਵਾਸਤੇ ਦੱਸਦੇ ਨੇ
ਉਹ ਜੰਮੈ ਤੈ ਮਰ ਜਾ,
ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ, ਜਨਮ ਧਾਰਦਾ ਤੇ ਫਿਰ ਮਰ ਜਾਂਦਾ, ਮਰ ਕੇ ਚਲਾ ਜਾਂਦਾ, ਜਨਮ ਧਾਰ ਕੇ ਆ ਜਾਂਦਾ। ਇਹ ਗੇੜ ਉਹਨੂੰ ਜੰਮਣ ਮਰਨ ਦਾ ਬਣਿਆ ਹੀ ਰਹਿੰਦਾ, ਚੱਕਰ ਵਿੱਚ ਪਿਆ ਰਹਿੰਦਾ ਹੈ ਹਲਟ ਦੀਆਂ ਟਿੰਡਾਂ ਵਾਂਗੂ।
ਤੈ ਮਰ ਜਾਏ
ਤੇ ਉਹ ਫਿਰ, ਤੇ ਤੈ ਮਰ ਜਾਏ ਉਹ ਫਿਰ, ਦੁਬਾਰੇ ਬੋਲੋ, ਉਹ ਜੰਮੈ,
ਉਹ ਜੰਮੈ ਤੈ ਮਰ ਜਾਏ,
ਉਹ ਮੁੜ ਕੇ ਜੰਮੈ ਜੰਮਦੇ ਤੈ ਅਤੇ ਫਿਰ ਮਰ ਜਾਏ ਮਰ ਜਾਂਦੇ ਨੇ, ਭਾਵ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਹਟ ਦੀਆਂ ਟਿੰਡਾਂ ਵਾਂਗੂ।
ਜੋ ਤੇਰੀ ਸਰਣ ਆਈ ਹਰ ਜੀਓ,
ਹੇ ਪ੍ਰਭੂ ਜੀ ਜਿਹੜੇ ਤੇਰੀ ਸਰਣ ਵਿੱਚ ਆ ਗਏ ਹਨ,
ਤਿੰਨਾ ਦੁੱਖ ਭੁੱਖ ਕਿਛ ਨਾਹੀ,
ਉਹਨਾਂ ਦੇ ਜੰਮਣ ਮਰਨ ਦਾ ਦੁੱਖ ਤੇ ਆਸਾ ਰੂਪੀ ਭੁੱਖ ਇਹ ਕੁਛ ਵੀ ਨਹੀਂ ਵਿਆਪਦੀ, ਲੱਗਦੀ ਨਹੀਂ ਹੈ ਉਹਨਾਂ ਨੂੰ।
ਨਾਨਕ ਨਾਮ ਸਲਾਹੇ ਸਦਾ ਤੂੰ,
ਤੇ ਵਿਸਰਾਮ ਭਾਈ ਤੂੰ ਤੇ ਧਿਆਨ ਰੱਖਿਓ, ਸਤਿਗੁਰੂ ਜੀ ਕਥਨ ਕਰਦੇ ਹੈ, ਹੇ ਮਨਾ ਤੂੰ ਐਸੇ ਪਰਮਾਤਮਾ ਦੇ ਨਾਮ ਨੂੰ ਸਦਾ ਹਮੇਸ਼ਾ ਹੀ ਸਲਾਹ ਸਲਾਹਣਾ ਕਰ।
ਸੱਚੇ ਸ਼ਬਦ ਸਮਾਹ,
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੇ ਵਾਹਿਗੁਰੂ ਦੇ ਸਰੂਪ ਵਿੱਚ ਸਮਾਏ ਸਮਾ ਜਾਵੇਗਾ ਫਿਰ ਤੂੰ।
ਪ੍ਰਭਾਤੀ ਮਹੱਲਾ ਤੀਜਾ,
ਪ੍ਰਭਾਤੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਗੁਰਮੁਖ ਹਰ ਜੀਉ ਸਦਾ ਧਿਆਵਹੁ,
ਇਹ ਗੁਰਮੁਖ ਜਨੋ, ਹੇ ਭਾਈ ਗੁਰਮੁਖ ਮੁਖੀ ਗੁਰਨ ਦੁਆਰਾ ਹਰ ਜੀਉ ਪ੍ਰਭੂ ਨੂੰ ਸਦਾ ਹਮੇਸ਼ਾ ਧਿਆਵੋ, ਧਿਆਉਣਾ ਕਰੋ, ਸਿਮਰਨਾ ਕਰੋ ਉਸ ਨੂੰ। ਪ੍ਰਸ਼ਨ ਕੀਤਾ ਗੁਰਸਿੱਖਾਂ ਨੇ ਕਿ ਮਹਾਰਾਜ ਕਦੋਂ ਤੱਕ ਸਿਮਰਨਾ ਕਰੀਏ, ਉਹਦਾ ਉੱਤਰ ਦਿੰਦੇ ਨੇ
ਜਬ ਲੱਗ ਜੀ ਪ੍ਰਾਨ,
ਕਹਿੰਦੇ ਜਿੰਨੀ ਦੇਰ ਤੱਕ ਸਰੀਰ ਦੇ ਅੰਦਰ ਜੀ ਜੀਵ ਆਤਮਾ ਚੇਤਨ ਸੱਤਾ ਅਤੇ ਪ੍ਰਾਣ ਸਵਾਸ ਚੱਲੇ, ਉਨਾ ਚਿਰ ਪਰਮਾਤਮਾ ਦਾ ਸਿਮਰਨ ਕਰਨਾ ਹੈ। ਇਹਦੀ ਇਹ ਹੱਦ ਹੈ, ਜੇ ਕੋਈ ਕਿੰਨਾ ਚਿਰ ਕਰਨਾ, ਰੋਟੀ ਦਾ ਉਨਾ ਚਿਰ ਖਾਣੀ ਆ ਜਿੰਨਾ ਚਿਰ ਰੱਜ ਨਹੀਂ ਜਾਂਦਾ, ਤੇ ਇਧਰ ਭਾਈ ਜਿੰਨਾ ਚਿਰ ਜੀਵਨ ਨਹੀਂ ਸਮਾਪਤ ਹੋ ਜਾਂਦਾ ਉਨਾ ਚਿਰ ਅਖੀਰ ਦੇ ਸਵਾਸ ਤੱਕ ਉਹਨੂੰ ਜਪਣਾ ਹੈ। ਤੋ ਬਲਿਹਾਰ ਜਾਈਏ ਭਾਈ ਜਪਣ ਵਾਲਿਆਂ ਦੇ, ਇੱਥੇ ਕੋ ਮੈਨੂੰ ਨਾ ਤਾਂ ਉਹਦਾ ਪਤਾ ਨਹੀਂ, ਮਸਤਾਨਾ ਜਮਾਂ ਕਈ ਵਾਰੀ ਦੇਖਿਆ ਸੀ, ਉਹ ਤਿਆਰ ਪ੍ਰਤਿਆਰ ਨੂੰ ਤਾਂ ਬਾਣ ਚ ਰਹਿੰਦਾ ਸੀ ਪਰ ਬਿਲਕੁਲ ਮਸਤ ਬੋਲਦਾ ਹੀ ਨਹੀਂ ਸੀ, ਜੇ ਕੋਈ ਬੋਲਦਾ ਸੀ ਹਾਂਜੀ ਤੋਂ ਬਿਨਾਂ ਕਦੇ ਬੋਲਿਆ ਨਹੀਂ ਸੀ ਕੋਈ, ਜੇ ਕਿਸੇ ਨੇ ਕਹਿਣਾ ਜੇ ਹਾਂਜੀ ਕੁਛ ਵੀ ਕਹੀ ਜਾਓ ਹਾਂਜੀ ਕਹਿੰਦਾ ਸੀ। ਉਹ ਪੁਲਿਸ ਨੇ ਫੜ ਲਿਆ, ਕਹਿੰਦੇ ਤੂੰ ਅੱਤਵਾਦੀ ਆ, ਕਹਿੰਦਾ ਹਾਂਜੀ, ਤੇਰੇ ਗੋਲੀ ਮਾਰਦੀ ਆ, ਕਹਿੰਦਾ ਹਾਂਜੀ, ਇਸ ਤਰ੍ਹਾਂ ਦੀ ਉਹਦੀ ਖੇਡ। ਕਹਿੰਦੇ ਓਹੋ, ਕਹਿੰਦੇ ਵੀ ਤਾਂ ਉਈ ਮਰ ਗਿਆ ਸੀ ਆਪਣੇ ਕੋਲੋਂ, ਛੱਡਤਾ ਫਿਰ ਉਹ ਵੀ ਪ੍ਰਭਾਵ ਪਰ ਰਹਿੰਦਾ ਸੀ ਆ ਜਰਗ ਦੇ ਕੋਲ ਪਿੰਡ ਹੈ। ਉਹ ਜਿਸ ਵੇਲੇ ਸਾਸ ਨਹੀਂ ਅਖੀਰਲੇ ਸਵਾਸ ਹੈ, ਜਦ ਪਤਾ ਲੱਗਿਆ ਵੀ ਕਿੱਡੀ ਕਮਾਈ ਸੀ ਇਹਦੀ, ਉਸ ਤਰ੍ਹਾਂ ਉਹ ਕਹਿੰਦੇ ਸੀ ਵੀ ਸ਼ਾਇਦ ਇਹ ਮੈਂਟਲੀ ਹੈ, ਜੇ ਖੜਾ ਹੈ ਤਾਂ ਸਾਰੀ ਰਾਤ ਖੜਾ ਹੀ ਰਹਿੰਦਾ ਸੀ, ਜੇ ਬਹਿ ਗਿਆ ਤਾਂ ਸਾਰੀ ਰਾਤ ਬੈਠਾ ਹੀ ਰਹਿੰਦਾ ਸੀ, ਜੇ ਪੈ ਗਿਆ ਤਾਂ ਪਿਆ ਪਏ ਸਵਾ। ਉਹਦੀ ਸਮਾਧੀ ਐਸੀ ਸੀ, ਉਹ ਉੱਠਦੇ ਬੈਠਦੇ ਤੁਰਦੇ ਹਰ ਵੇਲੇ ਸਮਾਧੀ 'ਚ ਰਹਿੰਦਾ ਸੀ। ਜਿਸ ਵੇਲੇ ਉਹ ਪ੍ਰਾਣ ਤਿਆਗਣ ਲੱਗਾ, ਸੰਤ ਬਲਕਾਰ ਸਿੰਘ ਜੀ ਕੋਲ ਸੀ, ਸਾਧ ਸਿੰਘ ਜੀ ਬਲਿਹਾਰ ਜਾਈਏ, ਐਸੇ ਗੁਰਸਿੱਖਾਂ ਦੇ ਜ਼ਬਾਨ ਬੰਦ ਹੈ, ਉਹਦੀ ਧੁਨੀ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਵੇ। ਸੰਤ ਬਲਕਾਰ ਸਿੰਘ ਕਹਿੰਦੇ ਮੈਂ ਕਿਹਾ ਆਵਾਜ਼ ਮੂੰਹ ਬੰਦ ਹੈ, ਇਹ ਆਵਾਜ਼ ਕਿੱਥੋਂ ਆ ਰਹੀ ਹੈ? ਕਹਿੰਦੇ ਅੰਦਰੋਂ ਧੁਨੀ ਨੂੰ ਕੰਨ ਲਾ ਕੇ ਦੇਖਿਆ, ਵਾਹਿਗੁਰੂ ਵਾਹਿਗੁਰੂ ਦੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ। ਕਹਿੰਦੇ ਅਖੀਰਲਾ ਸਵਾਸ ਜਦੋਂ ਆਇਆ, ਕਹਿੰਦੇ ਵਾਹਿਗੁਰੂ ਨਾਲੇ ਪ੍ਰਾਣ ਤੇ ਆ ਗਿਆ। ਜਿੰਨਾ ਚਿਰ ਜੀਵਨ ਹੈ, ਧੰਨ ਇਹੋ ਜਿਹੇ ਗੁਰੂ ਨਾਨਕ ਦੇ ਘਰ ਭੋਲੇ ਭਾਲੇ ਸਿੱਖ ਭਾਈ, ਜਿਉਂਦਿਆਂ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਮੈਂ ਇੰਨੀ ਅਵਸਥਾ ਦਾ ਮਾਲਕ ਹੈ, ਬ੍ਰਹਮ ਅਵਸਥਾ ਤੇ ਪਹੁੰਚਿਆ ਹੋਇਆ। ਮੈਂ ਵੀ ਕਈ ਵਾਰ ਬਹਿ ਜੇ ਮਿਲਾਉਣਾ, ਹਾਂਜੀ ਬਸ, ਇਦੋਂ ਬਾਅਦ ਕੋਈ ਕਹਿੰਦੇ ਨਹੀਂ ਸੀ। ਰੋਟੀ ਖਾਣੀ ਆ, ਹਾਂਜੀ, ਭੁੱਖ ਲੱਗੀ ਹੈ, ਹਾਂਜੀ, ਤੂੰ ਰੱਜਿਆ ਹੋਇਆ, ਹਾਂਜੀ, ਤੈਨੂੰ ਮਾਰ ਦੀਏ, ਹਾਂਜੀ, ਇਦੋਂ ਵੱਧ ਗੱਲ ਨਹੀਂ ਸੀ ਕਰਦਾ ਕੋਈ।
ਥੋੜਾ ਬਹੁਤ ਕਿਤੇ ਬੋਲ ਪਿਆ ਬੁਲਾਏ ਹੋਏ, ਪਰ ਨਹੀਂ, ਉਹਦਾ ਮਤਲਬ ਇਹ ਸੀ ਵੀ ਮੈਂ ਨਾਮ ਹੀ ਜਪਦਾ ਰਹਾਂ। ਰਾਜਸਥਾਨ ਦੇ ਵਿੱਚ ਇੱਕ ਪ੍ਰੇਮੀ ਹੋਇਆ, ਉਹ ਸਾਰਾ ਪਿੰਡ ਕਹਿੰਦਾ ਵੀ ਇਹਨੇ ਕਦੇ ਨਾਮ ਨਹੀਂ ਕਿਹਾ। ਇੱਕ ਦਿਨ ਲੰਬੜਦਾਰ ਨੇ ਘੇਰ ਲਿਆ, ਕਹਿੰਦਾ ਵੀ ਰੁਕ ਜਾ ਇੱਥੇ, ਕਹਿੰਦਾ ਜੀ ਦੱਸੋ, ਕਹਿੰਦਾ ਰਾਮ ਕਹਿ, ਕਹਿੰਦਾ ਮੈਂ ਤਾਂ ਨਹੀਂ ਕਹਿੰਦਾ, ਕਹਿੰਦੇ ਇਹੋ ਜਿਹਾ ਸਾਡੇ ਪਿੰਡ ਚ ਰਹਿਣਾ ਤੇ ਤੇ ਕੋ ਹੱਕ ਛੱਡਣਾ। ਕਹਿੰਦਾ ਨਹੀਂ ਹਟਦਾ, ਕਹਿੰਦਾ ਨਹੀਂ ਹਟਦਾ, ਕਹਿੰਦਾ ਚੰਗਾ ਫਿਰ ਐਂ ਕਰ, ਮੈਂ ਕਹਿ ਤਾਂ ਦਊਂਗਾ ਪਰ ਮੇਰਾ ਆਖਾ ਮੰਨਣਾ ਪਊ। ਕਹਿੰਦੇ ਕੀ? ਕਹਿੰਦੇ ਪਟਵਾਰੀ ਨੂੰ ਬੁਲਾਓ। ਉਹ ਜ਼ਿਮੀਂਦਾਰ ਸੀ, ਬੁਲਾ ਲਿਆ, ਚਾਹੋ ਪੁੱਤਰ ਸੀ, ਸਾਰਿਆਂ ਨੂੰ ਜ਼ਮੀਨ ਵੰਡ ਤੀ, ਮਕਾਨ ਵੰਡ ਦਿੱਤਾ, ਸਾਰਾ ਕੁਛ ਕਰ। ਕਹਿੰਦੇ ਇਹੀ ਕੀ ਕਰਦੇ? ਕਹਿੰਦਾ ਵੀ ਤੂੰ ਇਹ ਨਾ ਪੁੱਛੋ ਵੀ ਕੀ ਕਰਦੇ। ਉਹ ਸਾਰਾ ਕਰ ਦਿੱਤਾ, ਜਦੋਂ ਸਾਰਾ ਨਿਬੜ ਗਿਆ, ਕਹਿੰਦੇ ਲੈ ਭਾਈ ਬੱਚਿਓ ਲੜਿਓ ਨਾ ਹੁਣ, ਤੁਸੀਂ ਤੁਹਾਨੂੰ ਜ਼ਮੀਨ ਵੰਡ ਦਿੱਤੀ ਹੈ। ਕਹਿੰਦੇ ਵੀ ਹੁਣ ਮੈਂ ਆਪਣੀ ਖੇਡ ਸਮਾਪਤ ਕਰਨ ਲੱਗਿਆ। ਕਿਹਾ ਜੀ ਕੀ ਗੱਲ ਹੋ ਗਈ ਬਾਪੂ ਜੀ? ਕਹਿੰਦੇ ਨੇ ਹਾਂ ਵੀ ਲੰਬੜਦਾਰਾ ਕਹਿੰਦਾ, ਕਹਿੰਦੇ ਕਹਿੰਦੇ ਕਹਿੰਦਾ ਰਾਮ ਨਾਲ ਹੀ ਪ੍ਰਾਂਤ ਆ ਗਿਆ। ਮਤਲਬ ਕੀ ਸੀ? ਵੀ ਮੇਰੇ ਅੰਦਰ ਨਾਮ ਹੈ, ਮੈਂ ਪ੍ਰਗਟ ਨਹੀਂ ਕਰਨਾ ਚਾਹੁੰਦਾ, ਪ੍ਰਗਟ ਹੋਇਆ ਨਾਲ ਵੀ ਲੋਕ ਹੁਣ ਮੇਰੀ ਪੂਜਾ ਕਰਨਗੇ ਜਾਂ ਹੋਰ ਹੈ। ਐਡੀ ਅਵਸਥਾ ਦਾ ਮਾਲਕ ਰਾਜਸਥਾਨ ਚ ਹੋਇਆ। ਇਹ ਅਵਸਥਾ ਨੂੰ ਗੁਰਸਿੱਖਾਂ ਦੀਆਂ ਨਾਮ ਜਪਣ ਵਾਲਿਆਂ ਦੀ ਜਬ ਲਗ ਜੀ ਪ੍ਰਾਣ। ਹਾਂਜੀ ਚਲੋ, ਇਹ ਵਿਸਥਾਰ ਹੋ ਗਿਆ, ਅੱਗੇ ਚਲੋ ਹੁਣ।
ਗੁਰ ਸ਼ਬਦੀ ਮਨ ਨਿਰਮਲ ਹੋਆ,
ਤੇ ਜਿਸ ਨੇ ਨਾਮ ਸਿਮਰਨ ਕੀਤਾ ਉਹਦਾ ਮਨ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸ਼ੁੱਧ ਹੋ ਗਿਆ।
ਚੂਕਾ ਮਨ ਅਭਿਮਾਨ,
ਉਹਦੇ ਹੰਕਾਰ ਅੰਦਰੋਂ ਅਭਿਮਾਨ ਜਿਹੜਾ ਹੰਕਾਰ ਸੀ ਮਨ ਦੇ ਵਿੱਚੋਂ ਅੰਤਸ਼ਕਰਨ ਚੋਂ ਚੁੱਕਿਆ ਗਿਆ, ਦੂਰ ਹੋ ਗਿਆ।
ਸਫਲ ਜਨਮ ਤਿਸ ਪ੍ਰਾਣੀ ਕੇਰਾ,
ਉਹ ਪ੍ਰਾਣਾਧਾਰੀ ਜੀਵ ਦਾ ਮਨੁੱਖਾ ਜਨਮ ਭਾਈ ਸਫਲਾ ਹੋ ਗਿਆ, ਸਹਿਤ ਗਿਆਨ ਫਲ ਦੇ ਹੋ ਗਿਆ ਹੈ।
ਹਰ ਕੈ ਨਾਮ ਸਮਾਨ,
ਤੇ ਕਿਉਂਕਿ ਉਹ ਕਿਵੇਂ ਪ੍ਰਮਾਣਿਕ ਹੋ ਗਿਆ, ਉਹਦਾ ਮਨ ਹਰ ਪਰਮਾਤਮਾ ਦੇ ਨਾਮ ਵਿਚ ਸਮਾਨ ਸਮਾ ਜਾਂਦਾ ਹੈ।
ਮੇਰੇ ਮਨ ਗੁਰ ਕੀ ਸਿੱਖ ਸੁਣੀਜੈ,
ਮੇਰੇ ਮਨ ਗੁਰਾਂ ਦੀ ਸਿੱਖ ਸਿੱਖਾਂ ਨੂੰ ਸੁਣੀਜਾ ਸੁਣਨਾ ਕਰ।
ਹਰ ਕਾ ਨਾਮ ਸਦਾ ਸੁਖ ਦਾਤਾ,
ਹਰ ਪਰਮਾਤਮਾ ਦਾ ਨਾਮ ਸਦਾ ਹੀ ਸੁਖ ਦਾਤਾ, ਸੁਖਾਂ ਦੀ ਦਾਤਾਂ ਦੇਣ ਵਾਲਾ ਹੈ ਜਾਂ ਸੁਖ ਦੇਣ ਵਾਲਾ ਹੈ।
ਸਹਿਜੇ ਹਰ ਰਸ ਪੀਜੈ,
ਨਾਮ ਨੂੰ ਸਹਿਜੇ ਸੁਭਾਵਕ ਹੀ ਹਰ ਪਰਮਾਤਮਾ ਦੇ ਪ੍ਰੇਮ ਆਤਮਕ ਰਸ ਨੂੰ ਪੀਜਾ ਪੀਣਾ ਕਰ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ,
ਮੂਲ ਪਛਾਣਨ ਤਿੰਨ ਨਿਜ ਘਰ ਵਾਸਾ,
ਜੋ ਆਪਣੇ ਮੂਲ ਮੁੱਢ ਮੁੱਢ ਕੀ ਹੈ ਬ੍ਰਹਮ, ਉਹਨੂੰ ਪਛਾਣਨ ਪਛਾਣ ਦੇਣ ਕਿ ਕਿਸ ਵਾਸਤੇ ਮਨੁੱਖਾ ਦੇਹੀ ਮਿਲੀ ਹੈ। ਇਹ ਮੁੱਢ ਨੂੰ ਪਛਾਣ ਲਿਆ, ਇਹ ਵੀ ਜਾਣ ਲਿਆ ਵੀ ਰਕਤ ਬਿੰਦ ਕਾ ਇਹ ਤਨੋ, ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਪਰ, ਇਹ ਸਮਝ ਲਿਆ ਉਹਨਾਂ ਨੇ ਨਿਜ ਆਪਣੇ ਸਰੂਪ ਵੀ। ਫਿਰ ਅੱਗੇ ਦੱਸਦੇ ਹਨ, ਇੱਕ ਮਿੰਟ, ਤਿੰਨ ਨਿਜ ਘਰ ਵਾਸਾ, ਤਿੰਨ ਉਹਨਾਂ ਨੇ ਨਿਜ ਆਪਣੇ ਸਰੂਪ ਵੀ ਘਰ ਵਿੱਚ ਵਾਸਾ ਨਿਵਾਸ ਹੁੰਦਾ।
ਸਹਿਜੇ ਹੀ ਸੁਖ ਹੋਈ,
ਉਹ ਸੁਭਾਵ ਕੀ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਨੇ ਨਿਜ ਕਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨਾ ਹੋਏਗੋ। ਫਿਰ ਇਹ ਕਥਨ ਕੀਤਾ,
ਗੁਰ ਕੈ ਸ਼ਬਦ ਕਮਲ ਪਰਗਾਸਿਆ,
ਤੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਨੇ ਹਿਰਦੇ ਰੂਪੀ ਕਮਲ ਕਰਨਾ ਮੈਤਰੀ ਮੁਦਤਾ ਪੇਖਿਆ ਆਦਿ ਪੰਖਣੀਆਂ ਦੇ ਸਹਿਤ ਖਿੜ ਆਇਆ, ਪ੍ਰਗਾਸਿਆ ਖਿੜ ਗਿਆ ਹੈ।
ਹਉ ਮੈਂ ਦੁਰਮਤ ਖੋਈ,
ਉਹਨਾਂ ਨੇ ਆਪਣੇ ਅੰਦਰੋਂ ਹਉਮੈ ਹੰਗਤਾ ਤੇ ਦੁਰਮਤ ਖੋਟੀ ਮਤ ਖੋਈ ਗੁਆ ਦਿੱਤੀ ਹੈ।
ਸਭ ਨਾ ਮਹਿ ਏਕੋ ਸੱਚ ਵਰਤੈ,
ਸਾਰੇ ਜੀਵ ਇੱਕੋ ਪਰਮਾਤਮਾ ਵਰਤ ਰਿਹਾ ਹੈ।
ਸੱਚ ਵਰਤੈ,
ਸਭਨਾਂ ਦੇ ਵਿੱਚ ਇੱਕੋ ਹੀ ਸੱਚਾ ਪਰਮਾਤਮਾ ਵਰਤੈ ਵਰਤ ਰਿਹਾ, ਜੋ ਸੱਚ ਸਰੂਪ ਹੈ, ਤ੍ਰੈ ਕਾਲਵਾਦ ਰੂਪ ਹੈ।
ਵਿਰਲਾ ਬੂਝੈ ਕੋਈ,
ਕੋਈ ਵਿਰਲਾ ਹੀ ਹੈ ਭਾਈ, ਟਾਵਾਂ ਟਾਵੇ ਜੇ ਇਸ ਨੂੰ ਬੂਝੈ ਕੱਸ ਕੇ ਬੋਲਣੇ, ਬੂਝੈ ਬੁਝਦਾ ਸਮਝਦਾ ਹੈ।
ਗੁਰਮਤੀ ਮਨ ਨਿਰਮਲ ਹੋਆ,
ਗੁਰਾਂ ਦੀ ਸਿੱਖਿਆ ਦੁਆਰਾ ਜਿਨ੍ਹਾਂ ਦਾ ਮਨ ਉਜਲ ਹੋ ਗਿਆ, ਨਿਰਮਲ ਨਾਮ ਉਜਲਦਾ ਪਵਿੱਤਰ ਹੋਇਆ ਹੈ।
ਅੰਮ੍ਰਿਤ ਤੱਤ ਵਖਾਨ,
ਅੰਮ੍ਰਿਤ ਰੂਪ ਪਰਮਾਤਮਾ ਦੇ ਤੱਤ ਸਰੂਪ ਨੂੰ ਵਖਾਣੇ ਕਥਨ ਕਰਦੇ ਰਹਿੰਦੇ ਨੇ।
ਹਰ ਕਾ ਨਾਮ ਸਦਾ ਮਨ ਵਸਿਆ,
ਇਹਨਾਂ ਦੇ ਮਨ ਹਿਰਦੇ ਸਦਾ ਹਮੇਸ਼ਾ ਪਰਮਾਤਮਾ ਦਾ ਨਾਮ ਵਸ ਗਿਆ ਹੈ।
ਵਿੱਚ ਮਨ ਹੀ ਮਨ ਮਾਨੈ,
ਉਹਨਾਂ ਦਾ ਅਸ਼ੁੱਧ ਮਨ ਸ਼ੁੱਧ ਮਨ ਵਿੱਚ ਹੀ ਮਨ ਹੈ, ਮੰਨ ਗਿਆ ਭਾਵ ਅੰਤਰਮੁਖ ਹੋ ਗਿਆ। ਸ਼੍ਰੋਮਣੀ ਪਰਮਾਤਮਾ ਦੇ ਮਨ ਮੰਨਣ ਵਿੱਚ ਹੀ ਨਿਸ਼ਚੇ ਕਰਕੇ ਮਨ ਮਾਨੈ, ਮਨ ਮੰਨ ਗਿਆ, ਮਨ ਜਾਂਦਾ ਹੈ। ਮਨ ਮਾਨੇ ਤੋਂ ਬਿਨਾਂ ਤਾਂ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਕਹੋ ਕਬੀਰ, ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣੇ, ਇਸ ਪ੍ਰਕਾਰ ਕਿਹਾ ਹੈ।
ਸਾਧ ਬਲਿਹਾਰੀ ਗੁਰ ਆਪਣੇ ਵਿਟੋ,
ਇਹ ਭਾਈ ਆਪਣੇ ਸਤਿਗੁਰਾਂ ਦੇ ਉਪਰੋਂ ਹਮੇਸ਼ਾ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਿਤ ਆਤਮ ਰਾਮ ਪਛਾਨੈ,
ਮੈਂ ਜਿੱਥੇ ਬਲਿਹਾਰ ਕੁਰਬਾਨ ਜਾਂਦਾ ਹਾਂ, ਕਿਉਂ ਜਿਤ ਜਿਸ ਗੁਰਾਂ ਦੁਆਰਾ ਆਤਮ ਜੀਵ ਆਤਮਾ ਨੂੰ ਰਾਮ ਪਰਮਾਤਮਾ ਰੂਪ ਕਰਕੇ ਪਛਾਣੇ ਪਛਾਣਨਾ ਕੀਤਾ ਹੈ।
ਮਾਨਸ ਜਨਮ ਸਤਿਗੁਰੂ ਨਾ ਸੇਵਿਆ,
ਜਿਨ੍ਹਾਂ ਨੂੰ ਮਨੁੱਖਾ ਸਰੀਰਤਾ ਹੋਵੇ ਪ੍ਰਾਪਤ, ਨਾ ਗੁਰੂ ਵਾਲੇ ਬਣੇ ਤੇ ਨਾ ਸਤਿਗੁਰਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਸੇਵਨਾ ਨਹੀਂ ਕੀਤਾ।
ਬਿਰਥਾ ਜਨਮ ਗਵਾਇਆ,
ਆਪਣਾ ਮੂਲਕ ਮਨੁੱਖਾ ਜਨਮ ਸੰਸਾਰ ਜਿਹੜੇ ਸੰਸਾਰਕ ਕਾਰੋਬਾਰਾਂ ਦੇ ਵਿਚ ਜਾਂ ਵਿਸ਼ਿਆਂ ਵਿਕਾਰਾਂ ਵਿਚ ਲੱਗ ਕੇ ਵਿਅਰਥੀ ਗਵਾ ਲਿਆ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ,
ਤੇ ਜੇਕਰ ਪ੍ਰਭੂ ਆਪਣੀ ਨਦਰ ਕਿਰਪਾ ਦ੍ਰਿਸ਼ ਕਰੇ ਤਾਂ ਸਤਿਗੁਰਾਂ ਦੇ ਨਾਲ ਮੇਲੇ ਮੇਲ ਦਿੰਦਾ ਜੀਵ ਨੂੰ।
ਸਹਿਜੇ ਸਹਿਜ ਸਮਾਇਆ,
ਜੀਵ ਸੁਭਾਵਕ ਹੀ ਗਿਆਨ ਕਰਕੇ ਸਹਿਜ ਸਰੂਪ ਵਿਚ ਸਮਾ ਜਾਂਦਾ, ਭੇਦ ਹੋ ਜਾਂਦਾ।
ਨਾਨਕ ਨਾਮ ਮਿਲੇ ਵਡਿਆਈ,
ਕਥਨ ਕਰਦੇ ਉਹਨਾਂ ਨੂੰ ਨਾਮ ਜਪ ਕੇ ਲੋਕ ਪ੍ਰਲੋਕ ਚ ਵਡਿਆਈ ਜਸ ਸੋਭਾ ਮਿਲੇ ਮਿਲਦੀ ਹੈ।
ਪੂਰੇ ਭਾਗ ਧਿਆਇਆ,
ਇਹਨਾਂ ਨੇ ਪੂਰਨ ਭਾਗਾਂ ਕਰਕੇ ਪਰਮਾਤਮਾ ਦੇ ਨਾਮ ਨੂੰ ਧਿਆਇਆ। ਪੂਰਬਲੇ ਕਰਮ ਕੋਈ ਨਿਸ਼ਕਾਮ ਕਰਮ ਕੀਤੇ ਹੋਏ ਸੀ, ਇਸ ਕਰਕੇ ਅਰਾਧਨਾ ਕੀਤਾ, ਧਿਆ ਕਰ ਬਿਰਤੀ ਬਣ ਗਈ, ਧਿਆਉਣਾ ਕੀਤਾ।
ਪ੍ਰਭਾਤੀ ਮਹੱਲਾ ਤੀਜਾ,
ਪ੍ਰਭਾਤੀ ਰਾਗਣੀ ਦੇ ਅੰਦਰ ਮਹਾਰਾਜ ਅੱਗੇ ਫਰਮਾਨ ਕਰਦੇ ਤੀਸਰੇ ਪਾਤਸ਼ਾਹ,
ਆਪੇ ਭਾਂਤ ਬਣਾਏ ਬਹੁਰੰਗੀ,
ਬਹੁਤ ਰੰਗਾਂ ਵਾਲੇ ਪਰਮਾਤਮਾ ਨੇ ਆਪ ਹੀ ਅਨੇਕਾਂ ਭਾਂਤ ਤਰ੍ਹਾਂ ਦੇ ਜੀਵ ਬਣਾਏ ਬਣਾਉਣਾ ਕੀਤੇ ਨੇ। ਰਾਜਸੀ, ਤਾਮਸੀ, ਸ਼ਾਂਤਕੀ ਇਤਿਆਦਿਕ ਬਹੁਤ ਰੰਗਾਂ ਵਾਲੀ ਸੰਸਾਰ ਹੈ ਜਿਹੜਾ, ਇਹ ਮਹਾਰਾਜ ਸਾਹਿਬ ਨੇ ਪਰਮੇਸ਼ਰ ਨੇ ਬਣਾਇਆ ਹੋਇਆ ਸੰਸਾਰ ਨੂੰ। ਉੱਤਮ, ਮੱਧਮ, ਕਨਿਸ਼ਟ ਆਦਿ ਸੁਭਾਅ ਇਹ ਬਣਾਏ ਨੇ। ਭਾਂਤ ਤਰ੍ਹਾਂ ਤਰ੍ਹਾਂ ਦੇ ਜੀਅ ਪੈਦਾ ਕਰ ਦਿੱਤੇ, ਇੱਕ ਭਾਂਤ ਦੇ ਤੋਤੇ ਬਣਾ ਦਿੱਤੇ ਨੇ, ਉਹਨਾਂ ਦਾ ਹਰਾ ਜਿਹਾ ਰੰਗ ਹੈ ਤੇ ਉਹ ਬਣਾਏ ਹੋਏ ਨੇ। ਕਾਂ ਜਿਹੜੇ ਕਾਲੀ ਬਣਾ ਦਿੱਤੇ ਨੇ, ਮੋਰ ਤੇ ਤਿੱਤਰ ਇਹਨਾਂ ਦੇ ਚ ਮਿਸ਼ਰਤ ਰੰਗ ਬਣਾ ਦਿੱਤੇ ਨੇ। ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨੋਂ ਉਪਾਈ, ਐਸਾ ਆਪ ਹੀ ਬਹੁਤ ਰੰਗਾਂ ਦੇ ਜੀਵ ਬਣਾ ਕੇ ਉਹਨਾਂ ਨੂੰ ਭਾਂਤ ਪ੍ਰਕਾਸ਼ ਰਿਹਾ ਹੈ।
ਸਿਸ਼ਟ ਉਪਾਏ ਪ੍ਰਭ ਖੇਲ ਕੀਆ,
ਪਰਮਾਤਮਾ ਨੇ ਸਾਰੀ ਸਿਸ਼ਟ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਕੇ ਖੇਲ ਤਮਾਸਾ ਕੀਆ ਕੀਤਾ ਹੈ। ਰਾਰਾ ਨਾ ਹੋਣ ਕਰਕੇ ਭਾਈ ਸਿਸ਼ਟ ਬੋਲਣਾ, ਕਿਤੇ ਸ੍ਰਿਸ਼ਟ ਕੋਲੋਂ ਨੀ ਬੋਲਣਾ ਸੰਥਿਆ ਦੇ ਵਿਚ। ਅੱਗੇ ਬੋਲੋ ਜੀ।
ਕਰ ਕਰ ਵੇਖੈ ਕਰੇ ਕਰਾਏ,
ਪ੍ਰਭੂ ਆਪ ਇਸ ਸੰਸਾਰ ਦੀ ਉਤਪਤੀ ਕਰ ਕਰਕੇ ਪਾਲਣਾ ਕਰ ਕਰਕੇ ਸਭ ਕਰਤਵਾਂ ਨੂੰ ਵੇਖੈ ਵੇਖ ਰਿਹਾ ਹੈ।
ਕਰੇ ਕਰਾਏ
ਤੇ ਆਪ ਹੀ ਸਭ ਕੁਛ ਕਰੇ ਕਰ ਰਿਹਾ, ਆਪ ਹੀ ਜੀਵਾਂ ਪਾਸੋਂ ਉਹਨਾਂ ਦੀ ਵਾਸਨਾ ਅਨੁਸਾਰ ਕਰਾਏ ਕਰਾਉਂਦਾ ਹੈ। ਜਿਹੜੇ ਆਪ ਨਾਮ ਸਰਵਣ ਕਰਦੇ ਹੈ ਅਤੇ ਜਿਨ੍ਹਾਂ ਪਾਸੋਂ ਪ੍ਰਭੂ ਨਾਮ ਦਾ ਮੰਨਣ ਅਭਿਆਸ ਕਰਾਉਂਦਾ ਹੈ, ਉਹ ਆਪਣੇ ਸਰੂਪ ਨੂੰ ਹਸਤਾਮਲ ਜਿਵੇਂ ਹੱਥ ਦੇ ਔਲਾ ਧਰਿਆ ਦੇਖ ਲਈਦਾ, ਜਿਵੇਂ ਹੱਥ ਦੇ ਉੱਤੇ ਹੱਥ ਬਿਲਕੁਲ ਨੇੜੇ ਕਰਕੇ ਦੇਖ ਲਈਦਾ, ਇਉਂ ਦੇਖ ਲੈਂਦੇ ਨੇ ਆਪਣੀ ਆਤਮਾ ਨੂੰ।
ਸਰਬ ਜੀਆ ਨੋ ਰਿਜਕ ਦੀਆ,
ਪ੍ਰਭੂ ਸਾਰਿਆਂ ਜੀਵਾਂ ਨੂੰ ਰਿਜਕ ਦੀਆ ਦੇਣਾ ਕਰਦਾ ਹੈ। ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਪਉ ਕਰਿਆ ਦੇ ਰਿਹਾ।
ਕਲੀ ਕਾਲ ਮਹਿ ਰਵਿਆ ਰਾਮ,
ਇਸ ਕਲਯੁਗ ਦੇ ਕਾਲ ਸਮੇਂ ਦੇ ਵਿਚ ਗੁਰਮੁਖਾਂ ਨੇ ਰਾਮ ਪਰਮਾਤਮਾ ਦਾ ਜਸ ਰਵਿਆ ਉਚਾਰਨ ਕੀਤਾ ਹੈ।
ਘਟ ਘਟ ਪੂਰ ਰਹਿਆ ਪ੍ਰਭ ਏਕੋ,
ਜੋ ਏਕੋ ਇਕ ਅਖੰਡ ਸਰੂਪ ਪ੍ਰਭੂ ਸਾਰੇ ਘਟਾਂ ਘਟਾਂ ਵਿਚ ਪੂਰ ਪੂਰਨ ਵਿਆਪਕ ਹੋ ਰਿਹਾ ਹੈ। ਗੁਰਮੁਖਾਂ ਨੇ ਹਰ ਹਰ ਨਾਮ ਜਿਹੜਾ ਨਾ ਤੇ ਇਸ ਪ੍ਰਕਾਰ ਘਟ ਘਟ ਪੂਰ ਰਹਿਆ ਪ੍ਰਭ ਏਕੋ, ਇਕੋ ਹੀ ਪਰਮਾਤਮਾ ਸਾਰੇ ਪੂਰਨ ਪਰਿਪੂਰਨ ਹੋ ਰਿਹਾ ਹੈ।
ਗੁਰਮੁਖ ਪ੍ਰਗਟ ਹਰ ਹਰ ਨਾਮ,
ਗੁਰਮੁਖਾਂ ਨੇ ਹਰ ਹਰ ਨਾਮ ਜਪ ਕੇ ਉਸ ਪ੍ਰਭੂ ਨੂੰ ਆਪਣੇ ਅੰਦਰ ਪ੍ਰਗਟ ਸਾਕਸ਼ਾਤ ਕਰ ਲਿਆ। ਇੰਨਾ ਕੁ ਭੇਦ ਹੈ ਗੁਰਮੁਖਾਂ ਦਾ, ਉਹਨਾਂ ਨੇ ਸਾਕਸ਼ਾਤ ਕਰ ਲਿਆ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ, ਹੈ ਤਾਂ ਉਹ ਵੀ ਸੰਸਾਰ ਦੇ ਵਿਚ ਹੀ ਸੀ, ਇਉਂ ਪ੍ਰਾਪਤ ਹੋ ਜਾਂਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ,
ਗੁਪਤਾ ਨਾਮ ਵਰਤੈ ਵਿਚ ਕਲਯੁਗ,
ਜੋ ਹਰ ਪ੍ਰਭੂ ਸਾਰੀ ਤੁਕ ਇਕੱਠੀ ਹੈ।
ਘਟ ਘਟ ਹਰ ਭਰ ਪੂਰ ਰਹਿਆ,
ਕੁਝ ਤੁਕਾਂ ਦੇ ਸਾਰਾ ਬੋਲ ਕੇ ਅਰਥ ਹੁੰਦਾ ਹੈ ਤੇ ਉਂਝ ਅੱਧੀ ਦੀ ਤੁਕ ਦੇ ਨਾਲ ਹੀ ਅਰਥ ਠੀਕ ਰਹਿੰਦਾ। ਜੋ ਹਰ ਪ੍ਰਭੂ ਸਾਰੇ ਘਟਾਂ ਘਟਾਂ ਹਿਰਦਿਆਂ ਦੇ ਵਿਚ ਭਰਪੂਰ ਵਿਆਪਕ ਹੋ ਰਿਹਾ, ਉਹਦਾ ਨਾਮ ਕਲਯੁਗ ਦੇ ਵਿਚ ਗੁਪਤ ਰੂਪ ਵਿਚ ਵਰਤ ਰਿਹਾ ਹੈ।
ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ,
ਪਰਮਾਤਮਾ ਦਾ ਨਾਮ ਰੂਪੀ ਰਤਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ, ਉਹ ਤਿਨਾ ਉਹਨਾਂ ਦੇ ਹਿਰਦੇ ਮਨ ਦੇ ਪ੍ਰਗਟਿਆ ਪ੍ਰਗਟ ਹੋ ਗਿਆ ਹੈ।
ਜੋ ਗੁਰ ਸਰਣਾਈ ਭੱਜ ਪਇਆ,
ਜਿਹੜਾ ਗੁਰਾਂ ਦੀ ਸ਼ਰਨ ਵਿਚ ਭੱਜ ਨਾਮ ਦੌੜਦਾ, ਭੱਜ ਇਹਨੂੰ ਕੱਸ ਕੇ ਬੋਲਣਾ, ਭੱਜ ਗਿਆ, ਭੱਜ ਨਹੀਂ ਕਹਿਣਾ, ਭੱਜ ਦਾ ਅਰਥ ਹੋਰ ਹੈ, ਭੱਜ ਦਾ ਅਰਥ ਦੌੜਨਾ ਹੁੰਦਾ ਤੇ ਬਹੁਤ ਦੌੜ ਕੇ ਸੀਕਰ ਜਲਦੀ ਦੇ ਕੇ ਗੁਰੂ ਦੀ ਸ਼ਰਨ ਗੁਰੂ ਨਾਨਕ ਦੇ ਚਰਨਾਂ ਚ ਆ ਗਿਆ।
ਭੱਜ ਪਇਆ,
ਹਾਂ ਜੋ ਗੁਰਾਂ ਦੀ ਸ਼ਰਨ ਆਈ ਭੱਜ ਦੌੜ ਕੇ ਪਿਆ ਹੈ ਤੇ ਉਹਨੂੰ ਭਾਈ ਹਿਰਦੇ ਚ ਨਾਮ ਰੂਪੀ ਰਤਨ ਪ੍ਰਗਟ ਹੁੰਦਾ ਹੈ। ਤੇ ਭੱਜਣ ਤੋਂ ਭਾਵ ਕਿ ਜਿਹੜੀ ਬਿਰਤੀ ਸੰਸਾਰ ਵਾਲੇ ਪਾਸੇ ਨੂੰ ਦੌੜਦੀ ਫਿਰਦੀ ਹੈ ਉਧਰੋਂ ਭੱਜ ਕੇ ਸੁਰਤੀ ਜਿਹੜੀ ਗੁਰੂ ਦੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਜਾਣੀ, ਗੁਰੂ ਵਾਲੇ ਬਣ ਜਾਣ।
ਇੰਦਰੀ ਪੰਚ ਪੰਚੇ ਵਸ ਆਣ,
ਜਿਨ੍ਹਾਂ ਨੇ ਪੰਜੇ ਗਿਆਨ ਇੰਦਰੀਆਂ ਪੰਜੇ ਕਾਮ ਕ੍ਰੋਧ ਆਦਿ ਵਿਕਾਰ ਆਪਣੇ ਬਸ ਅਧੀਨ ਕਰ ਲਏ ਹਨ।
ਆਣੇ
ਆਣੇ ਲਿਆਂਦੇ ਹਨ ਬਸ ਕਰਨੇ, ਆਣੇ ਲਿਆਉਣਾ ਕੀਤੇ ਹਨ।
ਖਿਮਾ ਸੰਤੋਖ ਗੁਰਮਤ ਪਾਵੇ,
ਉਹ ਗੁਰਾਂ ਦੀ ਸਿੱਖਿਆ ਦੁਆਰਾ ਖਿਮਾ ਤੇ ਸੰਤੋਖ ਗੁਣਾਂ ਨੂੰ ਪਾਵੇ ਪਾਉਣਾ ਕਰਦਾ ਹੈ।
ਸੋ ਧਨ ਧਨ ਹਰ ਜਨ ਵੱਡ ਪੂਰਾ,
ਸੋ ਉਹ ਹਰ ਪਰਮਾਤਮਾ ਦਾ ਜਨ ਸਭ ਜਨ ਨਾਮ ਸੇਵਕ ਦਾ ਭਗਤ ਦਾ ਵੱਡ ਵੱਡਾ ਹੈ, ਪੂਰਨ ਪੂਰਾ ਹੈ ਤੇ ਵੱਡਾ ਵੀ ਹੈ, ਪੂਰਾ ਪੂਰਨ ਹੈ ਗੁਣਾਂ ਕਰਕੇ। ਤੇ ਇਸ ਕਰਕੇ ਧਨ ਧਨ ਧਨਤਾ ਦੇ ਯੋਗ ਹੈ, ਮਨ ਕਰਕੇ ਵੀ ਧਨ ਕੋ, ਵਾਣੀ ਕਰਕੇ ਵੀ ਧਨ ਹੈ ਉਹ।
ਜੋ ਭੈ ਬੈ ਰਾਗ ਹਰ ਗੁਣ ਗਾਵੇ,
ਜਿਹੜਾ ਭੈ ਸੰਯੁਗਤ ਜਾਣੀ ਭੈ ਦੇ ਸਹਿਤ, ਗੁਰੂ ਦਾ ਭੈ ਵੀ ਹੈ ਪਰਮੇਸ਼ਰ ਦਾ ਤੇ ਵਿਰਾਗ ਸੰਯੁਗਤ ਵੀ ਹੈ, ਭੈ ਤੇ ਵਿਰਾਗ ਦੇ ਸੰਯੁਗਤ ਹੈ, ਹਰ ਪਰਮਾਤਮਾ ਗੁਣਾਂ ਨੂੰ ਗਾਵੇ ਗਾਉਂਦਾ। ਭੈ ਜਿਹੜਾ ਧਾਰਨ ਕਰੂਗਾ ਗੁਰੂ ਦਾ ਗਲਤ ਕੰਮ ਨਹੀਂ ਕਰ ਸਕਦਾ, ਵੈਰਾਗ ਧਾਰਨ ਕੀਤਾ ਉਪਰਾਮਤਾ ਰਹੇਗੀ, ਲਾਲਚ ਨਹੀਂ ਕਰੇਗਾ ਕਦੇ।
ਗੁਰ ਤੇ ਮੋਹ ਫੇਰੇ ਜੇ ਕੋਈ,
ਜੇ ਕੋਈ ਮਨੁੱਖ ਗੁਰਾਂ ਤੋਂ ਮੂੰਹ ਫੇਰ ਲਵੇ ਜਾਣੀ ਬੇਮੁਖ ਹੋ ਜਾਵੇ।
ਗੁਰ ਕਾ ਕਹਿਆ ਨਾ ਚਿੱਤ ਧਰੇ,
ਗੁਰੂ ਤੋਂ ਬੇਮੁਖ ਹੋ ਜਾਂਦਾ, ਗੁਰੂ ਦਾ ਕਿਹਾ ਹੋਇਆ ਆਖਿਆ ਬਚਨ ਆਪਣੇ ਚਿੱਤ ਚ ਨਾ ਧਰੇ, ਧਾਰਨ ਨਾ ਕਰੇ, ਨਹੀਂ ਕਰਦਾ ਜਿਹੜਾ ਐਸਾ ਸਿੱਖ ਹੈ।
ਕਰ ਆਚਾਰ ਬਹੁ ਸੰਪਉ ਸੰਚੈ,
ਜੇ ਕਰੋ ਅਨੇਕਾਂ ਸਾਧਨਾ ਰੂਪੀ ਆਚਾਰ ਕਰਤਵ ਵੀ ਕਰਦਾ ਰਹੇ, ਬਹੁਤ ਪ੍ਰਕਾਰ ਦੀ ਸੰਪੋ ਵਿਭੂਤੀ ਸੰਚੈ ਇਕੱਤਰ ਵੀ ਕਰਦਾ ਹੈ।
ਜੋ ਕਿਛ ਕਰੇ ਸੋ ਨਰਕ ਪਰੈ,
ਜਿਹੜਾ ਕੁਝ ਵੀ ਕਰੇ ਕਰਦਾ ਉਹ ਨਿਸਫਲ ਹੋ ਜਾਂਦਾ, ਉਹ ਅੰਤ ਨੂੰ ਨਰਕ ਵਿਚ ਹੀ ਪੈਣਾ ਕਰਦਾ। ਇਹਦੇ ਤੇ ਸਾਸਰੀਆਂ ਇਤਿਹਾਸਕ ਤੱਥ ਹੈ, ਇੱਕ ਐਨ ਢੁਕਵੀਂ ਵਿਚਾਰ ਹੈ, ਇਸ ਕਰਕੇ ਮਹਾਂਪੁਰਖਾਂ ਨੇ ਸੁਣਾਈ ਸੀ। ਥੋੜੀ ਜੀ ਭਾਵੇਂ ਗੱਲ ਲੰਮੀ ਹੈ ਪਰ ਸਿਧਾਂਤ ਬਹੁਤ ਸੁੰਦਰ ਹੈ ਪੰਕਤੀ ਦੇ ਨਾਲ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੇ ਵਿਚ ਅਨੇਕਾਂ ਐਸੇ ਗੁਰਸਿੱਖਾਂ ਦੇ ਪ੍ਰਸੰਗ ਆਉਂਦੇ ਨੇ। ਇੱਕ ਉਜੈਨ ਦੇ ਰਹਿਣ ਵਾਲਾ ਸੀ, ਇਹ ਸੀ ਬਾਣੀਆਂ ਹੈ ਗੁਰੂ ਦਾ ਸਿੱਖ, ਇਹਦਾ ਨਾਮ ਸੀ ਬਿਸ਼ੰਬਰ ਦਾਸ। ਉਹ ਹਰ ਸਾਲ ਕਲਗੀਧਰ ਪਾਤਸ਼ਾਹ ਦੇ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਇਆ ਕਰਦੇ। ਦੇਖੋ ਤੁਰ ਕੇ ਆਉਣਾ ਪੈਂਦਾ ਸੀ, ਕਿੱਥੇ ਉਜੈਨ ਹੈ। ਉਹਨੇ ਸੋਚਿਆ ਵੀ ਮੇਰੇ ਪੁੱਤਰ ਨੂੰ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਉਹਨੇ ਕਿਹਾ ਵੀ ਇਹਦਾ ਵੀ ਭਲਾ ਹੋਵੇ ਪੁੱਤਰ ਦਾ, ਵੀ ਸਤਿਗੁਰੂ ਇਹਨੂੰ ਦਰਸ਼ਨ ਦੇਣਗੇ ਇਹਦਾ ਭਲਾ ਹੋਊਗਾ। ਉਹਨੇ ਸੋਚਿਆ ਮੇਰੇ ਪੁੱਤਰ ਨੂੰ ਵੀ ਗੁਰੂ ਸਾਹਿਬ ਦੇ ਦਾਰ ਬਖਸ਼ ਦੇਣ ਤੇ ਗੁਰਮਤ ਦੀ ਪਾਣ ਚਾੜ ਦੇਣ। ਇਸ ਨੇ ਆਪਣੀ ਧਰਮ ਕਿਰਤ ਵਿੱਚੋਂ 500 ਰੁਪਇਆ ਬਹੁਤ ਸੀ, ਹੁਣ ਤਾਂ 5 ਲੱਖ ਦਾ ਹੀ ਸਮਝੋ, ਉਹ 500 ਰੁਪਇਆ ਦਸੌਂ ਦਾ ਇਕੱਠਾ ਹੋਇਆ ਪਿਆ ਸੀ, ਤੀਲਾ ਤੀਲਾ ਕਰਕੇ ਜੋੜਿਆ। ਉਹ ਰੁਪਏ ਬਿਸ਼ੰਬਰ ਦਾਸ ਨੇ ਆਪਣੇ ਪੁੱਤਰ ਹਰਗੋਪਾਲ ਨੂੰ ਕਹਿੰਦੇ ਆਹ ਤਾਂ ਲੈ ਭਾਈ ਮੱਥਾ ਟੇਕਦੀ ਮਹਾਰਾਜ ਸਾਹਿਬ ਨੂੰ, ਤੇ ਪਿਤਾ ਦੀ ਆਗਿਆ ਪਾ ਕੇ ਸਾਧ ਸੁਣੀ। ਇਹ ਕਹਿੰਦੇ 100 ਰੁਪਈਆ ਤੂੰ ਹੋਰ ਵੱਖਰਾ ਮੱਥਾ ਟੇਕਣਾ, ਉਹ ਤੇਰੇ ਵੱਲੋਂ ਹੈ, ਇਹ 500 ਮੇਰੇ ਵੱਲੋਂ ਹੈ। ਕਹਿੰਦਾ ਜੀ ਸਤਿ ਵਚਨ। ਇਹ ਕਹਿ ਕੇ ਸਾਧ ਸੁਣੀ ਰਾਤਾਂ ਕੱਟਦਾ ਮੰਜ਼ਲ ਮਾਰਦਾ ਹੋਇਆ ਅਨੰਦਪੁਰ ਸਾਹਿਬ ਪਹੁੰਚਿਆ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਐਸਾ ਭਾਣਾ ਵਰਤਾਇਆ, ਐਨ ਉਸ ਵੇਲੇ ਹਰਗੋਪਾਲ ਇਹ ਬਿਸ਼ੰਬਰ ਦਾਸ ਦਾ ਪੁੱਤਰ ਉੱਥੇ ਪਹੁੰਚਿਆ, ਮਹਾਰਾਜ ਜੰਗਲ ਚੋਂ ਸ਼ਿਕਾਰ ਖੇਡ ਕੇ ਆਇਆ। ਹੁਣ ਇਹ ਉਹਦੇ ਸਮਝ ਤੋਂ ਬਾਹਰ ਸੀ ਗੱਲ। ਮਹਾਰਾਜ ਦੇ ਕੋਲ ਕੁਛ ਜਿਹੜੇ ਜੀਵਾਂ ਦੀ ਕਲਿਆਣ ਕੀਤੀ ਸੀ, ਸ਼ਿਕਾਰ ਦੇ ਬਹਾਨੇ ਜੀਵਾਂ ਦੀ ਕਲਿਆਣ ਕਰਨ ਗਏ ਸੀ, ਉਹ ਪੰਛੀ ਮਰੇ ਹੋਏ ਜਿਹੜੇ ਨੇ ਉਹ ਮਹਾਰਾਜ ਦੇ ਕੋਲ ਘੋੜੇ ਦੇ ਨਾਲ ਲਟਕਾਏ ਹੋਏ ਆਲੇ ਦੁਆਲੇ ਦੇਖ ਕੇ ਕਹਿੰਦਾ ਓਹੋ, ਕਹਿੰਦਾ ਮੈਂ ਕਿਹੋ ਜਿਹੀ ਥਾਂ ਆ ਗਿਆ, ਇਹ ਤਾਂ ਬੜਾ ਨਿਰਦਈ ਹੈ। ਕਹਿੰਦਾ ਮੇਰੇ ਪਿਤਾ ਨੇ ਪਤਾ ਨਹੀਂ ਇਹੋ ਜਿਹਾ ਗੁਰੂ ਕਿਉਂ ਧਾਰਨ ਕਰ ਲਿਆ, ਇਹ ਸ਼ੰਕਾ ਹੋ ਗਈ। ਤੇ ਇਉਂ ਜੀਵਾਂ ਦੇ ਉੱਪਰ ਦਇਆਈ ਨਹੀਂ ਹੈ ਇਹਨੂੰ ਤਾਂ, ਬਲਕਿ ਇਹ ਤਾਂ ਸ਼ਿਕਾਰੀ ਹੈ ਗੁਰੂ, ਗੁਰੂ ਕਿਤੇ ਸ਼ਿਕਾਰੀ ਹੁੰਦਾ। ਓਹੋ ਮੈਂ ਬੈਸ ਨੂੰ ਸੰਤ ਨੂੰ ਮੈਂ ਗੁਰੂ ਧਾਰਨ ਕਰਾਂਗਾ, ਮੈਂ ਤਾਂ ਨਹੀਂ ਗੁਰੂ ਧਾਰਦਾ ਕਲਗੀਧਰ ਨੂੰ। ਸਤਿਗੁਰੂ ਮਹਾਰਾਜ ਦੀ ਮੰਦੀ ਜਾਣ ਕੇ ਹੁਣ ਸਤਿਗੁਰੂ ਵਾਸਤੇ ਕੀ ਖੜੇ, ਸਤਿਗੁਰ ਮੇਰਾ ਮਾਰਜ ਵੱਲ ਹੈ। ਕਹਿੰਦੇ ਅੱਛਾ ਤੈਨੂੰ ਸ਼ੰਕਾ ਹੈ, ਕਹਿੰਦੇ ਲੈ ਭਾਈ ਕੋਈ ਨਹੀਂ। ਫਿਰ ਮਹਾਰਾਜ ਸਾਹਿਬ ਨੇ ਉਸੇ ਵੇਲੇ ਸਾਰੇ ਜੀਵਾਂ ਨੂੰ ਕਹਿੰਦੇ ਜਾਓ ਭਾਈ ਜਿਉਂਦੇ ਹੋ ਜਾਓ, ਜਾਓ ਆਪਣੇ ਆਪਣੇ ਰਾਤੇ, ਸਾਰੇ ਉੱਡ ਗਏ। ਇਹ ਦੇਖ ਕੇ ਬੜਾ ਇਹਦੇ ਮਨ ਦੇ ਵਿੱਚ ਤਾਂ ਵਿਚਾਰ ਆਈ ਵੀ ਬੜੀ ਇਸ ਤਰ੍ਹਾਂ ਦਾ ਕਿ ਪੰਛੀ ਉੱਡ ਗਏ, ਇਹਦਾ ਮਤਲਬ ਕਰਾਮਾਤ ਤਾਂ ਹੈਗੀ ਹੈ। ਹਰਗੋਪਾਲ ਤੇ ਇਉਂ ਸਾਧ ਸਾਰੇ ਜਿਉਂਦੇ ਹੋ ਕੇ, ਜਿਹੜੇ ਪੰਛੀ ਸੀ ਨਾ ਉਹ ਮਹਾਰਾਜ ਤਾਂ ਚਲੇ ਗਏ ਜਾ ਕੇ ਪੰਛਨਾਨਾ ਕੀਤਾ, ਪੰਛੀ ਇਕੱਠੇ ਹੋ ਕੇ ਦੁਆਲੇ ਹੋ ਗਏ ਉਹਦੇ ਹਰਗੋਪਾਲ ਦੇ। ਉਹ ਜਿਉਂ ਜਿਉਂ ਚੂੰ ਚੂੰ ਕਰਨ ਨਾ ਬਈ ਕੁਛ ਕਹਿਣ ਆਪਣੀ ਜ਼ਬਾਨ ਨਾਲ, ਮਹਾਰਾਜ ਨੇ ਉੱਥੇ ਬੈਠੀਆਂ ਸਮਰੱਥਾ ਬਖਸ਼ਤੀ ਵੀ ਇਹਦੇ ਸਮਝ ਆ ਜਾਵੇ ਵੀ ਕੀ ਕਹਿੰਦੇ ਨੇ ਜਾਨਵਰ। ਉਹ ਕੀ ਕਹਿੰਦੇ? ਕਹਿੰਦੇ ਤੇਰਾ ਬੇੜਾ ਗਰਕ ਹੋ ਜਾਵੇ। ਕਹਿੰਦੇ ਤੂੰ ਸਾਡੀ ਕਲਿਆਣ ਹੋਈ ਸੀ ਮਸਾਂ ਮਸਾਂ, ਮੁੜ ਕੇ ਫਿਰ ਜੂਨਾਂ ਚ ਧੱਕੇ ਖਾਵਾਂਗੇ, ਤੇਰਾ ਨੀ ਭਲਾ ਹੋ ਸਕਦਾ। ਉਹ ਇਹ ਦੇਖ ਕੇ ਹੈਰਾਨ ਹੋਇਆ ਵੀ ਇਹ ਜਾਨਵਰਾਂ ਦੀ ਗੱਲ ਮੈਨੂੰ ਅੱਗੇ ਤਾਂ ਕਦੇ ਸਮਝ ਨਹੀਂ ਆਈ, ਅੱਜ ਜਾਨਵਰਾਂ ਦੀ ਗੱਲ ਵੀ ਸਮਝ ਆ ਰਹੀ ਹੈ। ਕਹਿੰਦਾ ਚੱਲ ਕੁਛ ਵੀ ਹੋਵੇ ਪਰ ਵੈਸ਼ਨੂੰ ਗੁਰੂ ਇਹ ਠੀਕ ਹੈ, ਮੈਂ ਗੁਰੂ ਤਾਂ ਨਹੀਂ ਧਾਰਦਾ। ਇੰਨਾ ਨਾਸਤਕਪਣਾ ਅੰਦਰ ਸਾਧ ਸਿੰਘ ਜੀ ਇਸ ਦੇ ਪਹੁੰਚਿਆ ਹੋਇਆ, ਤੇ ਇਸ ਕਰਕੇ ਫਿਰ ਉਹ ਥੋੜਾ ਜਿਹਾ ਭਰੋਸਾ ਬੱਝਿਆ, ਪਰ ਸ਼ੰਕਾ ਦੀ ਦੀਵਾਰ ਬਣੀ ਰਹੀ। ਤੇ ਫਿਰ ਵੀ ਆਪਣੇ ਪਿਤਾ ਦਾ ਵਚਨ ਮੰਨਦਿਆਂ ਹੋਇਆਂ 500 ਰੁਪਇਆ ਪਿਤਾ ਵੱਲੋਂ ਦਸਵੰਧ ਭੇਟਾ ਕਰ ਦਿੱਤਾ, 100 ਰੁਪਇਆ ਆਪਣੇ ਵੱਲੋਂ ਵੀ ਭੇਟਾ ਕਰ ਦਿੱਤਾ। ਸਤਿਗੁਰੂ ਮਹਾਰਾਜ ਸਾਹਿਬ ਨੇ ਖੁਸ਼ੀ ਦਿੰਦਿਆਂ ਹੋਇਆਂ 3 ਵਚਨ ਕੀਤੇ, 3 ਸਾਧ ਸਿੰਘ ਪਰ 2 ਪ੍ਰਤੱਖ ਬਖਸ਼ਿਆ ਤੇ 1 ਗੁਪਤ ਕਰ ਦਿੱਤੀ, ਜਿਹੜੀ ਵਿਸ਼ੰਬਰ ਦਾਸ ਦੇ ਪੁੱਤਰ ਦੇ ਤਾਂ ਸਮਝ ਤੇ ਆਉਣ ਵਾਲੀ ਗੱਲ ਹੈ ਨਹੀਂ ਸੀ। ਤਾਂ ਉਸ ਕਹਿਣ ਲੱਗੇ, ਹੇ ਹਰਗੋਪਾਲ, ਕਹਿੰਦੇ ਕਾਕਾ ਤੇਰਾ ਪਿਤਾ ਸਾਡਾ ਸਿਦਕੀ ਸਿੱਖ ਹੈ, ਇਹ ਬਚਨ ਕਿਹਾ। ਕਹਿੰਦੇ ਇਸ ਕਰਕੇ ਉਸ ਨੂੰ ਕਹਿਣਾ ਕਿ ਤੇਰੀ ਭੇਟਾ ਗੁਰੂ ਦਰ ਮਨਜ਼ੂਰ ਹੋ ਗਈ, ਇਹਦੇ ਬਦਲੇ ਵਿੱਚ ਗੁਰੂ ਨੇ ਤੈਨੂੰ ਭਾਓ ਦਾ ਬਚਨ ਦਿੱਤਾ। ਉਹਦੇ ਤਾਂ ਸਿਰ ਦੇ ਉੱਤੇ ਦੀ ਨਿਕਲ ਗਿਆ ਵੀ ਕੀ ਹੁੰਦਾ ਹੈ। ਨਾਲੇ ਕਹਿਣਾ ਕਿ ਹੁਣ ਅਸੀਂ 5 ਕਕਾਰੀ ਖਾਲਸਾ ਪੈਦਾ ਕਰ ਦਿੱਤਾ ਹੈ, ਸਾਰਿਆਂ ਸਿੱਖਾਂ ਨੂੰ ਸਰਬਲੋਹ ਦੇ ਕੜੇ ਪਹਿਨਾ ਦਿੱਤੇ ਨੇ, ਤੈਨੂੰ ਬਖਸ਼ਿਸ਼ ਕਰਦੇ, ਜਦੋਂ ਆਏਗਾ ਅੰਮ੍ਰਿਤ ਫੇਰ ਛਕ ਲਈ, ਕੜਾ ਹੁਣੇ ਪਾ ਲਿਆ। ਖੇ ਉਹ ਕੜਾ ਦੇ ਦਿੱਤਾ ਸਰਬਲੋਹ ਦਾ, ਮੋਟਾ ਜਿਹਾ ਕੜਾ ਸੀ। ਪੁਰਾਣੇ ਸਮੇਂ 'ਚ ਕੋਈ ਬਹੁਤੇ ਕਾਰੀਗਰ ਸੁਹਪਣ ਵਾਲੇ ਕੜੇ ਤਾਂ ਬਣਾਉਂਦੇ ਨਹੀਂ ਸੀ ਹੁੰਦੇ, ਐਂ ਲੱਗਦਾ ਹੁੰਦਾ ਜਿਵੇਂ ਮੱਝ ਦੇ ਜਾਂ ਗਾਂ ਦੇ ਸੰਗਲ ਦੇ ਵਿੱਚ ਕੜਾ ਬੜਾ ਪਾਇਆ ਹੁੰਦਾ ਹੈ ਨਾ, ਗੋਲ ਚੱਕਰ। ਉਹਨੂੰ ਲਿਖਿਆ ਉੱਥੇ ਵੀ ਕੱਚੇ 1 ਪਾਈਆ ਦਾ ਸੀ, ਕੱਚੇ ਹੁੰਦੇ ਸੀ, ਬਸੰਬਰ ਦਾਸ ਨੂੰ ਪਾਉਣ ਦੇ ਲਈ ਬਖਸ਼ ਦਿੱਤਾ। ਤੀਸਰਾ ਕਹਿੰਦੇ ਭਾਈ ਆਹ ਸਾਡਾ ਕੜਾ ਪ੍ਰਸ਼ਾਦ, ਸੀਤ ਪ੍ਰਸ਼ਾਦ ਲੈ ਜਾ, ਮੇਰੇ ਗੁਰਸਿੱਖ ਨੂੰ ਦੇ ਦੇ। ਇਹ 3 ਬਖਸ਼ਦਿਆਂ ਹਰਗੋਪਾਲ ਨੂੰ ਵਿਦਾ ਕਰ ਦਿੱਤਾ। ਨਾ ਹੀ ਉਹਨੇ ਸਿੱਖੀ ਮੰਗੀ, ਨਾ ਗੁਰੂ ਨੇ ਦਿੱਤੀ। ਜਿਹਨੂੰ ਭੁੱਖੇ ਨਹੀਂ ਲੱਗੀ ਰੋਟੀ ਕੌਣ ਦਿੰਦਾ ਉਸਨੂੰ? ਉਹ ਆਨੰਦਪੁਰ ਸਾਹਿਬ ਤੋਂ ਵਿਦਾ ਹੋ ਕੇ ਜਦੋਂ ਬੂਰ ਮਾਜਰੇ ਪਹੁੰਚੇ ਨਾ, ਰਾਤ ਕੱਟੀ, ਇਤਿਹਾਸ ਦੇ ਵਿੱਚ ਬੜਾ ਜ਼ਿਕਰ ਹੈ, ਉਹ ਨਗਰ ਦੇ ਵਿੱਚ ਸਾਧ ਸਿੰਘ ਜੀ ਉਹਨੇ ਰਾਤ ਕੱਟਣੀ ਸੀ। ਪੁੱਛਿਆ ਵੀ ਨਗਰ ਕੋਈ ਧਰਮਸ਼ਾਲਾ ਹੈ? ਕਹਿੰਦੇ ਵੀ ਧਰਮਸ਼ਾਲਾ ਤਾਂ ਨਹੀਂ ਹੈ, ਇੱਕ ਧਿਆਨ ਸਿੰਘ ਇੱਥੇ ਰਹਿੰਦਾ ਗੁਰੂ ਕਾ ਸਿੱਖ, ਉਹ ਆਏ ਗਏ ਦੀ ਸੇਵਾ ਬੜੀ ਕਰਦਾ, ਤੂੰ ਤਾਂ ਗੁਰੂ ਦੇ ਦਰ ਤੋਂ ਆਇਆ, ਉਹ ਤਾਂ ਕੋਈ ਵੀ ਜਾਵੇ ਬੜੀ ਸੇਵਾ ਕਰਦਾ, ਬਈ ਉੱਥੇ ਰਾਤ ਕੱਟ ਲੈ। ਇਹ ਧਿਆਨ ਸਿੰਘ ਦੇ ਘਰ ਪਹੁੰਚਿਆ, ਧਿਆਨ ਸਿੰਘ ਨੂੰ ਪਤਾ ਲੱਗਿਆ ਵੀ ਆਨੰਦਪੁਰ ਸਾਹਿਬ ਤੋਂ ਆਇਆ ਦਰਸ਼ਨ ਕਰਕੇ ਗੁਰੂ ਦੇ। ਉਹ ਕਹਿੰਦਾ ਧੰਨ ਹੋਵੇ ਗੁਰੂ ਸਿੱਖਾ, ਮੈਂ ਤਾਂ ਆਪਣੀ ਖੇਤੀਪਤੀ ਫਸਿਆ ਹੋਇਆ। ਉਹਦੇ ਪੈਰੀ ਹੱਥ ਲਾਵੇ, ਤੂੰ ਧੰਨ ਹੈ ਗੁਰੂ ਦੇ ਦਰਸ਼ਨ ਕਰਕੇ ਸਤਿਕਾਰ ਕੀਤਾ, ਬੈਠਣ ਦੇ ਲਈ ਮੰਜਾ ਬਿਸਤਰਾ ਦੇ ਦਿੱਤਾ, ਇਸ਼ਨਾਨ ਕਰਾਇਆ, ਪ੍ਰਸ਼ਾਦਾ ਛਕਾਇਆ, ਸਾਰਾ ਕੁਛ। ਉਹ ਜਦੋਂ ਹਰਗੋਪਾਲ ਨੇ ਸੋਚਿਆ ਵੀ ਗੁਰੂ ਜੀ ਦਾ ਪ੍ਰਸ਼ਾਦ ਜਿਹੜਾ ਹੈ ਉਹ ਇੰਨੀ ਦੂਰ ਤੋਂ ਮੈਂ ਲੈ ਕੇ ਆਇਆ, ਇਹ ਗੁਰੂ ਨੇ ਕਿਹਾ ਵੀ ਤੇਰੇ ਪਿਤਾ ਨੂੰ ਵੀ ਇਹ ਤਾਂ ਕੀ ਸੁੱਕਾ ਪ੍ਰਸ਼ਾਦ ਹੈ ਕਿ ਜਾਂ ਫਿਰ ਕਿਸ ਤਰ੍ਹਾਂ ਦਾ, ਮੈਂ ਖੋਲ੍ਹ ਕੇ ਤਾਂ ਦੇਖ ਲਾਂ। ਉਹਨੇ ਜਦੋਂ ਕੜਾਹ ਪ੍ਰਸ਼ਾਦ ਸਾਧ ਸਿੰਘ ਜੀ ਖੋਲ੍ਹ ਕੇ ਵੇਖਿਆ, ਉਹ ਹੈ ਤਾਂ ਸੀ ਕੜਾਹ ਪ੍ਰਸ਼ਾਦ, ਪਰ ਉਹਨੂੰ ਝਟਕਾ ਨਜ਼ਰ ਆਇਆ। ਕਹਿੰਦਾ ਓਹੋ, ਕਹਿੰਦਾ ਇਹ ਤਾਂ ਜਾਨਵਰਾਂ ਦਾ ਮਾਸ ਹੈ, ਮਹਾਰਾਜ ਦੀਆਂ ਖੇਡਾਂ ਦੇਖੋ ਕੈਸੀਆਂ ਨਾ, ਕੱਪੜੇ ਵਿੱਚ ਲਪੇਟ ਲਿਆ। ਕਹਿੰਦਾ ਦਊ ਆਪਣੇ ਪਿਤਾ ਨੂੰ ਜਾ ਕੇ ਵੀ ਆਹ ਸੰਘ ਇਹੋ ਜਿਹਾ ਪ੍ਰਸ਼ਾਦ ਦਿੱਤਾ ਤੇਰੇ ਗੁਰੂ ਨੇ, ਤੇ ਨਾਲੇ ਅਲਾਂਬਾ ਦਊਂਗਾ ਮੈਂ। ਤੋ ਇਸ ਕਰਕੇ ਸਾਧ ਸਿੰਘ ਜੀ ਉਸ ਨੇ ਫਿਰ ਉੱਕਣੇ ਬੰਨ ਲਿਆ, ਉਦਾਸ ਹੋ ਗਿਆ। ਧਿਆਨ ਸੂ ਪੁੱਛਦਾ, ਕਹਿੰਦਾ ਗੁਰਸਿੱਖਾ, ਆਨੰਦਪੁਰ ਸਾਹਿਬ ਨੂੰ ਜਿਹੜੇ ਰੋਂਦੇ ਜਾਂਦੇ ਨੇ, ਕਹਿੰਦੇ ਉਹ ਖੁਸ਼ ਹੋਏ ਆਉਂਦੇ ਨੇ, ਤੂੰ ਉਦਾਸ ਹੈ, ਕੀ ਗੱਲ ਹੈ? ਉਦਾਸੀ ਦਾ ਕਾਰਨ ਕੀ ਹੈ? ਬਾਣੀਆਂ ਦਾ ਪੁੱਤ ਸੀ, ਕਹਿੰਦਾ ਜੀ ਘਾਟਾ ਹੀ ਬਹੁਤ ਪੈ ਗਿਆ। ਹੌਕਿਆਂ ਦੇ ਨਾਲ ਬੋਲਿਆ, ਕਹਿੰਦਾ ਮੈਂ ਆਪਣੇ ਪਿਤਾ ਦੀ ਅਕਲ ਤੋਂ ਹੈਰਾਨ ਹਾਂ, 500 ਰੁਪਇਆ ਆਪਣੇ ਵੱਲੋਂ, 100 ਰੁਪਇਆ ਮੇਰੇ ਵੱਲੋਂ ਗੁਰੂ ਨੂੰ ਭੇਟ ਦਵਾ ਦਿੱਤਾ, ਬਦਲੇ ਦੇ ਚ ਕੀ ਮਿਲਿਆ? ਮੋਟਾ ਜਿਹਾ ਲੋਹੇ ਦਾ ਕੜਾ, ਆਮ ਹੀ ਮੱਝਾਂ ਦੇ ਸੰਗਲਾਂ ਚ ਪਾਇਆ ਹੁੰਦਾ, ਕੀ ਬਖਸ਼ਿਸ਼ ਹੈ ਇਹ? ਦੂਸਰਾ ਨਿਖਿਧ ਮਾਸ, ਕਹਿੰਦਾ ਪ੍ਰਸ਼ਾਦ ਆਹ ਦਿੱਤਾ ਵੀ ਅਖੇ ਛਕ ਲਈ। ਵੈਸ਼ਨਾਂ ਦਾ, ਵੈਸ਼ਨੂੰ ਲੋਕ ਤਾਂ ਹੱਥ ਵੀ ਨਹੀਂ ਲਾਉਂਦੇ ਇਹਨਾਂ ਚੀਜ਼ਾਂ ਨੂੰ। ਕਹਿੰਦਾ ਮੇਰੇ ਪਿਤਾ ਨੂੰ ਪਤਾ ਨਹੀਂ ਕੀ ਹੋ ਗਿਆ, ਇਹ ਕਿਹੋ ਜਿਹੇ ਖਾਣੇ ਖਾਣ ਲੱਗ ਗਿਆ ਮੇਰਾ ਬਾਪ ਵੀ। ਤੀਸਰਾ ਕਹਿੰਦੇ ਆਖੇ ਭਾਉ ਦਾ ਬਚਨ, ਨਾ ਸਾਡੇ ਖਾਣ ਦੇ ਕੰਮ ਆਵੇ ਨਾ ਹੰਢਾਉਣ ਦੇ ਕੰਮ ਆਵੇ। ਬਾਣੀਆਂ ਪੁੱਤ ਸੀ ਸਾਧ ਸਿੰਘ ਹਿੱਲ ਗਿਆ ਸਿਰ ਤੋਂ ਲੈ ਕੇ ਪੈਰਾਂ ਤੱਕ, ਕਹਿੰਦਾ ਹੁਣ ਇਸ ਘਾਟੇ ਨੂੰ ਝੂੜਨਾ ਹੋਰ ਕੀ ਹੈ, ਤਾਂ ਉਦਾਸ ਹੈ। ਧਿਆਨ ਸਿੰਘ ਨੇ ਦੇਖਿਆ ਉਹ ਤਾਂ ਸਿਦਕ ਹਾਰ ਗਿਆ। ਉਹ ਕਹਿੰਦਾ ਵੀ ਐਂ ਕਰ, ਨਿਰਾਸ਼ ਨਾ ਹੋ, ਨਿਰਾਸ਼ ਹੋਣ ਦੀ ਲੋੜ ਨਹੀਂ, ਕੀ ਹੋ ਗਿਆ ਤੇ ਧੰਨ ਤਾਂ ਤੈਨੂੰ ਹੁਣ ਵੀ ਪ੍ਰਾਪਤ ਹੋ ਸਕਦਾ। ਕਹਿੰਦਾ ਹੁਣ ਕਿਵੇਂ ਮਿਲਜੂ? ਕਾਹਲੀ ਨਾਲ ਬੋਲਿਆ, ਕਹਿੰਦਾ ਹੁਣ ਇਹ ਮਿਲ ਜਾਂਦਾ, ਧਿਆਨ ਸਿੰਘ ਕਹਿਣ ਲੱਗਿਆ ਵੀ ਆਨੰਦਪੁਰ ਵੱਲ ਨੂੰ ਕਰ ਲੈ ਮੂੰਹ, ਗੁਰੂ ਨੂੰ ਦੇ ਜਾਮਨ ਕਿ ਸਾਰੀਆਂ ਬਰਕਤਾਂ ਵੇਚ ਦੇ ਮੈਨੂੰ ਅਰਦਾਸ ਕਰਕੇ, ਮੈਂ ਤੈਨੂੰ 600 ਰੁਪਇਆ ਦੇ ਦਿੰਦਾ। ਉਹਨੇ ਆਪਣੇ ਘਰ ਦੀਆਂ ਸਾਸੀ ਗਰੀਬੀ ਬਾਹਲੀ ਸੀ ਭਾਈ ਤੰਨਾ ਸਿੰਘ, ਘਰ ਦੀਆਂ ਵਸਤੂਆਂ ਵੇਚ ਦਿੱਤੀਆਂ, ਗਹਿਣੇ ਵੇਚ ਦਿੱਤੇ, ਜੋ ਵੀ ਸੋਨਾ ਚਾਂਦੀ ਆਦਿ ਜੋ ਕੁਛ ਵੀ ਪਿਆ ਸੀ ਘਰ ਦਾ ਸਮਾਨ ਹੀ ਵੇਚ ਦਿੱਤਾ ਸਾਰਾ। 600 ਰੁਪਇਆ ਮਸਾਂ ਮਸਾਂ ਇਕੱਠਾ ਕੀਤਾ, ਅਰਦਾਸ ਕਰਵਾ ਲਈ। 600 ਰੁਪਏ ਦੇ ਬਦਲੇ ਗੁਰੂ ਦੀ ਬਖਸ਼ ਕੜਾ ਸਾਹ ਸਿੰਘ ਜੀ ਉਹਨੇ ਪਹਿਨ ਲਿਆ। ਔਰ ਫਿਰ ਜਿਹੜਾ ਭਾਉ ਦਾ ਬਚਨ ਸੀ ਭਾਈ ਧਿਆਨ ਸਿੰਘ ਜੀ ਨੂੰ ਉਹਨੇ ਦੇ ਦਿੱਤਾ। ਇਹਦਾ ਸਾਹ ਸਿੰਘ ਜੀ ਪੁੰਨ ਫਲ ਤੇਰੇ ਪਿਤਾ ਨੂੰ ਪ੍ਰਾਪਤ ਜਿਹੜਾ ਹੋਣਾ ਸੀ ਧਿਆਨ ਸਿੰਘ ਨੂੰ ਪ੍ਰਾਪਤ ਹੋਵੇ, ਐਂ ਕਹਾ ਲਿਆ ਉਹਦੇ ਕੋਲੋਂ। ਧਿਆਨ ਸਿੰਘ ਨੇ ਸਾਹ ਸਿੰਘ ਕਹਿੰਦੇ ਆ 50 ਰੁਪਏ ਹੋਰ ਵੀ ਲੈ ਜਾ, ਇਹ ਤੈਨੂੰ ਉੱਪਰ ਦਿੱਤੇ, ਤੂੰ ਮੈਨੂੰ ਕੀਮਤੀ ਚੀਜ਼ਾਂ ਦੇ। ਕਹਿੰਦਾ ਮੇਰੇ ਬਾਪ ਨੂੰ ਕੀ ਕਹਿੰਦਾ, ਆ ਸਿੱਖ ਵੀ ਉਹ ਜਿਹੇ ਪਾਗਲ ਲੱਗਦਾ ਮੈਨੂੰ ਤਾਂ ਮੇਰੇ ਬਾਪ ਵਰਗਾ। ਹਰਗੋਪਾਲ ਪ੍ਰਸਾਦ ਲੈ ਕੇ ਤੇ ਉਹ ਕਹਿੰਦਾ ਵੀ ਜਿਹੜਾ ਹੈਗਾ ਪ੍ਰਸ਼ਾਦ ਇਹ ਦੂਸਰੇ ਦਾ ਹੱਕ ਹੈ, ਇਹ ਤਾਂ ਨਹੀਂ ਮੈਂ ਲੈਂਦਾ, ਇਹ ਮੇਰਾ ਗੁਰਭਾਈ ਬਿਸੰਬਰ ਦਾਸ ਇਹ ਉਹਨੂੰ ਦੇ ਦਿਓ। ਅੱਗੇ ਉਹ ਲੈ ਗਿਆ। ਇਉਂ ਸਾਧ ਸਿੰਘ ਉਹ ਸਾਰਾ ਕਹਿੰਦਾ ਵੀ ਇਹ ਜਿਹੜਾ ਪ੍ਰਸ਼ਾਦ ਹੈ ਆਪਣੇ ਪਿਤਾ ਨੂੰ ਦੇ ਦੀ, ਸਤਿਕਾਰ ਨਾਲ ਖਾ ਲਵੇ। ਇਹ ਵਾਰਤਾ ਸਾਧ ਸਿੰਘ ਜੀ ਉਹਨੇ ਕੀ ਕੀਤਾ, ਉਥੋਂ ਫਿਰ ਚੱਲ ਪਿਆ। 600 ਰੁਪਇਆ ਉਹਨੇ ਰਸਤੇ ਦੇ ਵਿੱਚ ਇੱਕ ਸੌਦਾ ਖਰੀਦਿਆ, ਵੇਚਿਆ, ਉਹਦੇ ਚ ਨਫਾ ਹੋ ਗਿਆ। ਇਹ ਆਨੰਦਪੁਰ ਸਾਹਿਬ ਤੇ ਗੁਰੂ ਨਾਲ ਹੋਈ ਵਾਰਤਾ, ਜਿਹੜੀ ਰਸਤੇ ਦੇ ਵਿੱਚ ਨਫੇ ਦੀ ਵਾਰਤਾ ਸਾਰੀ ਇਸ ਤਰ੍ਹਾਂ ਦੀ ਸਾਧ ਸਿੰਘ ਜੀ ਇਹ ਕਰਦਾ ਜਾ ਰਿਹਾ। ਤੇ ਇਹ ਜਾ ਕੇ ਨਾ ਇੱਕ ਪਾਲੀਪੁਰ ਸ਼ਹਿਰ ਆਇਆ, ਉੱਥੇ ਜਾ ਕੇ ਇਹਨੇ ਸੌਦਾ ਖਰੀਦਿਆ, ਉੱਥੇ 3000 ਰੁਪਇਆ ਇਹਦੇ ਕੋਲ ਹੋ ਗਿਆ। ਮਹਾਂਪੁਰਖ ਤਾਂ ਇਹ ਤੋਂ ਵੱਧ ਵੀ ਦੱਸਦੇ ਸੀ। ਤੇ ਇਉਂ ਸਾਧ ਸਿੰਘ ਜੀ ਅਖੀਰ ਨੂੰ ਚਲੋ ਜੈਨ ਦੇ ਕੋਲ ਇਹ ਸੀ ਪਾਲੀਪੁਰ, ਅੱਗੇ ਜਾ ਪਹੁੰਚੇ, ਉਜੈਨ ਵਿੱਚ ਚਲਿਆ ਗਿਆ। ਜਾ ਕੇ ਉਹਨੇ ਬਿਸੰਬਰ ਦਾਸ ਨੂੰ ਜਾ ਕੇ ਸਾਰੀ ਗੱਲ ਧਿਆਨ ਸਿੰਘ ਦੇ ਨਾਲ ਜੋ ਵਾਰਤਾ ਸਾਰੀ ਕਹਿ ਸੁਣਾਈ, ਜਿੰਨੀ ਤੁਸੀਂ ਸੁਣ ਲਿਆ ਹੁਣ ਤੀ। ਬਿਸੰਬਰ ਦਾਸ ਭੁੱਬਾ ਮਾਰ ਮਾਰ ਕੇ ਰੋਇਆ, ਕਹਿੰਦੇ ਉਹ ਨਲਾਇਕਾ ਮੈਨੂੰ ਤੇਰੇ ਤੇ ਆਸ ਨਹੀਂ ਸੀ, ਤੂੰ ਗੁਰੂ ਤੇ ਬੇਮੁਖ ਹੋ ਗਿਆ, ਮੇਰੇ ਘਰ ਦੇ ਜੋ ਸਿੱਖੀ ਦੀ ਜੜ ਪੁੱਟੀ ਗਈ, ਗੁਰੂ ਦੀਆਂ ਬਖਸ਼ਾਂ ਹੀ ਵੇਚ ਆਇਆ ਤੂੰ, ਗੁਰੂ ਦੀਆਂ ਤਾਂ ਬਸਤਰ ਹੁਣ ਉਹ ਵੀ ਨਹੀਂ ਕੋਈ ਵੇਚ ਸਕਦਾ, ਤੂੰ ਬਖਸ਼ਾਂ ਵੇਚ ਆਇਆ। ਕਹਿੰਦਾ ਨਿਕਲ ਜਾ ਮੇਰੇ ਘਰ ਤੋਂ, ਮੈਨੂੰ ਗੁਰੂ ਦਾ ਪ੍ਰਸਾਦ ਦੀ ਛੇਤੀ। ਕਹਿੰਦਾ ਲੈ ਚੱਕ ਲੈ, ਦੇਖ ਲੈ ਕਿਹਾ ਜਿਹਾ ਪ੍ਰਸਾਦ ਹੈ, ਐਵੇਂ ਔਖਾ ਹੋਈ ਜਾਂਦਾ। ਸੋਟੀ ਨਾਲ ਬੰਨੀ ਫਿਰਦਾ ਸੀ, ਕਹਿੰਦਾ ਮੈਂ ਤਾਂ ਹੱਥ ਵੀ ਨਹੀਂ ਲਾਇਆ ਤੇਰੇ ਪ੍ਰਸ਼ਾਦ ਨੂੰ। ਜਦ ਖੋਲਿਆ ਪਹਿਲਾਂ ਅਰਦਾਸ ਕੀਤੀ, ਨਮਸਕਾਰ ਕੀਤੀ, ਹੇ ਕਲਗੀਧਰ ਪਾਤਸ਼ਾਹ ਤੂੰ ਆਪਣੇ ਸਿੱਖ ਨੂੰ ਇੰਨਾ ਯਾਦ ਕੀਤਾ ਮਹਾਰਾਜ, ਤੂੰ ਮੈਨੂੰ ਪ੍ਰਸ਼ਾਦ ਭੇਜਿਆ ਮਹਾਰਾਜ, ਧੰਨਵਾਦ। ਜਦੋਂ ਖੋਲਿਆ ਪ੍ਰਸ਼ਾਦ ਨੇ ਖਰਾਬ ਤਾਂ ਕੀ ਹੋਣਾ, ਝਟਕਾ ਤਾਂ ਕੀ, ਗਰਮ ਗਰਮ ਕੜਾਹ ਪ੍ਰਸ਼ਾਦ ਜਿਵੇਂ ਹੁਣੇ ਬਣਿਆ ਹੁੰਦਾ। ਇਹ ਫਿਰ ਦੇਖ ਕੇ ਹੈਰਾਨ ਹੋ ਗਿਆ, ਕਹਿੰਦੇ ਦੇਖ ਤੂੰ ਕਹਿੰਦਾ ਸੀ ਖਾਣ ਯੋਗ ਵਸਤੂ ਨੂੰ। ਬਿਸੰਬਰ ਦਾਸ ਨੇ ਕਿਹਾ ਉਹ ਕਿ ਬੇਸਿਦ ਕਿਹਾ, ਤੈਨੂੰ ਹੁਣ ਬੋਲਣ ਦੀ ਲੋੜ ਨਹੀਂ, ਤੇਰੇ ਨਾਲ ਪਿਓ ਪੁੱਤ ਦਾ ਰਿਸ਼ਤੇ ਹੀ ਖਤਮ ਹੋ ਜਾਏਗਾ, ਬਸ ਮੈਂ ਹੁਣ ਤੂੰ ਸਿੱਖ ਨਹੀਂ ਰਿਹਾ, ਮੇਰਾ ਪੁੱਤਰ ਵੀ ਨਹੀਂ ਰਿਹਾ ਤੂੰ। ਬਿਸੰਬਰ ਦਾਸ ਨੇ ਸਾਧ ਸਿੰਘ ਜੀ ਉਹ ਪ੍ਰਸ਼ਾਦ ਛਕ ਲਿਆ, ਛਕ ਕੇ ਉਸ ਵੇਲੇ ਸੋਚਿਆ ਘਰ ਦੇ ਵਿੱਚ ਹੌਲੀ, ਉਹ ਕਹਿੰਦਾ ਵੀ ਮੈਨੂੰ ਇੰਨਾ ਨਫਾ ਹੋਇਆ, ਦੇਖਦਿਆਂ ਦੇਖਦਿਆਂ ਘਰ 'ਚ ਗਰੀਬੀ ਆ ਗਈ। ਫਿਰ ਲੱਗਾ ਪਛਤਾਵ ਕਰਨ, ਕਹਿੰਦਾ ਪਿਤਾ ਜੀ ਹੁਣ ਅਕਲ ਆਈ ਆ, ਜਦੋਂ ਘਰ ਦੇ ਵੀ ਸਾਰੀਆਂ ਬਰਕਤਾਂ ਖਤਮ ਹੋ ਗਈਆਂ ਮੈਨੂੰ ਬਖਸ਼ਾ ਲੈ। ਕਹਿੰਦਾ ਫਿਰ ਸਿੱਖੀ ਧਾਰਨ ਕਰੇਗਾ? ਕਹਿੰਦਾ ਹੁਣ ਨਹੀਂ ਧਾਰਨ ਕਰੂੰ, ਕਿਵੇਂ ਧਾਰਨ ਕਰੂੰ। ਬਿਸੰਬਰ ਦਾਸ ਨੂੰ ਲੈ ਕੇ ਚੱਲ ਪਿਆ, ਹਰਗੋਪਾਲ ਨੂੰ ਆਪਣੇ ਨਾਲ ਲੈ ਕੇ ਰਸਤੇ ਪੜਾ ਕਰਦਾ। ਧਿਆਨ ਸਿੰਘ ਦੇ ਕੋਲ ਆਇਆ ਬੂਰ ਮਾਜਰੇ, ਜਿਹੜਾ ਪਿੰਡ ਸੀ ਉਹ ਮਾਜਰੀ ਵਾਲਾ ਪਿੰਡ ਸਾਧ ਸਿੰਘ ਜੀ, ਇਹ ਚਮਕੌਰ ਸਾਹਿਬ ਤੋਂ ਸਾਹਮਣੇ ਉਹ ਪੈਂਦਾ ਉੱਥੇ ਨੇੜੇ। ਉਹਨੇ ਪਿਓ ਪੁੱਤਾਂ ਦਾ ਸਤਿਕਾਰ ਕਰਿਆ, ਜਲ ਪਾਣੀ ਛਕਾਇਆ। ਬਿਸੰਬਰ ਦਾਸ ਨੇ ਧਿਆਨ ਸਿੰਘ ਨੂੰ ਨਿਮਰਤਾ ਨਾਲ ਅੱਖਾਂ ਭਰ ਭਰ ਕੇ ਨੀਰ ਡੁੱਲਿਆ, ਮਿਹਨਤ ਕੀਤੀ। ਕਹਿੰਦੇ ਮੇਰੇ ਨਲਾਇਕ ਪੁੱਤਰ ਨੇ ਮੇਰੇ ਘਰ ਵਿੱਚੋਂ ਸਿੱਖੀ ਦੀ ਜੜ ਪੁੱਟ ਦਿੱਤੀ, ਸਿੱਖਾ ਤੂੰ ਪਰਉਪਕਾਰੀ ਹੈ, ਕਿਰਪਾ ਕਰ ਮੇਰੇ ਘਰ ਦੇ ਵਿੱਚ ਤੇਰੇ ਕਰਕੇ ਸਿੱਖੀ ਦੀ ਜੜ ਲੱਗ ਜੂਗੀ, ਇਹ ਬਖਸ਼ ਦੀਆਂ ਵਸਤੂਆਂ ਮੋੜ ਦੇ। ਧਿਆਨ ਸਿੰਘ ਕਹਿੰਦਾ ਵੀ ਜੇ ਮੇਰੇ ਬਸ ਹੁੰਦੀਆਂ ਮੋੜ ਦਿੰਦਾ, ਇਹ ਬਖਸ਼ੀਆਂ ਹੋਈਆਂ ਚੀਜ਼ਾਂ ਤੇਰੇ ਪੁੱਤਰ ਨੇ ਅਰਦਾਸ ਕਰਕੇ ਮੋੜੀਆਂ ਨਾ, ਇਹ ਆਨੰਦਪੁਰ ਸਾਹਿਬ ਜਾਣਾ ਪਊਗਾ ਆਪਾਂ ਨੂੰ। ਕਹਿੰਦੇ ਉਸ ਦਿਨ ਤੋਂ ਮੇਰੇ ਘਰ ਦੇ ਵਿੱਚ ਚਾਰੇ ਪਦਾਰਥ ਆ ਗਏ, ਮੈਂ ਤਾਂ ਬਹੁਤ ਗਰੀਬ ਸੀ, ਪਤਾ ਨਹੀਂ ਕਿੱਥੋਂ ਆ ਗਈ ਮਾਇਆ, ਮੇਰੇ ਘਰ ਦਾ ਸਾਰਾ ਦਲਿੱਦਰ ਚੁੱਕਿਆ ਗਿਆ, ਪਰ ਮੈਂ ਕਿਸੇ ਪਦਾਰਥ ਦਾ ਲਾਲਚੀ ਨਹੀਂ ਹਾਂ, ਇਹ ਬਰਕਤਾਂ ਮੋੜਨੀਆਂ ਹੁਣ ਮੇਰੇ ਬਸ ਨਹੀਂ ਹੈ, ਅਰਦਾਸ ਹੋ ਚੁੱਕੀ, ਅਰਦਾਸ ਨਹੀਂ ਮੁੜਦੀ ਹੁੰਦੀ, ਜੇ ਤੈਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ ਮੈਂ ਆਨੰਦਪੁਰ ਸਾਹਿਬ ਤੇਰੇ ਨਾਲ ਚੱਲਦਾ। ਬਿਸੰਬਰ ਦਾਸ ਤੇ ਭਾਈ ਧਿਆਨ ਸਿੰਘ ਇਹ ਸਾਸਨ ਜੀ ਸਾਰੇ ਚੱਲ ਪਏ, ਹਰ ਗੋਪਾਲ ਨੂੰ ਨਾਲ ਲਿਆ। ਕਹਿੰਦਾ ਤੂੰ ਮੇਰੀ ਇੰਨੀ ਕੁ ਇਲਾਜ ਰੱਖ ਲਿਆ ਵੀ ਤੂੰ ਨਾਲ ਚੱਲ ਕੇ ਸਿਫਾਰਸ਼ ਕਰ ਦੇ ਗੁਰੂ। ਅਨੰਦਪੁਰ ਸਾਹਿਬ ਪਹੁੰਚੇ, ਸਤਿਗੁਰੂ ਜੀ ਤਖ਼ਤ ਉੱਤੇ ਬਿਰਾਜਮਾਨ ਸੀ, ਸੰਗਤਾਂ ਜੁੜੀਆਂ ਹੋਈਆਂ ਨੇ। ਬਿਸੰਬਰ ਦਾਸ ਰੋ ਪਿਆ ਭੁੱਬਾਂ ਮਾਰ ਮਾਰ ਕੇ। ਮਹਾਰਾਜ ਕਹਿੰਦੇ ਸਿੱਖਾ ਰੋ ਨਾ, ਤੂੰ ਮੈਨੂੰ ਬਹੁਤ ਪਿਆਰਾ। ਕਹਿੰਦਾ ਮਹਾਰਾਜ ਇਹ ਦੱਸੋ ਵੀ ਦਰਖਤ ਦੀ ਜੜ੍ਹ ਤਾਂ ਮਜ਼ਬੂਤ ਸੀ, ਇਹ ਟਾਣਾ ਵਿੰਗਾ ਕਿਉਂ ਹੋ ਗਿਆ? ਐਂ ਲਿਖਿਆ ਇਤਿਹਾਸ, ਇਹ ਟਾਣ ਵਿੰਗਾ ਕਿਉਂ ਹੋ ਗਿਆ? ਮਹਾਰਾਜ ਕਹਿੰਦੇ ਭਾਈ ਕਰਮਾਂ ਦੀ ਗੱਲ ਹੈ। ਕਹਿੰਦੇ ਮਹਾਰਾਜ ਸਿੱਧਾ ਕਰ ਦੋ ਹੁਣ ਇਹਨੂੰ। ਤੇ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਧਿਆਨ ਸਿੰਘ, ਧਿਆਨ ਸਿੰਘ ਨੂੰ ਪੁੱਛਿਆ, ਕਹਿੰਦੇ ਗੁਰਸਿੱਖਾ ਤੂੰ ਸੁਣਾ। ਕਹਿੰਦਾ ਮਹਾਰਾਜ ਜਦੋਂ ਤੁਹਾਡਾ ਭਾਉ ਦਾ ਵਚਨ ਮੇਰੇ ਕੋਲ ਆ ਗਿਆ, ਅਗਲੇ ਦਿਨ ਮੈਂ ਖੇਤ ਚ ਹਲ ਵਾਹੁਣ ਲੱਗਿਆ, ਮੋਹਰਾਂ ਦਾ ਖਜ਼ਾਨਾ ਨਿਕਲ ਆਇਆ ਸੋਨੇ ਦੀਆਂ, ਘਰ ਦੇ ਸਾਰੀਆਂ ਬਰਕਤਾਂ ਆ ਗਈਆਂ। ਤੇ ਹੁਣ ਮੈਂ ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਤੀਸਰੇ ਪਾਤਸ਼ਾਹ ਨੇ ਵਚਨ ਕੀਤੇ ਨੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਮਹਾਰਾਜ ਧਿਆਨ ਸਿੰਘ ਨੂੰ ਕਿਹਾ ਤੂੰ ਪਰਉਪਕਾਰੀ ਹੈ, ਤੇ ਕੀ ਚਾਹੁੰਦਾ ਹੈ? ਕਹਿੰਦਾ ਮਹਾਰਾਜ ਵੀ ਇਹਦਾ ਹੱਕ ਹੈ, ਇਸੇ ਨੂੰ ਮੋੜ ਦੋ। ਕਹਿੰਦੇ ਤੂੰ, ਕਹਿੰਦਾ ਮੈਨੂੰ ਗਰੀਬੀ ਚੰਗੀ ਹੈ, ਸਿੱਖੀ ਨਿਵਜ ਹੈ। ਮਹਾਰਾਜ ਕਹਿੰਦੇ ਜਾ ਧਿਆਨ ਸਿੰਘ, ਤੇਰੇ ਘਰ ਵੀ ਬਰਕਤਾਂ ਰਹਿਣਗੀਆਂ, ਹੁਣ ਇਹ ਵੀ ਨਹੀਂ ਵਾਪਸ ਹੋਣਗੀਆਂ, ਗੁਰੂ ਘਰ ਦੀ ਕੋਈ ਘਾਟ ਨਹੀਂ। ਪਰ ਤੇਰੇ ਕਹਿਣ ਤੋਂ, ਬਿਸੰਬਰ ਦਾਸ ਦੀਆਂ ਬੇਨਤੀਆਂ ਕਰਨ ਤੋਂ ਮੈਂ ਹਰ ਗੋਪਾਲ ਨੂੰ ਬਖਸ਼ਦਾ। ਫਿਰ ਇਹਨੇ ਤਿੰਨ ਚਾਰ ਵਾਰੀ ਸ਼ੰਕਾ ਕੀਤੀ, ਇੱਕ ਤਾਂ ਜਾਨਵਰਾਂ ਤੇ ਸ਼ੰਕਾ ਕੀਤੀ, ਉਹਨਾਂ ਦੀ ਕਲਿਆਣ ਕੀਤੀ ਸੀ ਮੈਂ, ਦੂਸਰਾ ਕੜਾਹ ਪ੍ਰਸ਼ਾਦ ਤੇ ਮੈਂ ਪਰਖਣਾ ਕੀਤੀ ਸੀ, ਇਹ ਤਾਂ ਨਹੀਂ ਸੀ ਬਖਸ਼ਣ ਵਾਲਾ, ਪਰ ਮੇਰੇ ਸਿੱਖ ਦਾ ਪੁੱਤਰ ਹੈ। ਕਹਿੰਦੇ ਹੁਣ ਭਾਈ ਤੈਨੂੰ ਏਕੜ ਨਹੀਂ ਬਖਸ਼ਣਾ, ਸੌ ਅਰਦਾਸਾਂ ਕਰਨੀਆਂ ਪੈਣਗੀਆਂ। ਉੱਥੇ ਇਤਿਹਾਸ ਪੜ੍ਹੋ, ਸੌ ਅਰਦਾਸਾਂ ਕਰਾਈਆਂ, ਤੇ ਉਹਦੇ ਚ ਸਾਧ ਸਿੰਘ ਜੀ ਸਾਰੇ ਮਹਾਤਮ ਜਪ ਜੀ ਸਾਹਿਬ ਦੇ ਦੱਸੇ। ਇਸ ਪ੍ਰਕਾਰ ਗੁਰੂ ਤੇ ਜੋ ਬੇਮੁੱਖ ਹੋ ਜਾਂਦਾ ਹੈ ਉਹਦੀਆਂ ਸਾਧ ਸਿੰਘ ਜੀ, ਫਿਰ ਉਹਨੂੰ ਸਤਿਗੁਰੂ ਤੋਂ ਬਿਨਾਂ ਤਾਂ ਟਿਕਾਣਾ ਨਹੀਂ ਹੋਇਆ ਕੋਈ, ਤੇ ਇਸ ਕਰਕੇ ਤੇ ਹੋਰ ਕੋਈ ਟਿਕਾਣਾ ਨਹੀਂ ਗੁਰੂ ਤੋਂ ਬਿਨਾਂ। ਅਨੇਕਾਂ ਜਨਮਾਂ ਦੇ ਵਿੱਚ ਭਰਮਣ ਕਰਕੇ ਵੀ ਫਿਰ ਵੀ ਉਹਨੂੰ ਉੱਥੇ ਆਉਣਾ ਪੈਂਦਾ। ਗੁਰ ਤੇ ਮੂੰਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿੱਤ ਧਰੇ, ਕਰ ਆਚਾਰ ਬਹੁ ਸੰਪੋ ਸੰਚੈ, ਜਿਵੇਂ ਬਥੇਰਿਆ ਧਨ ਕਮਾ ਲਿਆ ਸੀ, ਜੋ ਕੁਛ ਕਰਿਆ ਸੋ ਨਰਕ ਭਰੇ। ਇਹਦੇ ਤੇ ਤਾਂ ਇਹ ਇਤਿਹਾਸੀ ਸਾਧ ਸੀ, ਥੋੜੀ ਜਿਹੀ ਲੰਮੀ ਹੋ ਗਈ ਸਾਖੀ, ਪਰ ਰਸਦਾਇਕ ਸੀ। ਇਹ ਕਿਹੜੀਆਂ ਬਣਦੀ? ਹਾਂਜੀ ਅੱਗੇ ਬੋਲੋ।
ਏਕੋ ਸ਼ਬਦ ਏਕੋ ਪ੍ਰਭ ਵਰਤ,
ਇੱਕ ਸੰਸਾਰ ਦੇ ਅੰਦਰ ਇੱਕੋ ਪ੍ਰਭੂ ਦਾ ਸ਼ਬਦ ਹੁਕਮ ਹੈ, ਇੱਕੋ ਹੀ ਪ੍ਰਭੂ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ।
ਸਭ ਏਕਸ ਤੇ ਉਤਪਤ ਚੱਲੇ,
ਏਕਸ ਪ੍ਰਭੂ ਤੋਂ ਸਾਰੀਆਂ ਉਤਪਤੀ ਪੈਦਾਇਸ਼ ਹੋ ਰਹੀ ਹੈ ਤੇ ਪਾਲਣਾ ਪੋਸ਼ਣ ਕਿਰਿਆ ਚੱਲ ਰਹੀ ਹੈ।
ਨਾਨਕ ਗੁਰਮੁਖ ਮੇਲ ਮਿਲਾਏ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪ੍ਰਭੂ ਜਿਸ ਗੁਰਮੁਖ ਨੂੰ ਗੁਰਾਂ ਦੇ ਮੇਲ ਵਿੱਚ ਮਿਲਾਏ ਮਿਲਾਉਂਦਾ ਹੈ।
ਗੁਰਮੁਖ ਹਰ ਹਰ ਜਾਏ ਰਲੇ,
ਗੁਰਮੁਖ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਸਰੂਪ ਵਿੱਚ ਜਾਏ ਜਾ ਕੇ ਰਲੇ ਰਲ ਜਾਂਦਾ ਹੈ।
ਪ੍ਰਭਾਤੀ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ ਪ੍ਰਭਾਤੀ ਰਾਗ ਵਿੱਚ,
ਮੇਰੇ ਮਨ ਗੁਰ ਆਪਣਾ ਸਾ ਲਾ,
ਹੇ ਮੇਰੇ ਮਨਾਂ ਤੂੰ ਆਪਣੇ ਗੁਰੂ ਦੀ ਸ਼ਲਾਘਾ ਕਰਿਆ ਕਰ, ਸ਼ਲਾਘਾ ਕਰਨ ਜੋ ਕੇਵਲ ਗੁਰੂ ਨਾਨਕ ਹੈ।
ਪੂਰਾ ਭਾਗ ਹੋਵੇ ਮੁਖ ਮਸਤਕ,
ਜਿਹਦੇ ਮੁੱਖ ਮਸਤਕ ਮੂੰਹ ਉੱਤੇ ਮੂੰਹ ਤੇ ਮੱਥੇ ਦੇ ਉੱਪਰ ਪੂਰਾ ਭਾਗ ਭਾਗ ਲੇਖ ਹੋਵੇ ਹੁੰਦਾ ਹੈ, ਜਿਹਦੇ ਅੰਤਸ਼ਕਰ ਰੂਪੀ ਮਸਤਕ ਮੱਥੇ ਉੱਪਰ, ਮੁੱਖ ਸ਼੍ਰੋਮਣੀ ਤੇ ਪੂਰਾ ਪੂਰਾ ਨਿਸ਼ਕਾਮ ਕਰਮ ਦਾ ਲੇਖ ਪਿਆ ਲਿਖਿਆ ਹੁੰਦਾ ਹੈ।
ਸਦਾ ਹਰ ਕੇ ਗੁਣ ਗਾਹੇ,
ਉਹ ਸਦਾ ਹਮੇਸ਼ਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ।
ਰਹਾਉ
ਦੇ ਕੇ ਫਰਮਾਉਂਦੇ ਜੀ,
ਅੰਮ੍ਰਿਤ ਨਾਮ ਭੋਜਨ ਹਰ ਦੇ,
ਸਤਿਗੁਰੂ ਜੀ ਹਰ ਪਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਭੋਜਨ ਦੇ ਦੇਣਾ ਕਰਦੇ ਹਨ ਜੀ।
ਕੋਟ ਮੱਧੇ ਕੋਈ ਵਿਰਲਾ ਲੇ,
ਪਰ ਕਰੋੜਾਂ ਮੱਧੇ ਕਹਿਣਾ ਉਹਨੂੰ ਭਾਈ, ਮੱਧੇ ਨਹੀਂ ਕਰਨਾ, ਕੱਸ ਕੇ ਬੋਲਣਾ, ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਟਾਵਾਂ ਟਾਵਾਂ ਹੀ ਹੈ, ਨਾਮ ਰੂਪੀ ਭੋਜਨ ਨੂੰ ਜਿਹੜਾ ਲੇ ਲੈਣਾ ਕਰਦਾ। ਪ੍ਰਸ਼ਨ ਕੀਤਾ ਜੀ ਕੌਣ ਲੈਂਦਾ, ਉਹਦਾ ਉੱਤਰ ਦਿੰਦੇ ਹਨ,
ਜਿਸ ਨੂੰ ਆਪਣੀ ਨਜ਼ਰ ਕਰੇ,
ਜਿਹਦੇ ਉੱਤੇ ਮਨੁੱਖ ਦੇ ਉੱਤੇ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਕਰ ਦਿੰਦਾ, ਨਾਮ ਪ੍ਰਾਪਤ ਕਰਾ ਦਿੰਦਾ, ਜਿਸ ਮਨੁੱਖ ਨੂੰ ਨੌਂ ਦਾ ਅਰਧ ਉੱਤੇ ਹੁੰਦਾ, ਜਿਸ ਮਨੁੱਖ ਦੇ ਉੱਤੇ ਆਪਣੀ ਨਜ਼ਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ, ਉਹੀ ਨਾਮ ਪ੍ਰਾਪਤ ਕਰਦਾ ਹੈ ਜੀ।
ਗੁਰ ਕੇ ਚਰਨ ਮਨ ਮਾਹੇ ਵਸਾਏ,
ਭਾਈ ਗੁਰਾਂ ਦੇ ਸ਼ਬਦ ਰੂਪੀ ਚਰਨ ਆਪਣੇ ਹਿਰਦੇ ਚ ਫਿਰ ਵਸਾ ਲੈਂਦਾ, ਉਹ ਜਾਂ ਵਸਾਉਣਾ ਕਰੋ।
ਦੁੱਖ ਹਨੇਰਾ ਅੰਦਰੋਂ ਹੋ ਜਾਏ,
ਗੁਰਾਂ ਦੇ ਚਰਨ ਵਸਣ ਨਾਲ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ, ਜੰਮਣ ਮਰਨ ਦਾ ਦੁੱਖ, ਇਹ ਸਾਰੇ ਦੁੱਖ ਵੀ ਚਲੇ ਜਾਂਦੇ ਹੈ, ਅਗਿਆਨਤਾ ਦਾ ਹਨੇਰਾ ਵੀ ਚਲਿਆ ਜਾਂਦਾ ਹੈ, ਚਲਿਆ ਜਾਵੇਗਾ।
ਆਪੇ ਸੱਚ ਲਏ ਮਿਲਾ,
ਉਹ ਸੱਚਾ ਵਾਹਿਗੁਰੂ ਆਪਣੇ ਨਾਲ ਮਿਲਾ ਵੀ ਲੈਂਦਾ ਹੈ।
ਆਪੇ ਸੱਚ ਲਏ ਮਿਲਾ,
ਫਿਰ ਉਹ ਸੱਚਾ ਪ੍ਰਭੂ ਆਪੇ ਆਪ ਹੀ ਆਪਣੇ ਨਾਲ ਮਿਲਾਏ, ਮੇਲ ਲੈ ਲੈਂਦਾ ਹੈ।
ਗੁਰ ਕੀ ਬਾਣੀ ਸਿਉ ਲਾਏ ਪਿਆਰ,
ਹੇ ਗੁਰਸਿੱਖਾ, ਗੁਰੂ ਦੀ ਬਾਣੀ ਜਿਹੜੀ ਉਪਦੇਸ਼ ਰੂਪ ਹੈ, ਇਹਦੇ ਸਿਉ ਨਾਲ ਪ੍ਰੇਮ ਲਾਉਣਾ ਕਰ, ਸਨੇਹ ਕਰ ਤੋਂ।
ਇੱਥੇ ਉੱਥੇ ਇਹੋ ਆਧਾਰ,
ਇੱਥੇ ਇਸ ਲੋਕ ਦੇ ਵਿੱਚ ਉੱਥੇ ਪ੍ਰਲੋਕ ਦੇ ਵਿੱਚ ਬਾਣੀ ਦਾ ਹੀ ਆਸਰਾ ਹੈ ਭਾਈ, ਜੋ ਸਤਿਗੁਰਾਂ ਦੀ ਬਾਣੀ ਹੈ।
ਆਪੇ ਦੇਵੈ ਸਿਰਜਣਹਾਰ,
ਸਿਰਜਣਹਾਰ ਸੰਸਾਰ ਦੇ ਰਚਣ ਵਾਲਾ ਆਪ ਹੀ ਗੁਰਾਂ ਦੀ ਬਾਣੀ ਦਾ ਪ੍ਰੇਮ ਆਸਰਾ ਦੇਵੇ ਦੇਣਾ ਕਰੇ, ਇਹ ਬੇਨਤੀਆਂ ਕਰੋ ਕਿ ਮਹਾਰਾਜ ਤੁਸੀਂ ਉਹ ਕਿਰਪਾ ਕਰੋ।
ਸੱਚਾ ਮਨਾਏ ਆਪਣਾ ਭਾਣਾ,
ਜਿਸ ਮਨੁੱਖ ਨੂੰ ਸੱਚਾ ਪਰਮੇਸ਼ਰ ਆਪਣਾ ਭਾਣਾ ਹੁਕਮ ਮਨਾਵੇ ਮਨਾਉਂਦਾ ਹੈ,
ਸੋਈ ਭਗਤ ਸੁਗੜ ਸੁਜਾਣਾ,
ਉਹੀ ਭਗਤ ਹੈ, ਭਗਤੀ ਕਰਨ ਵਾਲਾ, ਸੁਗੜ ਸ੍ਰੇਸ਼ਟ ਹੈ, ਸ਼ੁਭ ਗੁਣਾਂ ਦੀ ਸ੍ਰੇਸ਼ਟ ਘਾਟ ਨੂੰ ਘੜਨ ਵਾਲਾ, ਸੁਜਾਣਾ ਸ੍ਰੇਸ਼ਟ ਗਿਆਨੀ ਹੈ।
ਨਾਨਕ ਤਿਸ ਕੈ ਸਦ ਕੁਰਬਾਣਾ,
ਸਤਿਗੁਰੀ ਕਥਨ ਕਰਦੇ ਮੈਂ ਤਿਸ ਉਸ ਭਗਤ ਦੇ ਉਪਰੋਂ ਸਦਾ ਹਮੇਸ਼ਾ ਕੁਰਬਾਨਾ ਬਲਿਹਾਰ ਜਾਂਦਾ ਹਾਂ। ਇਹਦੇ ਸਾਧ ਸਿੰਘ ਜੀ ਜਿਹੜਾ ਜੋੜ ਹੈ, ਚਾਰ ਤਾਂ ਇਹਦੇ ਪਦ ਨੇ, ਇਸ ਕਰਕੇ ਜੋੜ ਹੈ ਇਹਦੇ ਵਿੱਚ ਸਾਰਾ ਜਿਹੜਾ ਸਾਧ ਸਿੰਘ ਜੀ, ਤੇ ਤੀਸਰੇ ਪਾਤਸ਼ਾਹ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਤਾਂ ਆਇਆ ਸੱਤ ਸ਼ਬਦ, ਇਸ ਕਰਕੇ ਸੱਤ ਅੰਕ ਲੱਗਿਆ ਹੋਇਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ 17 ਸ਼ਬਦ ਆਏ ਹੈ, ਇਹਨਾਂ 17 ਤੇ 7 ਨੂੰ ਜੋੜ ਕਰ ਲਈਏ 24 ਹੋ ਜਾਂਦਾ ਹੈ, ਇਸ ਕਰਕੇ ਇਹ ਇਸ ਤਰ੍ਹਾਂ ਦੇ ਪਾਤਸ਼ਾਹ ਸੁਣੀ ਹੈ, ਵਾਧੂ ਸਮਝ ਕੇ ਨਹੀਂ ਛੱਡ, ਸਮਝਣ ਵਾਸਤੇ ਨੇ ਇਹ, ਬੋਲਣ ਵਾਸਤੇ ਨਹੀਂ ਹੁੰਦੇ। ਹਾਂਜੀ ਚਲੋ ਅੱਗੇ ਅੱਗੇ ਚੌਥੇ ਪਾਤਸ਼ਾਹ ਦੀ ਬਾਣੀ ਅੱਗੇ ਆਰੰਭ ਹੋਣੀ ਹੈ, ਇਸ ਕਰਕੇ ਹਾਂਜੀ।
ਪ੍ਰਭਾਤੀ ਮਹੱਲਾ ਚੌਥਾ ਵਿਭਾਸ,
ਤੇ ਇਸ ਕਰਕੇ ਅੱਗੇ ਪ੍ਰਭਾਤੀ ਵਿਭਾਸ ਦੋਨੇ ਰਾਗੜੀਆਂ ਮੇਲ ਦਿੱਤੀਆਂ ਮਹਾਰਾਜ ਚੌਥੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਇਹਦੇ ਵਿੱਚ ਨੇ, ਚੌਥੇ ਸਰੂਪ ਗੁਰੂ ਰਾਮਦਾਸ ਦੇ ਪਾਵਨ ਸ਼ਬਦ ਉਚਾਰਨ ਕਰਦੇ ਨੇ, ਪਹਿਲਾਂ ਮੰਗਲ ਉਤਾਰਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸੂਪ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ, ਐਸੇ ਵਿਸ਼ੇਸ਼ਣਾਂ ਵਾਲੇ ਬ੍ਰਹਮ ਦੇ।
ਰਸਕ ਰਸਕ ਗੁਣ ਗਾਵਹਿ ਗੁਰਮਤ,
ਇਹ ਭਾਈ ਰਸਕ ਰਸੀ ਹੋ ਕੇ ਰਸਕ ਪ੍ਰੇਮ ਪੂਰਵਕ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਪਰਮਾਤਮਾ ਦੇ ਗੁਣਾਂ ਨੂੰ ਗਾਵੇ ਗਾਉਣਾ ਕਰੇ।
ਲਿਵ ਉਨਮਨ ਨਾਮ ਲਗਾਨ,
ਫਿਰ ਕੀ ਹੋਏਗਾ, ਤਦੋਂ ਨਾਮ ਕਰਕੇ ਉਨਮਨ ਉਨਮੇ ਤੁਰੀ ਅਵਸਥਾ ਨੂੰ ਕਹਿੰਦੇ ਨੇ, ਉਨਮਨੀ ਅਵਸਥਾ ਹੈ, ਤੁਰੀਆ ਪਦ ਹੈ, ਇਹਦੇ ਚ ਲਿਵ ਬਿਰਤੀ ਲਗਾਨ ਲੱਗ ਜਾਂਦੀ ਹੈ, ਭਾਵ ਇਸਤਿਤ ਹੋ ਜਾਂਦੀ ਹੈ, ਜੋ ਗੁਰਮਤ ਦੁਆਰਾ ਰਸਕ ਰਸੀਏ ਹਰੀ ਦੇ ਗੁਣਾਂ ਨੂੰ ਰਸਕ ਤਦਾਕਾਰ ਹੋ ਕੇ ਪ੍ਰੇਮ ਪੂਰਵਕ ਗਾਉਣਾ ਕਰਦੇ ਨੇ, ਉਨ੍ਹਾਂ ਦੇ ਮਨ ਦੀ ਲੇ ਬਿਰਤੀ ਨਾਮ ਵਿੱਚ ਲੱਗ ਜਾਂਦੀ ਹੈ।
ਅੰਮ੍ਰਿਤ ਰਸ ਪੀਆ ਗੁਰ ਸਬਦੀ,
ਭਾਈ ਅਸੀਂ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ।
ਹਮ ਨਾਮ ਵਿਟ ਹੋ ਕੁਰਬਾਨ,
ਇਸ ਲਈ ਅਸੀਂ ਅਸੀਂ ਪਰਮਾਤਮਾ ਦੇ ਨਾਮ ਦੇ ਉਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ।
ਹਮਰੇ ਜਗ ਜੀਵਨ ਹਰ ਪ੍ਰਾਨ,
ਜਗ ਜੀਵਨ ਜਗ ਦੇ ਜੀਵਨ ਰੂਪ ਹਰ ਪ੍ਰਭੂ ਜੀ ਸਾਡੇ ਹਮਰੇ ਤੋਂ ਭਾਵ ਹੈ ਵੀ ਸਾਡੇ ਪ੍ਰਾਣ ਸਵਾਸਾਂ ਦਾ ਆਸਰਾ ਰੂਪ ਹਨ ਜੀ।
ਹਰ ਉਤਮ ਰਿਧ ਅੰਤਰ ਭਾਇਓ,
ਤੇ ਉਤਮ ਸ੍ਰੇਸ਼ਟ ਹਰ ਪਰਮਾਤਮਾ ਸਾਡੇ ਰਿਧ ਹਿਰਦੇ ਦੇ ਅੰਤਰ ਵਿੱਚ ਭਾਇਓ ਚੰਗਾ ਲੱਗਾ ਹੈ।
ਗੁਰ ਮੰਤ ਦੀਓ ਹਰ ਕਾਨ,
ਗੁਰ ਸਤਿਗੁਰਾਂ ਨੇ ਉਸ ਹਰੀ ਦੀ ਪ੍ਰਾਪਤੀ ਵਾਸਤੇ ਤੇ ਸਾਡੇ ਸ਼ਰਧਾ ਤੇ ਭਰੋਸੇ ਰੂਪੀ ਕਾਨ ਕੰਨਾਂ ਦੇ ਵਿੱਚ ਨਾਮ ਮੰਤਰ ਦੀ ਉਹ ਦੇਣਾ ਕੀਤਾ ਹੈ। ਅਸਾਈ ਦੇ ਕੇ ਫਰਮਾਉਂਦੇ ਹੈ,
ਆਵਹੋ ਸੰਤ ਮਿਲਹੋ ਮੇਰੇ ਭਾਈ,
ਇਹ ਮੇਰੇ ਭਾਈ ਭਰਾਵੋ, ਹੇ ਸੰਤ ਜਨੋ ਆਵਹੋ, ਆਉਣਾ ਕਰੋ, ਆ ਕੇ ਸਾਨੂੰ ਮਿਲੋ, ਮਿਲਣਾ ਕਰੋ।
ਮਿਲ ਹਰ ਹਰ ਨਾਮ ਵਖਾਨ,
ਆਪਾਂ ਮਿਲ ਕੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਬਖਾਨ ਕਥਨ ਕਰਨਾ ਕਰੀਏ।
ਕਿਤ ਵਿਦ ਕਿਉ ਪਾਈਐ ਪ੍ਰਭ ਆਪਣਾ,
ਕਿਤ ਵਿਦ ਕਿਸ ਪ੍ਰਕਾਰ, ਜਾਂ ਫਿਰ ਉਹ ਕਿਤ ਕਿਹੜੀ ਵਿਧ ਯੁਗਤੀ ਹੈ, ਅਤੇ ਕਿਉਂ ਕਿਵੇਂ ਕਰਕੇ ਅਸੀਂ ਆਪਣਾ ਤੇ ਆਪ ਦਾ ਆਸਰਾ ਰੂਪ ਪ੍ਰਭੂ ਜਿਹੜਾ ਹੈ ਨਾ ਉਹਨੂੰ ਪਾਈਏ ਪਾਉਣਾ ਕਰੀਏ, ਇਹ ਪ੍ਰਸ਼ਨ ਰੂਪ ਹੈ।
ਮੋਕਾ ਕਰਹੋ ਉਪਦੇਸ਼ ਹਰ ਦਾਨ,
ਇਹ ਫਿਰ ਜਗਿਆਸੂ ਮੁਖ ਦੁਆਰਾ ਮੋਹ ਮੇਰੇ ਕੋ ਤਾਈ ਹਰ ਪਰਮਾਤਮਾ ਦੀ ਪ੍ਰਾਪਤੀ ਦੇ ਉਪਦੇਸ਼ ਦਾ ਦਾਨ ਕਰੋ ਜੀ ਇਹ ਸੰਤ ਜਨੋ।
ਸਤ ਸੰਗਤ ਮਹਿ ਹਰ ਹਰ ਵਸਿਆ।
ਅੱਗੇ ਸੰਤ ਜਨ ਉੱਤਰ ਦਿੰਦੇ ਨੇ, ਕਹਿੰਦੇ ਸੰਤ ਸੰਗਤ ਦੇ ਵਿੱਚ ਹਰੇ ਭਰੇ ਕਰਨ ਵਾਲਾ ਹਰ ਪਰਮਾਤਮਾ ਵਸਿਆ ਹੋਇਆ ਹੈ, ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਉਹ
ਮਿਲ ਸੰਗਤ ਹਰ ਗੁਣ ਜਾਣ,
ਤੇ ਇਸ ਸੰਗਤ ਵਿੱਚ ਮਿਲ ਕੇ ਹਰ ਪਰਮਾਤਮਾ ਦੇ ਗੁਣਾਂ ਨੂੰ ਜਾਣਨਾ ਕਰੋ। ਉਸ ਸੰਗਤ ਵਿੱਚ ਮਿਲ ਕੇ ਗੁਣਾਂ ਨੂੰ ਗੁਣ ਗਾਉਣ ਵਾਲੇ ਗੁਣਾਂ ਵਾਲੇ ਜਾਂ ਜਿਹੜਾ ਗੁਣਾਂ ਦਾ ਮਾਲਕ ਹੈ ਹਰੀ ਨੂੰ ਜਾਣਨਾ ਕਰੋ।
ਵੱਡਾ ਭਾਗ ਸਤਸੰਗਤ ਪਾਈ,
ਜਿਨ੍ਹਾਂ ਦੇ ਵੱਡੇ ਕਰਮ ਨੇ ਉਹ ਸਤਸੰਗਤ ਪਾਉਣਾ ਕਰਦੇ ਹਨ।
ਗੁਰ ਸਤਗੁਰ ਪਰਸ ਭਗਵਾਨ,
ਉਹ ਗੁਰੂ ਪੂਜਨੀਕ ਸਤਗੁਰਾਂ ਦੇ ਚਰਨ ਪਰਸ ਸਪਰਸ਼ ਕਰਕੇ ਭਗਵਾਨ ਪਰਮਾਤਮਾ ਨੂੰ ਮਿਲੇ ਹਨ।
ਗੁਣ ਗਾਵੇ ਹੈ ਪ੍ਰਭ ਅਗਮ ਠਾਕੁਰ ਕੇ,
ਅਗਮ ਗਮਤਾ ਤੋਂ ਰਹਿਤ ਠਾਕੁਰ ਮਾਲਕ ਪ੍ਰਭ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ।
ਗੁਣ ਗਾਏ ਰਹੇ ਹੈਰਾਨ,
ਗੁਣਾਂ ਨੂੰ ਗਾ ਕੇ ਗੁਣਾਂ ਦਾ ਅਸਚਰਜ ਫਲ ਜਾਣ ਕੇ ਹੈਰਾਨ ਅਸਚਰਜ ਹੋ ਰਹੇ ਨੇ। ਬ੍ਰਹਮ ਵਿੱਚ ਮਿਲ ਕੇ ਮਾਇਆ ਨੂੰ ਮਿਥਿਆ ਜਾਣ ਕੇ ਹੈਰਾਨ ਹੋ ਰਹੇ ਨੇ ਕਿ ਅਸੀਂ ਅਗਿਆਨ ਕਾਲ ਵਿੱਚ ਇਸ ਮਾਇਆ ਨੂੰ ਐਵੇਂ ਸੱਚੀ ਮੰਨੀ ਬੈਠੇ ਸੀ, ਇਉਂ ਹੈਰਾਨ ਹੁੰਦੇ ਨੇ।
ਜਨ ਨਾਨਕ ਕਉ ਗੁਰ ਕਿਰਪਾ ਧਾਰੀ,
ਸਤਿਗੁਰੂ ਕਥਨ ਕਰਦੇ ਹਨ ਜਨ ਦਾਸਾਂ ਨੂੰ ਗੁਰੂਆਂ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ ਸਾਡੇ ਤੇ।
ਹਰ ਨਾਮ ਦਿਓ ਖਿਨ ਦਾਨ,
ਹਰ ਪਰਮਾਤਮਾ ਦੇ ਨਾਮ ਦਾ ਦਾਨ ਇੱਕ ਖਿਨ ਵਿੱਚ ਦਿਓ ਦੇਣਾ ਕੀਤਾ, ਖਿਨ ਖਿਨ ਕਾਲ ਵਿੱਚ ਹਰੀ ਦਾ ਨਾਮ ਦਾਨ ਦੇਣਾ ਕੀਤਾ ਹੈ।
ਪ੍ਰਭਾਤੀ ਮਹੱਲਾ ਚੌਥਾ,
ਪ੍ਰਭਾਤੀ ਰਾਗੜੀ ਦੇ ਅੰਦਰ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਪਾਵਨ ਬਚਨ ਉਚਾਰਦੇ ਹਨ ਜੀ।
ਉਗਵੈ ਸੂਰ ਗੁਰਮੁਖ ਹਰ ਬੋਲੇ ਹੈ,
ਹੇ ਭਾਈ ਗੁਰਮੁਖਾਂ ਦਾ ਐਸਾ ਸੁਭਾਅ ਹੈ ਕਿ ਜਦੋਂ ਸੂਰਜ ਉਗੇ ਉਦੇ ਹੁੰਦਾ ਨਾ, ਉਦੋਂ ਗੁਰਮੁਖ ਹਰ ਪਰਮਾਤਮਾ ਨਾਲ ਬੋਲੇ, ਉਹ ਦਿਨ ਚੜੇ ਦੇ ਨਾਲ ਵੀ ਤੇ ਇਉਂ ਬੋਲਦੇ ਹੈ ਹਰ ਦਿਨ ਪ੍ਰਤੀ ਦਿਨ। ਹਰ ਦਿਨ ਸੂਰਜ ਚੜਦਾ, ਦਿਨ ਪ੍ਰਤੀ ਦਿਨ, ਕੋਈ ਦਿਨ ਵਿਅਰਥ ਨਹੀਂ ਜਾਣ ਦਿੰਦੇ, ਉਹ ਮੁਖ ਤੋਂ ਰਸਨਾ ਤੋਂ ਬੋਲਦੇ ਰਹਿੰਦੇ ਹਨ।
ਸਭ ਰੈਨ ਸੰਭਾਲ ਹੈ ਹਰ ਗਾਲ,
ਸਭ ਸਾਰੀ ਰੈਨ ਰਾਤ ਨੂੰ ਵੀ ਹਰੀ ਪਰਮਾਤਮਾ ਦੇ ਸਿਫਤ ਸਲਾਹ ਦੀ ਗਾਲ ਗੱਲ ਨੂੰ ਸੰਭਾਲੇ ਸੰਭਾਲਦੇ ਹੈ। ਭਾਵ ਕਿ ਭਿੰਨੀ ਰੈਨੜੀਏ ਚਮਕਣ ਤਾਰੇ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ, ਸਾਰੀ ਸਾਰੀ ਰਾਤ ਵੀ ਬੈਠੇ ਰਹਿੰਦੇ ਨੇ ਇਸ ਆਨੰਦ ਵਿੱਚ, ਤੇ ਇਸ ਕਰਕੇ ਨਾ ਇਸੇ ਪ੍ਰਕਾਰ ਜੇ
ਉਗਵੈ ਸੂਰ ਗੁਰਮੁਖ ਹਰ ਬੋਲੇ ਹੈ,
ਜਿਨ੍ਹਾਂ ਦੇ ਅੰਦਰ ਗੁਰਾਂ ਦੁਆਰਾ ਬ੍ਰਹਮ ਗਿਆਨ ਰੂਪੀ ਸੂਰਜ ਉਦੇ ਹੋਇਆ ਹੈ, ਉਹ ਹਰੀ ਦੀ ਪ੍ਰਾਪਤੀ ਜਾਂ ਜੀਵਨ ਮੁਕਤੀ ਦੇ ਵਾਲੇ ਬਚਨਾਂ ਨੂੰ ਬੋਲੇ ਬੋਲਦੇ ਹਨ।
ਸਭ ਰੈਨ ਸੰਭਾਲ ਹੈ ਹਰ ਗਾਲ,
ਉਹਨਾਂ ਦੀ ਅਵਸਥਾ ਰੂਪੀ ਰਹਿਣ ਰਾਤ ਸ਼ਰਧਾ ਆਦਿ ਗੁਣਾਂ ਦੇ ਨਾਲ ਭਿੱਜੀ ਰਹਿੰਦੀ ਹੈ, ਭਿੰਨੀ ਰਹਿਣੜੀ ਇਹ ਹੈ ਰਾਤ ਭਿੰਨੀ ਹੋਈ ਉਮਰ, ਉਹ ਹਰ ਹਰੀ ਦੇ ਨਾਲ ਅਭੇਦ ਨਿਸ਼ਚੇ ਵਾਲੀਆਂ ਗੱਲਾਂ ਕਰਕੇ ਉਹਦੇ ਨਾਮ ਨੂੰ ਸੰਭਾਲਦੇ ਹਨ।
ਹਮਰੇ ਪ੍ਰਭ ਹਮ ਲੋਚ ਲਗਾਈ,
ਤੇ ਹਮਰੇ ਸਾਡੇ ਪ੍ਰਭ ਪਰਮਾਤਮਾ ਨੇ ਹਮ ਸਾਨੂੰ ਆਪਣੇ ਮਿਲਣ ਜਾਂ ਨਾਮ ਦੀ ਲੋਚ ਨਾਮ ਇੱਛਾ ਦਾ ਮਿਲਣ ਦੀ ਇੱਛਾ ਲਾ ਦਿੱਤੀ ਸਾਡੇ ਅੰਦਰ, ਨਾਮ ਦੀ ਇੱਛਾ ਲਾ ਦਿੱਤੀ ਹੈ, ਲਗਾਉਣਾ ਕੀਤੀ ਹੈ।
ਹਮ ਕਰਹਿ ਪ੍ਰਭੂ ਹਰ ਭਾਲ,
ਇਸ ਲਈ ਹੁਣ ਹਮ ਅਸੀਂ ਪ੍ਰਭੂ ਦੀ ਭਾਲ ਖੋਜ ਕਰਦੇ ਫਿਰਦੇ ਹਾਂ, ਲੱਭ ਰਹੇ ਹਾਂ।
ਮੇਰਾ ਮਨ ਸਾਧੂ ਧੂੜ ਰਵਾਲ,
ਇਹ ਮੇਰਾ ਮਨ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜ ਨੂੰ ਰਵਾਲ ਕਿਣਕਾ ਬਣਿਆ ਹੋਇਆ ਹੈ, ਤੇ ਇਹ ਇਹੋ ਮੇਰਾ ਮਨ ਬਣ ਗਿਆ।
ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ,
ਗੁਰਾਂ ਨੇ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਮਿੱਠਾ ਸਾਡੇ ਹਿਰਦੇ ਚ ਦ੍ਰਿੜਾਇਓ ਪੱਕਾ ਕਰਾ ਦਿੱਤਾ ਹੈ।
ਗੁਰ ਪਗ ਝਾਰ ਹੈ ਹਮ ਬਾਲ,
ਉਹਨਾਂ ਗੁਰਾਂ ਦੇ ਪਗ ਚਰਨਾਂ ਨੂੰ ਹਮ ਅਸੀਂ ਆਪਣੇ ਬਾਲ ਕੇਸਾਂ ਦੇ ਨਾਲ ਝਾਰਾ ਝਾਰਨਾ ਕਰਦੇ ਹਾਂ, ਨਿਸ਼ਕਾਮ ਕਰਮ ਰੂਪੀ ਬਾਲਾਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਧਿਆਨ ਲਾਉਣ ਰੂਪੀ ਚਰਨਾਂ ਨੂੰ ਝਾੜਨਾ ਕਰਦੇ ਹਾਂ। ਪ੍ਰਤੱਖ ਵੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਹੱਦ ਬਣ ਗਈ ਤੇ ਮਹਾਂਪੁਰਖਾਂ ਦਾ ਤੇ ਐਸਾ ਸਾਧ ਸਿੰਘ ਜੀ ਸਨੇਹ ਸੀ ਅੰਬੇ ਮਾਜਰੇ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦਾ, ਉਹ ਕਰਤਾਰਪੁਰ ਸਾਹਿਬ ਸਾਧ ਸਿੰਘ ਜੀ ਉਹਨਾਂ ਦੇ ਮਨ ਦੇ ਵਿੱਚ ਐਸਾ ਹੀ ਸ਼ਰਧਾ ਸੀ ਤੇ ਉੱਥੇ ਪਾਰ ਕਰਕੇ ਚਲੇ ਗਏ, ਹਾਲਾਂਕਿ ਫੜੇ ਗਏ ਸੀ, ਲੁੱਕ ਤੇ ਵੀ ਫੇਰੇ, ਬੜਾ ਲੰਮੀਆਂ ਗੱਲਾਂ ਨੇ ਮੈਂ ਹੁਣ ਸੰਕੋਚ ਕਰਦਾ, ਤੇ ਉੱਥੇ ਜਾ ਕੇ ਕੇਸਾਂ ਦੇ ਨਾਲ ਸੜਾ ਝਾੜਿਆ ਕਰਦੇ ਸੀ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ, ਤੇ ਮੈਨੂੰ ਕਹਿੰਦੇ, ਮੈਂ ਕਿਹਾ ਜੀ ਇਉਂ ਕਿਉਂ ਕਰਦੇ ਤੁਸੀਂ? ਕਹਿੰਦੇ 12 ਪੂਰਨ ਵਾਸੀਆਂ ਜੇ ਕੋਈ ਇੱਕਣ ਕਰੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ, ਉਹਨਾਂ ਦੀਆਂ 12 ਪੂਰੀਆਂ ਹੋ ਗਈਆਂ। ਮੈਂ ਕਿਹਾ ਜੀ ਤੁਹਾਨੂੰ ਹੋ ਗਏ? ਕਹਿੰਦੇ ਭਾਈ ਇਉਂ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਜੀ ਤੁਹਾਨੂੰ ਹੋ ਗਏ? ਕਹਿੰਦੇ ਇਉਂ ਹੋ ਜਾਂਦੇ ਹੁੰਦੇ ਆ, ਰਾਹ ਨਹੀਂ ਦਿੱਤਾ ਮੁੜ ਕੇ ਵੀ ਮੈਨੂੰ ਹੋ ਗਏ। ਤੋ ਇਸ ਕਰਕੇ ਸਾਧ ਸਿੰਘ ਜੀ ਕੇਸਾਂ ਦੇ ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁੱਖ ਲਾ ਗਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਬੜੇ ਬੜੇ ਪ੍ਰਤਾਪੀ ਸਾਧ ਸਿੰਘ ਜੀ ਸਰਦਾਰ ਰਹਿੰਦੇ ਸੀ, ਤੇ ਉਹਨਾਂ ਦੇ ਵਿੱਚ ਸਾਧ ਸਿੰਘ ਜੀ ਪੰਥ ਦੀਆਂ ਵੱਡੀਆਂ ਹਸਤੀਆਂ ਅਕਾਲੀ ਫੂਲਾ ਸਿੰਘ ਵਰਗੇ, ਗਿਆਨੀ ਸੰਤ ਸਿੰਘ ਜੀ ਵਰਗੇ, ਸੂਰਬੀਰ ਮਹਾਨ ਵਿਦਵਾਨ ਤੇ ਯੋਧੇ, ਅੱਗੇ ਉਹਨਾਂ ਦਾ ਸ਼ਿਸ਼ ਭਾਈ ਸੰਤੋਖ ਸਿੰਘ ਵਰਗੇ ਹੋਏ ਜਿਨ੍ਹਾਂ ਗੁਰਪ੍ਰਤਾਪ ਸੂਰਜ ਲਿਖਿਆ, ਇਹ ਸਾਧ ਸਿੰਘ ਜੀ ਕਿਸੇ ਖਾਪ ਮੁਹਿੰਮ ਤੇ ਜਾਣਾ ਹੁੰਦਾ ਇਹਨਾਂ ਗੁਰਮੁਖਾਂ ਨੂੰ ਸੱਦਿਆ ਕਰਦੇ। ਉਹਨਾਂ ਚ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਸੀ, ਇਹ ਅਕਾਲ ਰੈਜੀਮੈਂਟ ਦੇ ਵਿੱਚ ਸੀ। ਇਹਨਾਂ ਦੇ ਕੋਲ 5000 ਫੌਜ ਦੇ ਸਨਦਬਤ ਤਿਆਰ ਰਹਿੰਦੀ ਸੀ ਤੇ ਕਿਤੇ ਕਿਤੇ ਸ਼ੇਰੇ ਪੰਜਾਬ ਦਾ ਮੋਰਚਾ ਅੜ ਜਾਂਦਾ, ਫਿਰ ਬਾਬਾ ਵੀਰ ਸਿੰਘ ਜਾਇਆ ਕਰਦੇ ਫੌਜ ਲੈ ਕੇ, ਮੋਰਚਾ ਫਤਿਹ ਹੁੰਦਾ ਜਾਂ ਗਿਆਨੀ ਸੰਤ ਸਿੰਘ ਜਾਂਦੇ। ਇਹਨਾਂ ਦਾ ਇੱਕ ਸੇਵਾਦਾਰ ਸੀ ਇੱਥੇ ਸਾਧ ਸਿੰਘ ਰੱਬੋਂ ਤੁਸੀਂ ਮਹਾਰਾਜਾ ਸਿੰਘ ਸੀ ਉਹਨਾਂ ਦਾ ਨਾਂ। ਉਹਨਾਂ ਦੇ ਕੁਦਰਤ ਇਹਨਾਂ ਨਾ ਦਾੜੀ ਆਈ ਨਾ ਮੁੱਛਾਂ ਆਈਆਂ। ਉਹ ਜਿਹੜੇ ਹੁਣ ਗੁਰ ਭਾਈ ਪਾਈ ਜਿੱਥੇ ਇਕੱਠੇ ਰਹਿੰਦੇ ਆ ਨਾ, ਫਿਰ ਉਹ ਕੌਣ ਕਿਸੇ ਦੀ ਜ਼ਬਾਨ ਫੜ ਸਕਦਾ? ਉਹ ਕਿਹਾ ਉਹ ਖੋਜਿਆ ਇੱਧਰ ਆ, ਉਹਨੂੰ ਬੜੀ ਤਰਕ ਲੱਗਿਆ ਕਰੇ। ਕੋਈ ਕਹੇ ਉਹ ਲੰਕਾ ਦਾ ਚੋਰ ਖੜਾ। ਉਹ ਬਹੁਤਾ ਨਰਾਦਰ ਹੋਣ ਲੱਗਿਆ, ਚਾਰ ਬੰਦੇ ਜੀ ਖੜੇ ਆ ਇੱਕ ਦਿਨ ਕਹੇ ਤੇ ਕਹਿੰਦੇ ਉਹ ਖੋਜਿਆ ਇੱਧਰ ਆ। ਉਹਨੂੰ ਬੋਲੀ ਮਾਰ ਗਈ ਇਹ, ਉਹ ਅੱਖਾਂ ਭਰ ਕੇ ਬਾਬਾ ਵੀਰ ਸਿੰਘ ਜੀ ਕਹਿੰਦੇ ਕੀ ਗੱਲ ਅਰਦਾਸ ਹੈ? ਹੱਥ ਜੋੜ ਕੇ ਕਹਿੰਦੇ ਮਹਾਰਾਜ ਵੀ ਚਿਹਰਾ ਤਾਂ ਉਤਰਿਆ ਉਦਾਸ ਤਾਂ ਹੈ, ਮੈਨੂੰ ਖੋਜਾ ਖੋਜਾ ਕਹਿ ਕੇ ਭੰਡਦੇ ਹੈ, ਲੰਕਾ ਦਾ ਚੋਰ ਕਹੀ ਜਾਂਦਾ, ਕੋਈ ਖੋਜਾ ਕਹੀ ਜਾਂਦਾ, ਨਿਰਾਦਰ ਕਰਦੇ ਮਹਾਰਾਜ। ਚਾਰ ਬੰਦਿਆਂ ਚ ਵੀ ਕਹਿਣ ਲੱਗ ਗਏ, ਕੱਲੇ ਨੂੰ ਤਾਂ ਕਹਿੰਦੇ ਸੀ ਤੇ ਕਹਿੰਦੇ ਕੀ ਚਾਹੁੰਦਾ? ਕਹਿੰਦੇ ਮਹਾਰਾਜ ਵੀ ਜੇ ਦਾੜਾ ਆ ਜਾਵੇ, ਮੁੱਛਾਂ ਆ ਜਾਣ, ਇਹ ਹਟ ਜਾਣ ਕਹਿਣ ਤੋਂ, ਤੇ ਅੱਜ ਇਹ ਨਿਰਾਦਰ ਮੈਨੂੰ ਸਹਿਣਾ ਪਿਆ। ਬਾਬਾ ਵੀਰ ਸਿੰਘ ਨੇ ਕਿਹਾ, ਕਹਿੰਦੇ ਬਾਬਾ ਵੀਰ ਸਿੰਘ ਜੀ ਕਹਿੰਦੇ ਉਹਨੂੰ ਧੀਰਜ ਦਿੱਤੀ, ਕਹਿੰਦੇ ਵੀ ਕਹਿੰਦਾ ਮਹਾਰਾਜ ਮੇਰੇ ਅਪਮਾਨ ਸਹਿਣ ਦੀ ਸ਼ਕਤੀ ਬੇਬੇ, ਮੈਨੂੰ ਐ ਕਿਰਪਾ ਕਰ ਦੋ, ਫਿਰ ਜਾਂ ਤਾਂ ਦਾੜਾ ਦਵਾ ਦੋ ਮਹਾਰਾਜ ਤੋਂ, ਆਪ ਵਚਨ ਕਰ ਦੋ, ਜਾਂ ਫਿਰ ਮੈਨੂੰ ਧੀਰਜ ਦੇ ਦੋ, ਮੈਨੂੰ ਗੁੱਸਾ ਨਾ ਲੱਗੇ ਇਹ ਖੋਜਾ ਕਹਿਣ, ਸਤਿਗੁਰਾਂ ਕੋਲੋਂ ਦਾੜੀ ਮੁੱਛਾਂ ਦਵਾ ਦੋ। ਬਾਬਾ ਵੀਰ ਸਿੰਘ ਜੀ ਉਸ ਵੇਲੇ ਨਾਮ ਰੰਗ ਚ ਮਸਤ ਸੀ, ਕਹਿੰਦੇ ਇਹੋ ਜਿਹੀਆਂ ਚੀਜ਼ਾਂ ਕਹਿੰਦੇ ਗੁਰੂ ਤੋਂ ਮੰਗਦਾ, ਇਹ ਤਾਂ ਗੁਰਸਿੱਖਾਂ ਦੇ ਜੋੜਿਆਂ ਚ ਮਿਲ ਜਾਂਦੀਆਂ ਨੇ, ਐਂ ਕਹਿਤਾ ਸੰਤਾਂ ਨੇ, ਕੋਈ ਵੱਡੀ ਚੀਜ਼ ਮੰਗੀਦੀ ਹੈ? ਕਹਿੰਦੇ ਮਹਾਰਾਜ ਕਿਸ ਤਰ੍ਹਾਂ? ਕਹਿੰਦੇ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ, ਜੋ ਸਿੱਖਾਂ ਨੂੰ ਲੋਚਾ ਸੋ ਗੁਰੂ ਖੁਸ਼ੀ ਆਵੇ। ਉਹ ਜੋੜਿਆਂ ਦੀ ਸੇਵਾ ਕਰਨ ਲੱਗ ਪਏ। ਕਹਿੰਦੇ ਜੋੜਿਆਂ ਦੇ ਚ ਚਰਨ ਧੂੜ, ਕਹਿੰਦੇ ਆਪੇ ਜਿੱਥੇ ਮੁੱਛਾਂ ਚਾਹੁੰਦਾ ਦਾੜੀ ਚਾਹੁੰਦਾ ਉੱਥੇ ਮਲ ਲਿਆ ਕਰ ਚਰਨ ਧੂੜ, ਕਹਿੰਦੇ ਸੱਤ ਵਚਨ ਉਹ ਮਲਣ ਲੱਗ ਗਏ। ਦਾੜੀ ਮੁੱਛਾਂ ਸਾਸ ਹੀ ਇੰਨੀਆਂ ਸੰਘਣੀਆਂ ਆਈਆਂ, ਇੰਨਾ ਲੰਮਾ ਦਾੜਾ, ਇੱਕ ਦਿਨ ਦਾ ਵਾਕਿਆ ਹੈ, ਕਹਿੰਦੇ ਉਹ ਦਾੜਾ ਇੰਨਾ ਲੰਮਾ ਹੋ ਗਿਆ ਬੈਠਿਆਂ ਤਾਂ ਕਾਬੂ ਨਹੀਂ ਸੀ ਆਉਂਦਾ, ਖੜੇ ਖੜੇ ਜੋੜੇ ਝਾੜਦੇ ਆ, ਕਿਤੇ ਲੰਮਾ ਦਾੜਾ ਸੀ ਉਹ ਚਮੜੇ ਦੀ ਜੁੱਤੀ ਨੂੰ ਲੱਗੇ ਹੇਠਾਂ। ਹੁਣ ਜਿਹੜੇ ਕੱਟੜ ਖਿਆਲ ਆਉਂਦੇ ਨੇ ਸਾਡੇ, ਉਹ ਇਹੋ ਜਿਹੀ ਬਰਦਾਸ਼ਤ ਥੋੜੀ ਕਰਦੇ ਨੇ। ਉਹਨੇ ਮਾਰਿਆ ਕਿਸੇ ਕਿਨ ਦਬ, ਕਹਿੰਦਾ ਓਏ ਸਿੱਖਾ ਤੈਨੂੰ ਦੇਖਦਾ ਨੀ ਦਾੜੇ ਦਾ ਨਿਰਾਦਰ ਕਰਦੇ? ਕਹਿੰਦਾ ਕੀ ਹੋ ਗਿਆ? ਕਹਿੰਦਾ ਚਮੜੇ ਦੀ ਜੁੱਤੀ ਨੂੰ ਦਾੜਾ ਲੱਗਦਾ। ਕਹਿੰਦਾ ਜੁੱਤੀ ਤੈਨੂੰ ਦਿਖਦੀ ਹੋਊਗੀ ਚਮੜੇ ਦੀ? ਕਹਿੰਦਾ ਇਹ ਠੀਕ ਥਾਂ ਤੇ ਲੱਗ ਰਹੀ ਹੈ। ਕਹਿੰਦਾ ਕਿਉਂ? ਕਹਿੰਦਾ ਪ੍ਰਾਪਤੀ ਇੱਥੋਂ ਹੋਇਆ ਹੈ, ਇਹ ਜਿੱਥੋਂ ਪ੍ਰਾਪਤ ਹੋਇਆ ਦਾੜਾ ਉੱਥੇ ਹੀ ਲੱਗ ਰਿਹਾ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਾਉਣ, ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਦਾ। ਇਸ ਕਰਕੇ ਭਾਈ ਗੁਰਸਿੱਖਾਂ ਦੀ ਇਹ ਮਹਾਨਤਾ, ਤਾਂ ਮਹਾਰਾਜ ਸਿੰਘ ਗੁਰ ਪੱਗ ਝਾਰ ਹੈ ਹਮ ਬਾਲ, ਬਾਲਾਂ ਦੇ ਨਾਲ, ਇਹ ਅਰਥ ਸਮਝਣਾ। ਹਾਂਜੀ ਚਲੋ ਗਏ
ਰਹਾਓ।
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਸਾਕਤ ਕਉ ਦਿਨ ਰਹਿਣ ਅੰਧਾਰੀ।
ਸਾਕਤ ਕਠੋਰ ਚਿੱਤ ਵਾਲੇ ਪੁਰਖਾਂ ਨੂੰ ਦਿਨ ਰਾਤ ਅਗਿਆਨਤਾ ਦੀ ਹਨੇਰੀ, ਕਾਲੀ ਬੋਲੀ ਰਾਤ ਦੇ ਵਿੱਚ ਮੱਸਿਆ ਦੀ ਰਾਤ ਚ ਜ਼ਿੰਦਗੀ ਲੰਘ ਜਾਂਦੀ ਹੈ।
ਸਾਕਤ ਕਉ ਦਿਨ ਰਹਿਣ ਅੰਧਾਰੀ।
ਸਾਕਤ ਕਠੋਰ ਚਿੱਤ ਵਾਲੇ ਪੁਰਖਾਂ ਨੂੰ ਦਿਨ ਰਹਿਣ, ਰਾਤ ਦਿਨ, ਇਹ ਅਗਿਆਨ ਦੀ ਅੰਧਾਰੀ, ਅੰਧਤਾਈ ਪਈ ਹੋਈ ਹੈ।
ਮੋਹੇ ਫਾਥੇ ਮਾਇਆ ਜਾਲ,
ਮਾਇਆ ਦੇ ਮੋਹ ਜਾਲ ਚ ਫਸੇ ਰਹਿੰਦੇ ਨੇ ਹਰ ਵੇਲੇ, ਜਿਵੇਂ ਜਾਨਵਰ ਜਾਲ ਚ ਫਸ ਜਾਂਦੇ ਨੇ।
ਖਿੰਨ ਪਲ ਹਰ ਪ੍ਰਭ ਹਿਰਦੈ ਨਾ ਵਸਿਓ।
ਖਿੰਨ ਪਲ, ਥੋੜੇ ਤੋਂ ਥੋੜਾ ਸਮਾਂ, ਅੱਖ ਚਮਕ ਜਾਣੇ ਸੀ, ਇਹਨਾਂ ਨੂੰ ਨਮੇਕ ਕਹਿੰਦੇ ਨੇ। ਤੇ ਇਹਦੇ ਕਈ ਵਾਰੀ ਵਿਚਾਰ ਚੁੱਕਿਆ, ਪਲ ਇਹ ਸਾਧ ਸਿੰਘ ਜੀ ਇਸ ਪ੍ਰਕਾਰ ਹੈ, ਘੱਟ ਸਮੇਂ ਦਾ ਨਾਮ ਹੈ। ਤੇ ਇਸ ਪ੍ਰਕਾਰ ਕਹਿੰਦੇ ਪਲ, ਪਲ ਜਿੰਨਾ ਸਮਾਂ ਜਾਂ ਖਿੰਨ ਜਮਾ ਸਮਾਂ, ਜਿਨ੍ਹਾਂ ਦੇ ਹਿਰਦੇ ਚ ਵਸਿਆ ਉਹਨਾਂ ਦਾ ਕਲਿਆਣ ਹੋ ਜਾਂਦੀ ਹੈ, ਜਿਨ੍ਹਾਂ ਦੇ ਹਿਰਦੇ ਚ ਨਹੀਂ ਵਸਿਆ, ਹਰੇ ਪਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ ਚ ਨਹੀਂ ਵਸਿਆ ਹੈ।
ਰਿਨ ਬਾਧੇ ਬਹੁ ਬਿਦ ਬਾਲ,
ਬਾਲ ਬਾਲ ਕੇ ਅਗਿਆਤ, ਬਾਲ ਰੋਮ ਰੋਮ ਕਰਕੇ ਬੰਨੇ ਹੋਏ ਨੇ, ਬਿਦ ਬਹੁਤ ਤਰ੍ਹਾਂ ਕਰਕੇ, ਦੰਡ ਪਿੱਤੜ ਦੰਡ, ਜਮ ਦੰਡ, ਰਿਣ ਰਿਖੀ ਦੰਡ, ਕਰਜਿਆਂ ਦੇ ਨਾਲ ਹੀ ਬੰਨੇ ਰਹਿੰਦੇ ਹਨ।
ਸਤ ਸੰਗਤ ਮਿਲ ਮਤ ਬੁੱਧ ਪਾਈ,
ਫਿਰ ਜਿਨ੍ਹਾਂ ਨੇ ਸਤਸੰਗਤ ਨਾਲ ਮਿਲ ਕੇ ਬੁੱਧੀ ਦੇ ਅੰਦਰ ਗੁਰਾਂ ਦੀ ਮਤ ਸਿੱਖਿਆ ਪਾਈ, ਪਾਉਣਾ ਕੀਤੀ ਹੈ, ਜਾਂ ਮਤ ਦੇ ਅੰਦਰ ਆਤਮ ਵਿਸ਼ੈਣੀ ਬੁੱਧ ਪਾਉਣਾ ਕੀਤੀ ਹੈ।
ਹਉ ਛੂਟੇ ਮਮਤਾ ਜਾਲ,
ਹੰਗਤਾ ਮਮਤਾ ਦੇ ਮੈਂ ਮੇਰੀ ਦੇ ਜਾਲ ਫਾਹੇ ਛੁੱਟ ਗਏ ਉਹਨਾਂ ਦੇ।
ਹਰ ਨਾਮਾ ਹਰ ਮੀਠ ਲਗਾਨਾ,
ਉਹਨਾਂ ਨੂੰ ਹਰ ਹਰ ਪਰਮਾਤਮਾ ਦਾ ਨਾਮ ਮਿੱਠਾ ਲਗਾਨਾ ਲੱਗਿਆ ਹੈ।
ਗੁਰ ਕੀਏ ਸ਼ਬਦ ਨਿਹਾਲ,
ਉਹਨੇ ਆਪਣੇ ਸ਼ਬਦ ਉਪਦੇਸ਼ ਦੀ ਦਾਤ ਦੇ ਕੇ ਉਹਨਾਂ ਨੂੰ ਨਿਹਾਲ ਆਨੰਦਿਤ ਕਰ ਦਿੱਤਾ, ਪ੍ਰਸੰਨ ਕਰ ਦਿੱਤਾ। ਇਸ ਪ੍ਰਕਾਰ ਉਹ ਨਿਹਾਲ ਆਨੰਦ ਪ੍ਰਸੰਨ ਕੀਏ ਕਰ ਦਿੱਤੇ ਹਨ।
ਹਮ ਬਾਰਿਕ ਗੁਰ ਅਗਮ ਗੁਸਾਈ,
ਜੋ ਗੁਰ ਹਮ ਅਸੀਂ, ਹੇ ਗੁਰੂ ਜੀ, ਹੇ ਸਤਿਗੁਰੂ ਜੀ, ਹਮ ਅਸੀਂ ਤੇਰੇ ਬਾਰਕ ਬੱਚੇ ਹਾਂ, ਬੱਚਿਆਂ ਦੀ ਨਿਆਈ ਹਾਂ। ਤੁਸੀਂ ਅਗਮ ਗਮਤਾ ਤੋਂ ਰਹਿਤ ਗੁਸਾਈ ਮਾਲਕ ਪ੍ਰਭੂ ਦੇ ਸਰੂਪ ਹੋ ਜੇ।
ਗੁਰ ਕਰ ਕਿਰਪਾ ਪ੍ਰਤਪਾਲ,
ਹੇ ਗੁਰੂ ਜੀ ਆਪਣੀ ਕਿਰਪਾ ਮਿਹਰ ਕਰਕੇ ਸਾਡੇ ਤਾਈ ਪ੍ਰਤ ਤਾਈ ਪਾਲ ਪਾਲਣਾ ਕਰੋ ਜੇ।
ਬਿਖ ਭੌਜਲ ਡੁੱਬਦੇ ਕਾਢ ਲੇ ਹੋ ਪ੍ਰਭ,
ਤੇ ਪੁੱਛਿਆ ਵੀ ਕੀ ਚਾਹੁੰਦਾ ਹੈ। ਕਹਿੰਦੇ ਹੇ ਪ੍ਰਭੂ ਸਾਨੂੰ ਬਿਖ ਵਿਓ ਰੂਪੀ ਭੌਜਲ ਸੰਸਾਰ ਸਮੁੰਦਰ ਚ ਡੁੱਬਦਿਆਂ ਹੋਇਆਂ ਨੂੰ ਬਾਹਰ ਮੁਕਤੀ ਰੂਪੀ ਕਿਨਾਰੇ ਤੇ ਕਾਢ ਕੱਢ ਲੈਣਾ ਕਰੋ, ਇਹ ਕਿਰਪਾ ਕਰ ਦਿਓ ਜੀ।
ਗੁਰ ਨਾਨਕ ਬਾਲ ਗੋਪਾਲ,
ਸਤਿਗੁਰੂ ਜੀ ਕਥਨ ਕਰਦੇ ਨੇ ਗੁਰੂ ਰਾਮਦਾਸ ਜੀ ਕਿ ਅਸੀਂ ਹੇ ਗੁਰੂ ਨਾਨਕ ਸਾਹਿਬ ਤੇਰੇ ਬਾਲ ਗੋਪਾਲ ਪਿਆਰੇ ਬੱਚੇ ਹਾਂ, ਜਾਂ ਹੇ ਗੋਪਾਲ ਅਸੀਂ ਤੇਰੇ ਬਾਲ ਬੱਚੇ ਹਾਂ। ਹੇ ਗੁਰੂ ਨਾਨਕ ਸਾਹਿਬ, ਇਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨੀ। ਇਉਂ ਸਾਧ ਸਿੰਘ ਜੀ ਅੱਜ ਦੀ ਇਹ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਆਓ ਗੁਰੂ ਕਿਰਪਾ ਕਰੇ, ਇੱਥੇ ਹੁਣ ਸਮਾਪਤੀ ਹੈ ਜੀ।
ਹਮ ਬਾਰਿਕ ਗੁਰ ਅਗਮ ਗੁਸਾਈ,
ਗੁਰ ਕਰ ਕਿਰਪਾ ਪ੍ਰਤਪਾਲ, ਬਿਖ ਭਉ ਜਲ ਡੁੱਬਦੇ ਕਾਢ ਲਿਹੋ ਪ੍ਰਭ, ਗੁਰ ਨਾਨਕ ਬਾਲ ਗੋਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।